ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ
ਪੰਕਜ ਬੰਦਨ
ਪਾਦ
ਪੰਕਜ ਬੰਦਨ
ਸਿਮਰੋ
ਅੰਗਦ ਦੁਖ ਨਿਕੰਦਨ
ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਗ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤ ਪੰਜ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਮੂਲੇ ਕੇ ਦੁਆਰ ਟਿਕਾਓ ਕਰਿਓ ਅਸ ਆਰਤਿ ਹਰ ਕੀ ਆਰਤੀ ਤਾਰੀ ਚੰਦਰਮੁਖੀ ਤਹ ਬ੍ਰਿੰਦ ਮਿਲੀ ਕਲ ਕੰਠ ਹੈ ਕੋਕਿਲਾ ਕੀ ਅਨੁਹਾਰੀ ਮੂਲੇ ਕੇ ਦੁਆਰ ਟਿਕਾਓ ਕਰਿਓ ਅਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਮਿਹਰਾ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਦ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਸ਼ਾਮ ਦੇ ਦੀਵਾਨਾਂ ਅੰਦਰ ਆਪ ਗੁਰਮੁਖ ਜਨਾਂ ਨੇ ਹਾਜ਼ਰੀ ਭਰੀ ਗੁਰੂ ਸਵਾਰਿਆਂ ਤੋਂ ਰਹਿਰਾ ਸਾਹਿਬ ਜੀ ਦੇ ਪਾਠ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਜੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਚੱਲਦੇ ਪਏ ਹਨ ਆਪਾਂ ਰੋਜ਼ ਵਿਚਾਰਦੇ ਹਾਂ ਜੋ ਪ੍ਰਸੰਗ ਆਪਾਂ ਸਾਧ ਸੰਗਤ ਜੀ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਬਰਾਤ ਸੁਲਤਾਨਪੁਰ ਤੋਂ ਚੱਲ ਕੇ ਬਟਾਲੇ ਪਹੁੰਚ ਚੁੱਕੀ ਹੈ ਇੱਕ ਕੋਹ ਪਿੱਛੇ ਨਗਰ ਤੋਂ ਉਤਾਰਾ ਕੀਤਾ ਫਿਰ ਸੁਨੇਹਾ ਭੇਜਿਆ ਗਿਆ ਨਿੱਧੇ ਦੇ ਹੱਥ ਜਦੋਂ ਬਾਬਾ ਮੂਲ ਚੰਦ ਜੀ ਨੂੰ ਜਾ ਕੇ ਦੱਸਿਆ ਉਹਨਾਂ ਨੇ ਹਿੱਤੇ ਪੈਂਚ ਨੂੰ ਬੇਨਤੀ ਕੀਤੀ ਹਿੱਤੇ ਪੈਂਚ ਨੇ ਆਖਿਆ ਭਈ ਮੈਂ ਬਜ਼ੁਰਗ ਹਾਂ ਆਪਣੇ ਬੇਟੇ ਨੂੰ ਮੈਂ ਅਜਿੱਤੇ ਰੰਧਾਵੇ ਨੂੰ ਭੇਜਦਾ ਬਹੁਤ ਸਾਰੇ ਸਿਆਣੇ ਪਤਵੰਤਿਆਂ ਨੂੰ ਲੈ ਕੇ ਬਾਬਾ ਮੂਲ ਚੰਦ ਜੀ ਨੇ ਬਰਾਤ ਨੂੰ ਜੀ ਆਇਆਂ ਆਖਿਆ ਨਗਰ ਵਿੱਚ ਟਿਕਾਓ ਕਰਨ ਦੀ ਬੇਨਤੀ ਕੀਤੀ ਅਤੇ ਉਹਨਾਂ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਮਹਾਰਾਜ ਦੇ ਚਾਚਾ ਜੀ ਬੇਬੇ ਨਾਨਕ ਜੀ ਦੇ ਸਤਿਕਾਰਯੋਗ ਪਤੀ ਭਾਈ ਜੈ ਰਾਮ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਪਰਮਾਨੰਦ ਜੀ ਸਾਰੀ ਬਰਾਤ ਨੂੰ ਲੈ ਕੇ ਸਤਸੰਗ ਜੀ ਨਗਰ ਅੰਦਰ ਪ੍ਰਵੇਸ਼ ਕਰਨ ਲੱਗੇ ਹਨ ਇੱਥੋਂ ਤੱਕ ਆਪਾਂ ਕੱਲ੍ਹ ਵਿਚਾਰਿਆ ਸੀ ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਆਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਪ੍ਰੇਮ ਨਾਲ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਮੂਲੇ ਕੇ ਦੁਆਰ ਟਿਕਾਓ ਕਰਿਓ ਅਸ
ਕਹਿੰਦੇ ਨੇ ਫਿਰ ਬਾਬੇ ਮੂਲ ਚੰਦ ਦੀ ਬੇਨਤੀ ਮੰਨ ਕੇ ਬਰਾਤ ਜਿਹੜੀ ਸੀ ਉਹਨੇ ਬਾਬੇ ਮੂਲ ਚੰਦ ਦੇ ਦਰਵਾਜੇ ਤੱਕ ਰਜਾ ਕੇ ਟਿਕਾਓ ਕੀਤਾ ਜੀ।
ਆਰ ਤਿਹਾਰ ਕੀ ਆਰਤੀ ਤਾਰੀ,
ਬਹੁਤ ਸਤਿਕਾਰ ਕੀਤਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇ ਸਾਰੀ ਬਰਾਤ ਦਾ।
ਚੰਦਰਮੁਖੀ ਤਹਿ ਬ੍ਰਿੰਦ ਮਿਲੀ ਕਲ,
ਸਾਰੇ ਨਗਰ ਦੀਆਂ ਇਸਤਰੀਆਂ ਮਿਲ ਕੇ ਖੁਸ਼ੀ ਦੇ ਗੀਤ ਗਾ ਰਹੀਆਂ ਹਨ ਜੀ।
ਕੰਠ ਹੈ ਕੋਕਿਲਾ ਕੀ ਅਨੁਹਾਰੀ,
ਇਉਂ ਸੀ ਵੀ ਜਿਵੇਂ ਕੋਇਲ ਬੋਲਦੀ, ਇੰਨਾ ਸੋਹਣਾ ਕੰਠ ਸੀ ਸਮਝ ਲਓ ਵੀ ਜਿਸ ਵੇਲੇ ਇਹ ਖੁਸ਼ੀ ਦੇ ਗੀਤ ਮਹਾਰਾਜ ਜੀ ਨੂੰ ਜੀ ਆਇਆ ਆਖਣ ਦੇ ਗੀਤ ਗਾਏ ਜਾ ਰਹੇ ਸਨ।
ਮੰਗਲ ਸੌਕੁਲ ਰੀਤ ਕਰੇ ਲੇ,
ਖੁਸ਼ੀਆਂ ਦੀ ਸਾਰੀ ਰੀਤੀ ਪੂਰੀ ਕੀਤੀ ਗਈ ਜਿਹੜੀ ਉਸ ਵੇਲੇ ਢਕਾ ਜਦੋਂ ਬਰਾਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਦਾ ਹੋਇਆ ਜੀ। ਤਾਂ
ਨਾਨਕ ਨਾਮ ਉਚਾਰਤ ਗਾਰੀ,
ਸਾਰੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿ ਰਹੇ ਹਨ।
ਗਿਆਨ ਪੈ ਕਾਮ ਕੋ ਜੋਰ ਚੱਲਿਓ ਨਾ,
ਕਹਿੰਦੇ ਗਿਆਨ ਦੇ ਉੱਤੇ ਸਾਧ ਸੰਗਤ ਜੀ ਜਿਹੜੇ ਕਟਾਕਸ਼ ਹੁੰਦੇ ਨੇ, ਤਿੱਖੇ ਵਿਆਹ ਸ਼ਾਦੀਆਂ ਤੇ ਆਮ ਬੋਲੇ ਜਾਂਦੇ ਨੇ, ਉਹਨਾਂ ਦਾ ਗਿਆਨ ਉੱਤੇ ਜ਼ੋਰ ਨਹੀਂ ਚੱਲਦਾ। ਇਸ ਕਰਕੇ ਕਿਉਂਕਿ ਇਹ ਤਾਂ ਗਿਆਨ ਦੇ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਸੀ, ਕਿਸੇ ਨੂੰ ਵੀ ਐਸਾ ਮੰਦਾ ਬੋਲ ਬੋਲਣ ਦੀ, ਭਾਵੇਂ ਉਹ ਖੁਸ਼ੀ ਦੇ ਵਿੱਚ ਹੀ ਲੋਕ ਬੋਲਦੇ ਨੇ, ਆਗਿਆ ਨਹੀਂ ਸੀ, ਕਿਉਂਕਿ ਇਹੋ ਜਿਹੇ ਬੋਲ ਗਿਆਨ ਉੱਤੇ ਅਸਰ ਨਹੀਂ ਕਰ ਸਕਦੇ।
ਪਲਾਇਨ ਹੋਏ ਮਨੋ ਬਾਦ ਪੁਕਾਰੀ,
ਕਹਿੰਦੇ ਗਿਆਨ ਨੂੰ ਦੇਖ ਕੇ ਅਗਿਆਨ ਜਿਵੇਂ ਭੱਜ ਜਾਂਦਾ, ਇਸੇ ਤਰ੍ਹਾਂ ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ ਦੇਖ ਕੇ, ਤੇ ਜੇ ਕਿਸੇ ਦੇ ਮਨ ਵਿੱਚ ਹੈ ਵੀ ਸੀ ਵੀ ਉਸ ਵੇਲੇ ਹਾਸਾ ਠੱਠਾ ਮਖੌਲ ਕਰਨ ਦਾ, ਕਿਸੇ ਨੇ ਨਾ ਕੀਤਾ।
ਦੂਲਹ ਸਮੇਤ ਬਰਾਤ ਬਹੋਰ ਕੀਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਇਸ ਵੇਲੇ ਲਾੜੇ ਦੇ ਰੂਪ ਵਿੱਚ ਹਨ, ਸਮੇਤ ਮਹਾਰਾਜ ਜੀ ਦੇ ਸਾਰੀ ਬਰਾਤ ਜੋ ਹੈ।
ਸ਼ੁਭ ਥਾਨ ਮਿਆਨ ਕੇ ਡੇਰਾ,
ਕਹਿੰਦੇ ਬਹੁਤ ਚੰਗੇ ਥਾਂ ਤੇ ਸਾਰੀ ਬਰਾਤ ਦਾ ਡੇਰਾ ਕਰਵਾਇਆ ਗਿਆ, ਜਿੱਥੇ ਤੰਬੂ ਲੱਗੇ ਸਨ, ਕਨਾਤਾਂ ਲੱਗੀਆਂ ਸਨ, ਸੋਹਣੇ ਮੰਜੇ ਪਲੰਘੇ ਡਾਹੇ ਹੋਏ ਸਨ ਬਰਾਤ ਦੇ ਬੈਠਣ ਵਾਸਤੇ ਜੀ।
ਰਾਜ ਹੈ ਧੂਰ ਪਰੀ ਮੁਖ ਪੈ,
ਕਹਿੰਦੇ ਨੇ ਸਾਰੇ ਬਰਾਤੀਆਂ ਦੇ ਉੱਤੇ ਥੋੜੀ ਥੋੜੀ ਸਾਧ ਸੰਗਤ ਜੀ ਧੂੜ ਪਈ ਸੀ, ਕਿਉਂਕਿ ਹਾਥੀਆਂ ਦੇ, ਘੋੜਿਆਂ ਦੇ, ਰਥਾਂ ਦੇ ਚੱਲਣ ਕਰਕੇ।
ਜੇ ਸੰਗ ਪਿਰਾਗ ਕੁਸ਼ੇਸ਼ ਹੈਰ,
ਪਰ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਸੀ, ਉਹ ਜਿਹੜੀ ਧੂੜ ਪਈ ਸੀ ਉਹ ਵੀ ਕਹਿੰਦੇ ਜਿਹ ਪਰਾਗ ਹੁੰਦਾ ਸਾਧ ਸੰਗਤ ਜੀ, ਮਕਰੰਦ ਰਸ ਜਿਹੜਾ ਫੁੱਲ ਕਮਲ ਫੁੱਲ ਦੇ ਵਿਚਲਾ ਧੂੜਾ ਹੁੰਦਾ, ਜਿਸ ਦੀ ਸੁਗੰਧੀ ਸੁੰਘਣ ਲਈ ਆਨੰਦ ਲੈਣ ਲਈ ਭੌਰੇ ਆਉਂਦੇ ਨੇ, ਕਹਿੰਦੇ ਨੇ ਇਸ ਧੂੜੀ ਵਿੱਚੋਂ ਵੀ ਇਹਨੂੰ ਸਮਝ ਲਓ ਤੁਸੀਂ ਵੀ ਇਹ ਮਕਰੰਦ ਰਾਸ ਸੀ, ਤੇ ਇਹਦੇ ਵਿੱਚੋਂ ਵੀ ਭਗਤੀ ਦੀ ਚੰਗੀ ਖੁਸ਼ਬੂ ਆ ਰਹੀ ਸੀ ਜੀ।
ਤੰਬੂ ਕਨਾਤਨ ਤਾਣੇ ਬੇਤਾਨਨ,
ਬਹੁਤ ਸੋਹਣੇ ਤੰਬੂ ਕਨਾਤਾਂ ਤਾਣੇ ਹੋਏ ਸਨ, ਬਾਬਾ ਮੂਲ ਚੰਦ ਨੇ ਵਧੀਆ ਪ੍ਰਬੰਧ ਕੀਤਾ ਸੀ ਜਿੱਥੇ ਸੱਚੇ ਪਾਤਸ਼ਾਹ ਜੀ ਦੀ ਬਰਾਤ ਨੂੰ ਸਾਰੇ ਬਰਾਤੀਆਂ ਨੂੰ ਟਿਕਾਇਆ ਗਿਆ।
ਲਾਗੇ ਸ਼ਮਿਆਨਨ ਸੋਹੈ ਕਨੇਰਾ,
ਬਹੁਤ ਸੁੰਦਰ ਸ਼ਮਿਆਨੇ ਲੱਗੇ ਹੋਏ ਸਨ ਜੀ।
ਜੋ ਜੇ ਚਾਹੇ ਦਈ ਸੋ
ਤਹੈਂ, ਸਭ ਤੋਂ ਪਹਿਲਾਂ ਜਲ ਪਾਣੀ ਦਾ ਪ੍ਰਬੰਧ ਉੱਥੇ ਕੀਤਾ ਗਿਆ ਜਿੱਥੇ ਬਰਾਤ ਬੈਠੀ ਸੀ ਤੰਬੂਆਂ ਕਨਾਤਾਂ ਵਿੱਚ, ਜੋ ਜਿਸ ਨੂੰ ਚਾਹੀਦਾ ਸੀ ਉੱਥੇ ਪਹੁੰਚਾਇਆ ਗਿਆ ਜੀ।
ਅਤੇ ਉਹ ਸ਼ਰਮ ਦੂਰ ਲੱਗੀ ਨਹੰਜੇਰ,
ਸ਼ਰਮ ਕਹਿੰਦੇ ਥਕੇਵੇਂ ਨੂੰ, ਕਹਿੰਦੇ ਜਦੋਂ ਬਰਾਤ ਉੱਥੇ ਬੈਠੀ ਮੰਜਿਆਂ ਉੱਪਰ ਜਲ ਪਾਣੀ ਛਕ ਲਿਆ, ਸਭ ਦਾ ਥਕੇਵਾਂ ਉੱਤਰ ਗਿਆ।
ਧੇਨ ਕੇ ਧੂੜ ਕੋ ਵੇਲਾ ਭਇਓ ਤਬ,
ਧੇਨ ਕੇ ਧੂੜ ਕੋ ਵੇਲਾ ਭਇਓ ਤਬ, ਧੇਨ ਕੇ ਧੂੜ ਗਊ ਧੂੜ ਦਾ ਵੇਲਾ ਕਹਿੰਦੇ ਸਤਸੰਗ ਜੀ, ਸ਼ਾਮ ਨੂੰ ਜਦੋਂ ਗਊਆਂ ਦਾ ਵੱਗ ਚੁਗ ਕੇ ਵਾਪਸ ਪਿੰਡਾਂ ਨੂੰ ਆਉਂਦਾ ਹੁੰਦਾ ਸੀ, ਤੇ ਆਪਣੇ ਬਜ਼ੁਰਗਾਂ ਦੀ ਬੋਲੀ ਸੀ ਵੀ ਗਊ ਧੂੜ ਦਾ ਸਮਾਂ ਹੋ ਗਿਆ ਜੀ। ਜਦੋਂ ਉਹ ਗਊ ਧੂੜ ਦਾ ਸਮਾਂ ਹੋਇਆ ਤਾਂ
ਛੁੱਟਣ ਲੱਗੀ ਹੈ ਜੋਰ ਹਵਾਈ,
ਜਿਹੜੇ ਆਤਿਸ਼ਬਾਜੀ ਵਾਲੇ ਨਾਲ ਗਏ ਸਨ ਬਾਬਾ ਕਲਿਆਣ ਚੰਦ ਜੀ ਲੈ ਕੇ ਗਏ ਸਨ, ਉਹਨਾਂ ਨੇ ਹੁਣ ਸ਼ਾਮ ਪਈ ਦੇਖ ਕੇ ਤੇ ਆਤਿਸ਼ਬਾਜੀ ਚਲਾਉਣੀ ਸ਼ੁਰੂ ਕਰ ਦਿੱਤੀ।
ਮੰਗਲ ਕੇ ਸੁਧ ਜੈ ਨੇ ਕਹੇਤ,
ਕਹਿੰਦੇ ਜਿਵੇਂ ਖੁਸ਼ੀ ਦੀ ਖਬਰ ਦੇਣ ਵਾਸਤੇ ਜੀ।
ਮਾਨੋ ਪਤੀਆ ਸੁਰ ਲੋਕ ਪਠਾਈ,
ਮਾਨੋ ਪਤੀਆ ਸੁਰ ਲੋਕ ਪਠਾਈ, ਪਤੀਆ ਹੁੰਦੀ ਚਿੱਠੀ, ਸੁਰ ਲੋਕ ਹੈ ਭਈ ਸਵਰਗ ਇੰਦਰ ਦੇਵਤੇ ਦੀ ਪੂਰੀ, ਕਹਿੰਦੇ ਐਂ ਉੱਪਰ ਨੂੰ ਸ਼ਤਾਬੀਆਂ ਚੱਲ ਰਹੀਆਂ ਸਨ, ਜਿਵੇਂ ਸਮਝ ਲਓ ਚਿੱਠੀ ਇਹ ਪੱਤਰਕਾ ਲੈ ਕੇ ਜਾ ਰਹੀਆਂ ਹੁਣ ਉੱਥੇ ਦੱਸਣ ਵਾਸਤੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਰਾਤ ਆਈ ਹੈ, ਇਹ ਤਾਂ ਕਰਕੇ ਖੁਸ਼ੀ ਮਨਾਈ ਜਾ ਰਹੀ। ਐਂ ਭੁਲੇਖਾ ਪੈਂਦਾ ਸੀ ਜਿਵੇਂ ਉਹ ਹਵਾਈਆਂ ਚੱਲਦੀਆਂ ਉੱਪਰਲੇ ਲੋਕਾਂ ਨੂੰ ਖਬਰ ਦੇਣ ਵਾਸਤੇ ਜੀ।
ਬਾਜ ਮਤੰਗ ਤੰਗ ਬਰੂਦ ਕੇ,
ਕਹਿੰਦੇ ਬਰੂਦ ਦੇ ਘੋੜੇ ਬਣੇ ਸਨ, ਹਾਥੀ ਬਣੇ ਸਨ, ਬਰੂਦ ਦੇ ਬਣਾਏ ਹੋਏ ਸਨ ਜੀ।
ਝਾੜ ਮਤਾਬੀ ਛੁੱਟੇ ਹਲਵਾਈ,
ਬਹੁਤ ਝਾੜ ਚੱਲਦੇ, ਮਤਾਬੀਆਂ ਚੱਲਦੀਆਂ, ਹਵਾਈਆਂ ਛੁੱਟਦੀਆਂ ਹਨ, ਬਰੂਦ ਦਾ ਸਾਰਾ ਕੁਝ ਬਣਿਆ ਹੋਇਆ, ਖੁਸ਼ੀ ਦਾ ਸਮਾਂ ਜਾਣ ਕੇ ਆਤਿਸ਼ਬਾਜੀ ਕੀਤੀ ਜਾ ਰਹੀ ਹੈ।
ਦੈਤਨ ਦੈਂਤ ਭਿਆਨਕ ਭੇਗ ਸੋ,
ਕਹਿੰਦੇ ਕੁਝ ਹਾਥੀ ਘੋੜੇ ਬਰੂਦ ਦੇ ਬਣੇ ਸਨ, ਕੁਝ ਦੈਂਤ ਤੇ ਦੇਵਤੇ ਭਿਆਨਕ ਸਰੂਪ ਵਾਲੇ ਵੀ ਉਹਨਾਂ ਬਰੂਦ ਦੇ ਬਣਾਏ ਸਨ, ਤੇ ਜਦੋਂ ਚੱਲਦੇ ਸਨ ਉਹ ਜਿਸ ਤਰ੍ਹਾਂ ਦੀ ਮੂਰਤ ਬਣਾਈ ਉਸੇ ਤਰ੍ਹਾਂ ਦਾ ਹੀ ਅੰਦਰੋਂ ਖੜਕਾ ਨਿਕਲਦਾ ਸੀ।
ਕੌਤਕ ਦੇਖ ਰਹੇ ਹਰ ਖਾਈ,
ਕਹਿੰਦੇ ਸਾਰਾ ਹੀ ਨਗਰ ਦੇਖ ਕੇ ਇਸ ਕੌਤਕ ਨੂੰ ਬਹੁਤ ਪ੍ਰਸੰਨ ਸੀ, ਜਿਵੇਂ ਹੁਣ ਵੀ ਤਿੰਨ ਚਾਰ ਪੰਜ ਵਾਰੀ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜੀ ਕੀਤੀ ਜਾਂਦੀ ਜਦੋਂ ਗੁਰਪੁਰਬ ਹੋਵੇ, ਖੁਸ਼ੀ ਦਾ ਸਮਾਂ ਹੋਵੇ, ਉਸ ਇਸੇ ਤਰ੍ਹਾਂ ਹੀ ਉਦੋਂ ਉੱਥੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਸੀ ਜੀ।
ਮਾਨਵ ਮੂਲੇ ਨੇ ਏਕ ਪਠਾ ਹਿਤ,
ਜਦੋਂ ਆਤਿਸ਼ਬਾਜ਼ੀ ਚੱਲ ਕੇ ਹਟ ਗਈ ਤੇ ਬਾਬੇ ਮੂਲ ਚੰਦ ਨੇ ਇੱਕ ਬੰਦਾ ਭੇਜਿਆ ਜਿੱਥੇ ਬਰਾਤ ਬੈਠੀ ਸੀ ਉੱਥੇ ਜੀ।
ਹੂਤਨ ਕੇਤਨ ਜਾਏ ਸੁਣਾਵਾ,
ਕਹਿੰਦੇ ਉਸ ਭੇਜੇ ਹੋਏ ਮਨੁੱਖ ਨੇ ਹੱਥ ਜੋੜ ਕੇ ਬਾਬਾ ਕਲਿਆਣ ਚੰਦ ਜੀ ਨੂੰ ਏਦਾਂ ਬੇਨਤੀ ਕੀਤੀ,
ਭਾਰ ਹੋਆ ਚੱਲ ਪਦ ਕੋ ਅਬ,
ਆਖਿਆ ਜੀ ਚਲੋ ਸਾਰੀ ਬਰਾਤ ਤਿਆਰੀ ਕਰੋ ਘਰ ਦੇ ਅੰਦਰ ਜਾਣ ਦੀ।
ਕਾਲ ਪਯੋ ਹਿਤ ਲੇਵ ਨ ਲਾਵਾਂ,
ਕਿਉਂਕਿ ਲਾਵਾਂ ਲੈਣ ਦਾ ਸਮਾਂ ਆ ਗਿਆ, ਹੁਣ ਫੇਰੇ ਹੋਣ ਦਾ ਸਮਾਂ ਆ ਗਿਆ ਤੇ ਸਾਰੀ ਬਰਾਤ ਨੂੰ ਆਖੋ ਚੱਲੇ ਹੁਣ ਘਰ ਜਿੱਥੇ ਫੇਰਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ।
ਜਿਉਂ ਸੁਣ ਡੰਕ ਨਿਸ਼ਾਨ ਲੱਗੇ ਧੁਨ,
ਇਹ ਗੱਲ ਸੁਣਦਿਆਂ ਸਾਰੀ ਨਗਾਰਿਆਂ ਤੇ ਚੋਟਾਂ ਉਸੇ ਵੇਲੇ ਪੈ ਗਈਆਂ, ਖੁਸ਼ੀ ਨਾਲ ਢੋਲ ਵੱਜਣ ਲੱਗ ਪਏ ਜੀ।
ਕੋਰ ਉੱਠੀ ਕੰਨ ਜਿਉਂ ਕਹਿਰਾਵਾ,
ਜਿਵੇਂ ਬੱਦਲ ਗਰਜਦਾ ਏਦਾਂ ਇਕਦਮ ਖੜਕਾ ਹੋਇਆ ਨਗਾਰਿਆਂ ਦੇ ਵੱਜਣ ਦਾ, ਢੋਲਾਂ ਦੇ ਜਦੋਂ ਪਤਾ ਲੱਗਾ ਕਿ ਫੇਰਿਆਂ ਦਾ ਸਮਾਂ ਤੇ ਸੱਦਾ ਆ ਗਿਆ ਹੈ।
ਆਨੰਦ ਕੋਰ ਧਾਰ ਤਬੈ ਗਮ ਨੇ,
ਕਹਿੰਦੇ ਸਮਝ ਲਓ ਵੀ ਆਨੰਦ ਆਪ ਹੀ ਸਰੂਪ ਧਾਰ ਕੇ ਉਸ ਵੇਲੇ ਧਰਤੀ ਤੇ ਉੱਤਰ ਆਇਆ ਹੋਵੇ, ਇੰਨਾ ਆਨੰਦ ਇੰਨੀ ਖੁਸ਼ੀ ਸੀ ਜੀ।
ਮਿਲ ਸਾਜ ਸਮਾਜ ਸੁਹਾਵਾ,
ਸਾਰਾ ਸਾਜ ਸਮਾਜ ਖੁਸ਼ ਹੋ ਗਿਆ ਜਾਣ ਵਾਸਤੇ ਉੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੇਰੇ ਹੋਣੇ ਸਨ।
ਬੇਦੀ ਜੇ ਬ੍ਰਿੰਦ ਬੇਦੀ ਸ਼੍ਰੋਮਣ,
ਕਹਿੰਦੇ ਸਾਰੇ ਬੇਦੀ ਤੇ ਸਾਰੀ ਬੇਦੀ ਕੋਲ ਦੇ ਸ਼੍ਰੋਮਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਣ ਬਾਬੇ ਮੂਲੇ ਦੇ ਘਰ ਜਾਣ ਦੀ ਤਿਆਰੀ ਕੀਤੀ।
ਬੇਦੀ ਰਚੀ ਜਹਿ ਗਏ ਤੇ ਥਾਈ,
ਜਦੋਂ ਉੱਥੇ ਘਰ ਗਏ ਜਿੱਥੇ ਫੇਰੇ ਹੋਣੇ ਸਨ ਉੱਥੇ ਸਾਧ ਜੀ ਬੇਦੀ ਰਚੀ ਹੋਈ ਸੀ, ਬੇਦੀ ਦੀ ਤਿਆਰੀ ਕੀਤੀ ਹੋਈ ਸੀ।
ਪੁੰਜ ਜਹਾਂ ਦਿਜ ਰਾਜ ਬਿਰਾਜਤ,
ਕੁਝ ਉੱਥੇ ਬ੍ਰਾਹਮਣ ਪੰਡਿਤ ਬੈਠੇ ਹੋਏ ਸਨ।
ਫੇਰ ਸਮਾਜ ਉੱਠੇ ਹਰ ਖਾਈ,
ਮਹਾਰਾਜ ਜੀ ਨੂੰ ਫੇਰਿਆਂ ਵਾਲੀ ਥਾਂ ਤੇ ਬੇਦੀ ਵੱਲ ਨੂੰ ਤੁਰੇ ਆਉਂਦੇ ਦੇਖ ਕੇ ਸਾਰਿਆਂ ਨੇ ਉੱਠ ਕੇ ਸਤਿਕਾਰ ਕੀਤਾ ਜੀ।
ਦੇ ਮੁਖਿਆਸ਼ ਕੋ ਸੁਖ ਪਾਏ ਗਏ,
ਇਹਦੇ ਦੋਨਾਂ ਪਾਸਿਆਂ ਤੋਂ ਅਸੀਸਾਂ ਹੋਈਆਂ ਤੇ ਸੁਖ ਪ੍ਰਾਪਤ ਕੀਤਾ।
ਸਾ ਬੈਸ ਤਹਾਂ ਚਹੋਂ ਘਾਈ,
ਕਚਾਰ ਚ ਫੇਰੇ ਉਸ ਜਗ੍ਹਾ ਤੇ ਸਾਰੇ ਹੀ ਬੈਠ ਗਏ ਜਿੱਥੇ ਫੇਰੇ ਹੋਣੇ ਹਨ।
ਵੇਦ ਕੇ ਮੰਤਰ ਉਚਾਰ ਤਬੈ ਸ਼ੁਭ,
ਉਹ ਜਿਹੜੇ ਬ੍ਰਾਹਮਣ ਬੈਠੇ ਸਨ ਜਦੋਂ ਉਹਨਾਂ ਨੇ ਵੇਦ ਮੰਤਰ ਉਚਾਰਨ ਦੀ ਤਿਆਰੀ ਕੀਤੀ, ਮਹਾਰਾਜ ਜੀ ਨੇ ਮਨਾ ਕਰ ਦਿੱਤਾ। ਕਹਿੰਦੇ ਨਹੀਂ ਭਾਈ ਗੁਰਮੁਖੋ, ਇਹ ਆਨੰਦ ਕਾਰਜ ਜਿਹੜਾ ਜਿਵੇਂ ਮਹਾਰਾਜ ਨੇ ਜੰਯੂ ਪਾਉਣ ਵੇਲੇ ਨਾ ਕਰ ਦਿੱਤੀ ਸੀ ਨਾ, ਮੈਂ ਨਹੀਂ ਨਹੀਂ ਇਹ ਨਹੀਂ ਏਦਾਂ ਨਹੀਂ ਕੰਮ ਚੱਲਣਾ। ਗੁਰੂ ਸਾਹਿਬ ਜੀ ਨੇ ਆਖਿਆ ਵੀ ਨਹੀਂ, ਇਹਨਾਂ ਮੰਤਰਾਂ ਦੀ ਜ਼ਰੂਰਤ ਨਹੀਂ, ਸਾਡੇ ਕੋਲ ਆਪਣਾ ਮੰਤਰ ਹੈਗਾ। ਹੈਗੀ ਤੇ ਤਿਆਰੀ ਬੇਦੀ ਦੀ ਕੀਤੀ ਸੀ ਉਸ ਵੇਲੇ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉੱਥੇ ਮੂਲ ਮੰਤਰ ਲਿਖ ਕੇ ਇੱਕ ਸੁੰਦਰ ਪ੍ਰਬੰਧ ਕਰਕੇ, ਇੱਕ ਬਸਤਰ ਵਿਛਾ ਕੇ, ਇੱਕ ਮੇਜ਼ ਦੇ ਉੱਪਰ, ਇੱਕ ਚੌਂਕੀ ਉੱਪਰ, ਉਹਦੇ ਉੱਪਰ ਮੂਲ ਮੰਤਰ ਰੱਖ ਕੇ ਉਹਦੇ ਉੱਪਰ ਕੱਪੜਾ ਪਾਇਆ ਤੇ ਮਹਾਰਾਜ ਕਹਿੰਦੇ ਅਸੀਂ ਇਹਦੇ ਦੁਆਲੇ ਪ੍ਰਕਰਮਾ ਕਰਾਂਗੇ।
ਦੋਹਰਾ ਅੰਦਰ ਸੁੰਦਰ ਸਦਨ ਤੇ,
ਕਹਿੰਦੇ ਅੰਦਰੋਂ ਫਿਰ ਸੁੰਦਰ ਜਿਹੜਾ ਮਕਾਨ ਸੀ ਬਾਬਾ ਮੂਲ ਚੰਦ ਜੀ ਦਾ,
ਲਿਆਏ ਮੋਦ ਬਲੰਦ,
ਬਹੁਤ ਆਨੰਦ ਦੇ ਨਾਲ ਮਹਾਰਾਜ ਜੀ ਦੇ ਮਹਿਲ ਤੇ ਸਾਡੇ ਮਾਤਾ ਸਤਿਕਾਰਯੋਗ ਮਾਤਾ ਜੀ ਉਹਨਾਂ ਨੂੰ ਲੈ ਕੇ ਆਏ ਅੰਦਰੋਂ।
ਲਖਮੀ ਰੂਪ ਸੁਲੱਖਣੀ,
ਕੀ ਹੈ ਉਹਨਾਂ ਦਾ ਲਛਮੀ ਸਰੂਪ ਨੇ ਤੇ ਉਹਨਾਂ ਦਾ ਨਾਮ ਹੈ ਮਾਤਾ ਸੁਲੱਖਣੀ ਜੀ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਸੰਗ ਜੀ ਸਤਿਕਾਰਯੋਗ ਸੁਪਤਨੀ ਨੇ, ਸਾਰੇ ਪੰਥ ਦੇ ਪੂਜਨੀਕ ਮਾਤਾ ਜੀ ਨੇ, ਮਹਾਰਾਜ ਦੇ ਮਹਿਲ ਹਨ, ਉਹਨਾਂ ਨੂੰ ਅੰਦਰੋਂ ਲਿਆਂਦਾ ਗਿਆ।
ਢਿੱਗ ਸ੍ਰੀ ਨਾਨਕ ਚੰਦ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹੀ ਦੇ ਕੋਲ ਲਿਆ ਕੇ ਬਿਠਾਇਆ। ਇਹ ਇਸ ਕਰਕੇ ਸਾਧ ਸੰਗੀ ਥੋੜਾ ਜਿਹਾ ਉਸ ਵੇਲੇ ਉੱਥੇ ਤਕਰਾਰ ਚੱਲੀ ਸੀ ਜਦੋਂ ਮਹਾਰਾਜ ਨੇ ਆਖਿਆ ਵੀ ਅਸੀਂ ਬੇਦੀ ਦੁਆਲੇ ਫੇਰੇ ਨਹੀਂ ਕਰਨੇ, ਅਸੀਂ ਤਾਂ ਮੂਲ ਮੰਤਰ ਦੁਆਲੇ ਫੇਰੇ ਕਰਨੇ ਆ, ਤੇ ਇੱਥੋਂ ਥੋੜੀ ਕੁ ਗੱਲ ਥੋੜੀ ਜਿਹੀ ਕੜਵਾਹਟ ਵਿੱਚ ਆਈ ਸੀ, ਜਿਸ ਤੋਂ ਬਾਅਦ ਮੁੜ ਕੇ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਹਾਂ ਬਟਾਲੇ ਜਿੱਥੇ ਮਹਾਰਾਜ ਸਾਹਿਬ ਜੀ ਦਾ ਕੰਧ ਸਾਹਿਬ ਗੁਰਦੁਆਰਾ ਬਣਿਆ, ਇਸ ਗੱਲ ਤੋਂ ਥੋੜਾ ਜਿਹਾ ਚਿੜਕੇ ਉਹਨਾਂ ਨੇ ਆਖਿਆ ਸੀ ਮਹਾਰਾਜ ਜੀ ਦਾ ਜਿਹੜਾ ਪਲੰਘਾ ਪਾਈ ਉੱਥੇ ਕਢਾ ਦਿਓ ਜਿੱਥੇ ਕੰਧ ਡਿੱਗਣ ਵਾਲੀ ਸੀ। ਜਾਂ ਕਿਸੇ ਸਿਆਣੀ ਬਜ਼ੁਰਗ ਮਾਈ ਨੇ ਆਣ ਕੇ ਆਖਿਆ ਸੀ ਭਈ ਇੱਥੋਂ ਆਪਣੇ ਤੁਸੀਂ ਪਲੰਘਾ ਅੱਗੇ ਪਿੱਛੇ ਕਰ ਲਓ, ਇਹਨਾਂ ਨੇ ਜਾਣ ਕੇ ਤੁਹਾਨੂੰ ਇੱਥੇ ਬਿਠਾਇਆ, ਹੋ ਸਕਦਾ ਇਹ ਕੰਧ ਕਿਉਂਕਿ ਇਹ ਕਿਰੀ ਪਈ ਆ ਸਾਰੀ ਦੀ ਸਾਰੀ, ਵੀ ਇਹ ਡਿੱਗ ਸਕਦੀ ਹੈ, ਇਹਨਾਂ ਨੇ ਕੁਝ ਗੁੱਸਾ ਕਰ ਲਿਆ ਤੁਹਾਡੀ ਇਸ ਗੱਲ ਦਾ। ਜਿਵੇਂ ਉਸ ਵੇਲੇ ਵੀ ਜਦੋਂ ਮਹਾਰਾਜ ਨੇ ਜੰਯੂ ਪਾਉਣ ਤੋਂ ਨਾ ਕੀਤੀ ਤੇ ਕੁਝ ਗੁੱਸਾ ਕੀਤਾ ਸੀ ਬੇਦੀ ਕੋਲ ਦੇ ਵੱਡੇ ਲੋਕਾਂ ਨੇ, ਤੇ ਮਹਾਰਾਜ ਨੇ ਆਖਿਆ ਸੀ ਨਹੀਂ ਭਾਈ ਇਹ ਇੱਦਾਂ ਨਹੀਂ ਹੋਣਾ ਕਿਉਂਕਿ ਅਸੀਂ ਅੰਦਰਲਾ ਜਨੇਊ ਪਹਿਨਿਆ ਹੋਇਆ। ਉਸ ਵੇਲੇ ਮਹਾਰਾਜ ਨੇ ਆਖਿਆ ਸੀ ਮਾਤਾ ਤੂੰ ਫਿਕਰ ਨਾ ਕਰ, ਇਹ ਕਿਤੇ ਨਹੀਂ ਜਾਂਦੀ ਕੰਧ, ਇਤਿਹਾਸ ਤਾਂ ਉੱਥੇ ਲਿਖ ਕੇ ਲਿਆ। ਸਤਿਗੁਰੂ ਨੇ ਆਖਿਆ ਸੀ ਚਾਰ ਜੋਗੇ ਨੂੰ ਕੁਝ ਨਹੀਂ ਹੋਣਾ, ਹੁਣ ਆਪਾਂ ਦਰਸ਼ਨ ਕਰਨ ਜਾਈਏ ਤੇ ਵਾਕਈ ਉਹ ਕੰਧ ਉੱਥੇ ਸ਼ੀਸ਼ੇ ਵਿੱਚ ਮੜੀ ਹੋਈ, ਉਸੇ ਤਰ੍ਹਾਂ ਕੱਚੀ ਕੰਧ ਹੈ, ਉਹਦੇ ਵਿੱਚ ਉਹ ਤੂੜੀ ਦੇ ਡੱਕੇ ਜਿਹੇ ਵੀ ਸਤਸੰਗ ਜੀ ਲੱਗੇ ਹੋਏ ਹਨ। ਇਸ ਗੱਲ ਤੋਂ ਥੋੜੀ ਕੁ ਨਾਰਾਜ਼ਗੀ ਉਸ ਵੇਲੇ ਉੱਥੇ ਹੋਈ ਸੀ ਭਈ ਤੁਸੀਂ ਅਸੀਂ ਤਿਆਰੀ ਸਾਰੀ ਕੀਤੀ ਆ, ਇੱਥੇ ਸਾਰੇ ਬੈਠੇ ਨੇ ਵੇਦ ਮੰਤਰ ਉਚਾਰਨ ਕਰਨ ਵਾਲੇ ਤੇ ਤੁਸੀਂ ਆਪਣਾ ਮੰਤਰ ਇੱਥੇ ਲਿਖ ਕੇ ਰੱਖ ਦਿੱਤਾ ਹੈ।
ਚਿਤ੍ਰਪਦਾ ਛੰਦ ਪੰਕਜ ਨੈਣ ਬਣੇ ਦਿਸਦਾ ਹਨ,
ਜਦੋਂ ਮਾਤਾ ਸੁਲੱਖਣੀ ਜੀ ਨੂੰ ਲਿਆਂਦਾ ਅੰਦਰੋਂ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿਆਣਿਆਂ ਨੇ ਆਖਿਆ ਵੀ ਤੁਸੀਂ ਸੱਜੇ ਪਾਸੇ ਬੈਠੋ, ਦਾਹਨ ਹੁੰਦਾ ਸੱਜਾ ਪਾਸਾ, ਕਿਉਂਕਿ ਸਿਆਣੇ ਹੁੰਦੇ ਬੈਠੇ ਬਜ਼ੁਰਗ ਉਹਨਾਂ ਨੇ ਆਖਿਆ ਵੀ ਤੁਸੀਂ ਸੱਜੇ ਪਾਸੇ ਹੋ ਜਾਓ ਜੀ।
ਸ਼੍ਰੀ ਮਹਿਲਾ ਕੀ ਬਾਮ ਜੇ ਅੰਗ,
ਸੁਬਾਮ ਹੁੰਦਾ ਖੱਬਾ, ਤੇ ਮਹਾਰਾਜ ਜੀ ਦੇ ਮਹਿਲਾ ਨੂੰ ਸਾਧ ਸੰਗਤ ਜੀ ਖੱਬੇ ਪਾਸੇ ਲਿਆ ਕੇ ਬਿਠਾਇਆ, ਸੱਜੇ ਪਾਸੇ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਦੀਪਤ ਕੀ ਤਾਸਨ ਕੋ
ਦੇ, ਸਾਰੇ ਉਸ ਵੇਲੇ ਦੀਪ ਸਾਧ ਸੰਗਤ ਜੀ ਦੀਵੇ ਜਾਗਦੇ ਪਏ ਸਨ, ਤੇ ਜਿਹੜੇ ਵੱਡੇ ਮਤਾਬੀਆਂ ਹੁੰਦੀਆਂ ਸ਼ਤਾਬ ਉਹ ਉਸ ਵੇਲੇ ਜਗਾਏ ਗਏ ਸਨ, ਜਿਨ੍ਹਾਂ ਨੂੰ ਆਪਾਂ ਗੈਸ ਕਹਿੰਦੇ ਰਹੇ ਬਾਅਦ ਵਿੱਚ।
ਪੂਜ ਬਨਾਇਕ ਚੰਦਨ ਸੰਗ,
ਕਹਿੰਦੇ ਚੰਦਨ ਦਾ ਛਿੜਕਾਅ ਕੀਤਾ ਹੋਇਆ ਸੀ, ਬਹੁਤ ਸੋਹਣੀਆਂ ਸੁਗੰਧੀਆਂ ਆ ਰਹੀਆਂ ਸਨ।
ਧਾਰ ਸਰੋਪ ਸਰਪੀ ਮੱਧ,
ਇੱਕ ਬਣੇ ਦੇਸੀ ਘਿਓ ਦੇ ਵਿੱਚ, ਸੋ ਅੱਗ ਦੇ ਉੱਤੇ ਦੇਸੀ ਘਿਓ ਬਲਦਾ ਪਿਆ ਸੀ, ਜਿਸ ਕਰਕੇ ਬਹੁਤ ਸੁਗੰਧੀ ਆ ਰਹੀ ਸੀ ਜੀ।
ਭਾਵਕ ਪਾਵਤ ਜੋਤ ਅਭੰਗ,
ਕਹਿੰਦੇ ਇਸ ਤਰ੍ਹਾਂ ਭੰਗ ਜੋਤ ਇੱਕ ਦੇਸੀ ਘਿਓ ਦੀ, ਦੇਸੀ ਘਿਓ ਬਾਲਿਆ ਗਿਆ ਸੀ ਵਿਸ਼ੇਸ਼ ਕਰਕੇ ਸੁਗੰਧੀ ਵਾਤਾਵਰਨ ਦੇ ਵਾਸਤੇ ਦੇਸੀ ਘਿਓ ਬਾਲਿਆ ਜਾਂਦਾ ਜੀ।
ਲੈ ਲਾਵਾਂ ਫਿਰੇ ਵਰ ਚਾਰ ਸੁਹਾਵਤ,
ਫਿਰ ਉਸ ਮੂਲ ਮੰਤਰ ਦੇ ਦੁਆਲੇ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਕਰਮਾ ਕੀਤੀਆਂ, ਲਾਵਾਂ ਕੀਤੀਆਂ ਜੀ।
ਸੁਹਾਵਤ ਜਿਉ ਰਤ ਸੰਗ ਅਨੰਗ,
ਕਹਿੰਦੇ ਇੰਨਾ ਸੋਭਨੀਕ ਸਮਾਂ ਸੀ, ਸਮਝ ਲਓ ਜਿਵੇਂ ਖੁਸ਼ੀ ਜਿਹੜੀ ਸੀ ਉਸ ਵੇਲੇ ਅੰਗਾਂ ਵਿੱਚ ਸਮਾ ਨਹੀਂ ਸੀ ਰਹੀ, ਜਦੋਂ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਕਰਮਾ ਕੀਤੀਆਂ।
ਛਾਪੈ ਛੰਦ ਇਤ ਪ੍ਰੋਧਾ ਹਰਦਿਆਲ ਬਹੁ ਮੂਲ ਕੇ ਪ੍ਰੋਧਾ,
ਇਧਰਲੇ ਬੰਨਿਓ ਮਹਾਰਾਜ ਜੀ ਵਾਲੇ ਪਾਸਿਓ ਸਤਸੰਗਤ ਜੀ ਇਹ ਪਾਂਧਾ ਪੰਡਿਤ ਹਰਦਿਆਲ ਜੀ ਸਨ, ਤੇ ਦੂਸਰੇ ਪਾਸੇ ਉਹ ਬਾਬਾ ਮੂਲ ਚੰਦ ਜੀ ਦੇ ਪੰਡਿਤ ਬੈਠੇ ਹੋਏ ਸਨ।
ਪੜ ਹੈ ਸਾਖੋ ਚਾਰ ਗੋਤਰ ਐਦਰਕ ਕਰ ਸੋਧ,
ਉਸ ਵੇਲੇ ਦੀ ਕੋਈ ਮਰਿਆਦਾ ਸੀ ਵੀ ਆਪੋ ਆਪਣੀ ਗੋਤਰ ਦੇ ਵੱਡਿਆਂ ਦੇ ਨਾਂ ਲੈ ਜਾਂਦੇ ਸਨ, ਤੇ ਉਧਰਲਾ ਜਿਹੜਾ ਪੰਡਿਤ ਸੀ ਉਹਨੇ ਉਧਰਲੀ ਗੋਤ ਵਾਲਿਆਂ ਦੇ ਨਾਮ ਲੈ ਕੇ ਵਡਿਆਈ ਕੀਤੀ, ਇਧਰ ਪੰਡਿਤ ਹਰਦਿਆਲ ਜੀ ਸਨ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡਿਆਂ ਦੀ ਵਡਿਆਈ ਕੀਤੀ ਜੀ।
ਉਤ ਕਰ ਚੋਣਾ ਗੋਤ ਰੀਤ ਜੋ ਨੀਕ ਸੁਹਾਈ,
ਉਤ ਕਰ ਚੋਣਾ ਗੋਤ, ਉਧਰਲੇ ਪਾਸੇ ਜਿਹੜੀ ਬਾਬਾ ਮੂਲ ਚੰਦ ਉਹਨਾਂ ਦੀ ਗੋਤ ਚੋਣੇ ਸੀ, ਇਸ ਕਰਕੇ ਜਿਹੜਾ ਉਧਰਲਾ ਪੰਡਿਤ ਸੀ ਉਹਨੇ ਚੋਣਿਆਂ ਦੀ ਵਡਿਆਈ ਕੀਤੀ, ਪੰਡਿਤ ਹਰਦਿਆਲ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਖਾਨਦਾਨ ਦੀ ਵਡਿਆਈ ਕੀਤੀ।
ਸੁਣ ਕਰ ਨਰ ਤੇ ਕਾਲ ਰਹੇ ਹਿਰਦੈ ਹਰ ਖਾਈ,
ਦੋਨਾਂ ਪਾਸਿਆਂ ਦੇ ਵੱਡਿਆਂ ਦੀ ਸੋਭਾ ਸੁਣ ਕੇ ਕਿ ਜਿਹੜੇ ਉਸ ਵੇਲੇ ਬੈਠੇ ਸਨ ਇਹ ਗੋਤਾਂ ਵਾਲੇ ਪਰਿਵਾਰਾਂ ਵਾਲੇ ਬਹੁਤ ਪ੍ਰਸੰਨ ਤੇ ਖੁਸ਼ ਹੋਏ।
ਸਭ ਲੋਕ ਕਉ ਵੈਦ ਵਿਦ ਕਰੀ ਜੋ ਜੋ ਦਿਜ ਨਰ ਜਾਏ ਦੀ,
ਜੋ ਜੋ ਵੀ ਉਸ ਵੇਲੇ ਦੀ ਮਰਿਆਦਾ ਸੀ ਸਾਰੀ ਪ੍ਰੇਮ ਨਾਲ ਪੂਰੀ ਕੀਤੀ ਗਈ ਜੀ।
ਇਹ ਪ੍ਰਾਣ ਗ੍ਰਹਿਣ ਕੀ ਆਦਾਨ ਦੀ ਹੈ, ਸਵਹਤ ਬੋਲ ਵਾਰ ਵਿਪਰ ਲਈ ਹੈ,
ਇਹ ਪ੍ਰਾਣ ਗ੍ਰਹਿਣ ਕੀ ਹੈ, ਪ੍ਰਾਣ ਗ੍ਰਹਿਣ ਦਾ ਅਰਥ ਹੁੰਦਾ ਵਿਆਹ। ਕਹਿੰਦੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਕਰਮਾ ਕੀਤੀਆਂ, ਜਿਵੇਂ ਚਾਰ ਲਾਵਾਂ ਆਪਾਂ ਹੁਣ ਵੀ ਕਰਦੇ, ਪਰ ਉਦੋਂ ਲਾਵਾਂ ਦਾ ਪਾਠ ਨਹੀਂ ਸੀ ਉਸਾਰਿਆ ਕਿਉਂਕਿ ਇਹ ਤਾਂ ਚੌਥੇ ਪਾਤਸ਼ਾਹ ਜੀ ਦਾ, ਉਦੋਂ ਮੂਲ ਮੰਤਰ ਦੁਆਲੇ ਚਾਰ ਫੇਰੇ ਲੈ ਗਏ। ਕਹਿੰਦੇ ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਵਿਆਹ ਸੰਪੂਰਨ ਹੋਇਆ ਜੀ।
ਅੜੇਲ ਲੈ ਲਾਵਾਂ ਤੇ ਥਾਨ ਗਏ ਪੁਨਾ ਸਿਵਰ ਮੈਂ,
ਜਦੋਂ ਲਾਵਾਂ ਪੂਰੀਆਂ ਹੋ ਗਈਆਂ, ਵਿਆਹ ਦੀ ਸਾਰੀ ਮਰਿਆਦਾ ਪੂਰੀ ਹੋ ਗਈ, ਤੇ ਫਿਰ ਜਿੱਥੇ ਬਰਾਤ ਦੇ ਬੈਠਣ ਲਈ ਸਾਧ ਸੰਗਤ ਜੀ ਸ਼ਿਵਰ ਸ਼ਿਵਰ ਕਹਿੰਦੇ ਨੇ ਟਿਕਾਣੇ ਨੂੰ, ਜਿੱਥੇ ਤੰਬੂ ਕਨਾਤਾ ਸਨ, ਸਾਰੀ ਬਰਾਤ ਉੱਥੇ ਪਹੁੰਚ ਗਈ।
ਬਸੀ ਗੁੜਾਕਾ ਭਏ ਆਨ ਠਵਰ ਮੈਂ,
ਗੁੜਾਕਾ ਨੀਂਦ ਨੂੰ ਕਹਿੰਦੇ ਆ, ਕਹਿੰਦੇ ਫਿਰ ਸੁਖ ਨਾਲ ਸੌਂ ਕੇ ਸਾਰੀ ਬਰਾਤ ਨੇ ਉਹ ਰਾਤ ਬਤੀਤ ਕੀਤੀ ਜੀ।
ਤਿਮਰ ਤਿਰ ਜਾ ਮਾਸ਼ਾਏ ਅਗਿਆ ਅਗਿਆਨ ਜਿਉਂ,
ਤਿਮਰ ਹੁੰਦਾ ਹਨੇਰਾ, ਕਹਿੰਦੇ ਉਹ ਹਨੇਰਾ ਰਾਤ ਦਾ ਛਾ ਗਿਆ, ਬਰਾਤ ਆਣ ਕੇ ਸੌ ਗਈ, ਜਿਵੇਂ ਅਗਿਆਨੀ ਬੰਦੇ ਦੇ ਮਨ ਉੱਤੇ ਅਗਿਆਨ ਛਾ ਜਾਂਦਾ ਹੈ, ਐਵੇਂ ਸਮਝ ਲਓ ਵੀ ਉਸ ਦਿਨ ਉਹ ਖੁਸ਼ੀਆਂ ਦੀ ਰਾਤ ਵਿੱਚ ਹਨੇਰਾ ਛਾਇਆ ਹੋਇਆ ਸੀ ਜੀ।
ਉਹ ਵਿਸ਼ੈ ਮਨੋਰਥ ਅਨਕਸ ਉੜ ਗਨ ਚਮਕ ਤਿਉਂ,
ਉਵੇਂ ਤਾਰਿਆਂ ਦੀ ਚਮਕ ਬਹੁਤ ਸੀ, ਅਸਮਾਨ ਵਿੱਚ ਤਾਰੇ ਚਮਕਦੇ ਪਏ ਸਨ, ਸਾਰੀ ਬਰਾਤ ਫੇਰਿਆਂ ਤੋਂ ਬਾਅਦ ਆਣ ਕੇ ਸੌ ਗਈ, ਆਪੋ ਆਪਣੇ ਆਸਣਾਂ ਤੇ ਸੁਖ ਨਾਲ ਰਾਤ ਬਤੀਤ ਕੀਤੀ ਜੀ।
ਭਇਓ ਅਰਣ ਝੂੜ ਬੋਲੇ ਰੱਬ,
ਕਹਿੰਦੇ ਨੇ ਜਦੋਂ ਅਰਣ ਉਦੇ ਹੁੰਦਾ ਸਾਧ ਸੰਗਤ ਜੀ, ਪਹੁ ਫਟਾਲਾ ਪ੍ਰਭਾਤ, ਜਦੋਂ ਦਿਨ ਚੜ੍ਹਨ ਵਾਲਾ ਹੋਇਆ ਤੇ ਅਰਣ ਝੂੜ ਕਹਿੰਦੇ ਕੁੱਕੜ ਨੂੰ, ਕਹਿੰਦੇ ਕੁੱਕੜ ਨੇ ਬਾਂਗ ਦਿੱਤੀ, ਉਹਨੇ ਦੱਸਿਆ ਵੀ ਭਾਈ ਅੰਮ੍ਰਿਤ ਵੇਲਾ ਹੋ ਗਿਆ ਜੇ।
ਖੇਰੇ ਅਰ ਬਿੰਦ ਪਰ ਸਰੰਗ ਜੋ ਹੁੰਡੋਲ ਹੀ,
ਸਮਝ ਲਓ ਸੂਰਜ ਚੜ੍ਹਨਾ ਸੀ ਥੋੜੀ ਦੇਰ ਤੱਕ, ਇਸ ਕਰਕੇ ਕਮਲ ਫੁੱਲਾਂ ਨੇ ਵੀ ਖਿੜਨ ਦੀ ਤਿਆਰੀ ਕਰ ਲਈ, ਤੇ ਭੌਰੇ ਜਿਹੜੇ ਕਮਲ ਫੁੱਲ ਦਾ ਰਾਸ ਲੈਣ ਵਾਲੇ ਨੇ ਉਹਨਾਂ ਵੀ ਗੰਜਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ।
ਪ੍ਰਾਚੀ ਪਿਆਰਾਨੀ ਚਾਰੂ ਚਟਕਾ ਦੂਟੂ ਚਾਨੀ ਪਾਣੀ,
ਪ੍ਰਾਚੀ ਪਿਆਰਾਨੀ, ਪ੍ਰਾਚੀ ਕਹਿੰਦੇ ਨੇ ਚੜ੍ਹਦੇ ਪਾਸੇ ਨੂੰ, ਚੜ੍ਹਦੇ ਪਾਸੇ ਥੋੜੀ ਜੀ ਲਾਲੀ ਜੀ ਫੈਲ ਗਈ, ਸਵੇਰਾ ਸਵੇਰਾ ਸੀ ਕਿ ਪਤਾ ਲੱਗ ਗਿਆ ਇਧਰੋਂ ਸੂਰਜ ਚੜ੍ਹੇਗਾ। ਚਾਰੂ ਚਟਕਾ ਚੁਚਾਨੀ, ਕਹਿੰਦੇ ਨੇ ਚਿੜੀਆਂ ਬੋਲਣ ਲੱਗ ਪਈਆਂ, ਥੋੜਾ ਜਿਹਾ ਉਸ ਬੰਨੇ ਲਾਲਗੀ ਜੀ ਆ ਗਏ ਜਿੱਧਰੋਂ ਸੂਰਜ ਚੜ੍ਹਨਾ ਸੀ, ਕੁੱਕੜ ਨੇ ਬਾਂਗ ਦਿੱਤੀ, ਸਾਰੇ ਬਰਾਤੀ ਸਾਵਧਾਨ ਹੋ ਗਏ ਜੀ।
ਬਾਣੀ ਚੱਕਰਵਾਕ ਮੇਲੇ ਬੋਲ ਬੋਲ ਕਲੋਲ ਹੀ,
ਕਹਿੰਦੇ ਚਕਵਾ ਚਕਵੀ ਦੇ ਬੋਲਣ ਦੀ ਵੀ ਆਵਾਜ਼ ਆਈ, ਕਿਉਂਕਿ ਸੂਰਜ ਦੇ ਚੜਿਆ ਚਕਵੇ ਚਕਵੀ ਦਾ ਸੁਮੇਲ ਹੋਣਾ ਹੁੰਦਾ, ਇਸ ਕਰਕੇ ਬਹੁਤ ਪੰਛੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਕੱਢਦੇ ਹਨ।
ਭਾਜੇ ਦੂਤ ਚੋਰਪੁਰ ਗ੍ਰਾਮਨ ਕਸ਼ੋਰ ਸ਼ੋਰ,
ਸੂਰਜ ਚੜ੍ਹਨ ਵਾਲਾ ਹੋਵੇ ਤੇ ਸਤ ਸੰਗਤ ਜੀ ਕਿਤੇ ਵੀ ਜਦੋਂ ਸੂਰਜ ਦਾ ਚੜ੍ਹਾ ਦਿਨ ਦਾ ਹੋਣ ਵਾਲਾ ਹੋਵੇ ਤੇ ਚੋਰ ਜਿਹੜੇ ਰਾਤ ਦੇ ਹਨੇਰੇ ਚ ਚੋਰੀ ਦਾ ਲਾਭ ਲੈਣਾ ਹੁੰਦਾ ਜਿਨ੍ਹਾਂ ਨੇ ਉਹ ਵੀ ਚਲੇ ਜਾਂਦੇ ਨੇ, ਤੇ ਦੂਤ ਜਿਨ੍ਹਾਂ ਨੇ ਕਿਤੇ ਪਹੁੰਚਣਾ ਹੁੰਦਾ ਸੁਨੇਹਾ ਦੇਣ ਲਈ, ਕਿਉਂਕਿ ਤੁਰ ਕੇ ਜਾਣਾ ਪੈਂਦਾ ਸੀ ਉਹਨਾਂ ਦਿਨਾਂ
ਦਿਨਾਂ ਚ ਸੂਰਜ ਚੜ੍ਹਦਾ ਜਦੋਂ ਕੁੱਕੜ ਬਾਂਗ ਦਿੰਦਾ ਤੇ ਉਹ ਵੀ ਤੁਰ ਪੈਂਦੇ ਸਨ। ਕਹਿੰਦੇ ਉਹ ਸਮਾਂ ਹੋ ਗਿਆ ਜਦੋਂ ਦੂਤ ਆਪਣੀ ਮੰਜ਼ਿਲ ਵਾਸਤੇ ਤੁਰਦੇ ਨੇ ਤੇ ਚੋਰ ਨਗਰ ਛੱਡ ਕੇ ਲੁਕ ਜਾਂਦੇ ਹਨ, ਭਾਵ ਅੰਮ੍ਰਿਤ ਵੇਲਾ ਹੋ ਗਿਆ ਜੀ।
ਭਾਨ ਕਰ ਦੌਰੀ ਗੈਨ ਸੰਖ ਮੁਖ ਬੋਲੇ,
ਭਾਨ ਹੁੰਦਾ ਸੂਰਜ। ਕਹਿੰਦੇ ਸੂਰਜ ਦੀਆਂ ਕਿਰਨਾਂ ਜਦੋਂ ਦਿਖਾਈ ਦਿੱਤੀਆਂ ਤਾਂ ਕਈਆਂ ਪਾਸਿਆਂ ਤੋਂ ਸੰਖ ਵੱਜਣ ਦੀ ਆਵਾਜ਼ ਆਈ ਜੀ।
ਉਹ ਡਗਨ ਸਨ ਪਾਇਓ ਤਿਮਰ ਨਿਧਨ ਘਨ,
ਕੁਝ ਸੂਰਜ ਦੀਆਂ ਕਿਰਨਾਂ ਹੁਣ ਚੜੀਆਂ ਨੇ ਜਿਸ ਕਰਕੇ ਹਨੇਰਾ ਤੇ ਤਾਰੇ ਜਿਹੜੇ ਸਨ ਅਲੋਪ ਹੋ ਗਏ ਜੀ।
ਗਿਆਨ ਜੈਸੇ ਮੋਹ ਸੈਨ ਹਨ ਚੱਕ ਚੋਲੇ,
ਸੂਰਜ ਦੇ ਚੜਿਆ ਕਿਵੇਂ ਹਨੇਰਾ ਤੇ ਤਾਰੇ ਅਲੋਪ ਹੋ ਗਏ, ਜਿਵੇਂ ਗਿਆਨ ਦੇ ਆਉਣ ਕਰਕੇ ਮੋਹ ਦਾ ਹਨੇਰਾ ਜਿਹਨਾਂ ਦੇ ਅੰਦਰ ਹੁੰਦਾ ਉਹ ਦੂਰ, ਜਦੋਂ ਬੰਦੇ ਨੂੰ ਗਿਆਨ ਆਉਂਦਾ ਤੇ ਫਿਰ ਉਹਦੇ ਅੰਦਰ ਸਤਸੰਗ ਜੀ ਪਦਾਰਥਾਂ ਦਾ ਮੋਹ ਨਹੀਂ ਰਿਹਾ ਜਾਂਦਾ। ਜਿਵੇਂ ਗਿਆਨ ਦੇ ਆਉਣ ਤੋਂ ਮੋਹ ਨਾਸ ਹੁੰਦਾ, ਇਵੇਂ ਸੂਰਜ ਦੀਆਂ ਜਦੋਂ ਕਿਰਨਾਂ ਚੜੀਆਂ ਤੇ ਹਨੇਰਾ ਨਾਸ ਹੋ ਗਿਆ, ਚਾਨਣ ਦਿਨ ਚੜ ਗਿਆ ਜੀ।
ਸੋਰਠ ਨਿੰਦਰਾ ਤਜੀ ਦਯਾਰ ਜਿਉਂ ਗਿਆਨੀ ਹਿਤ ਅੰਗਨ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਸਰੀਰ ਕਰਕੇ ਸਾਧ ਸੰਗਤ ਜੀ ਸਾਵਧਾਨ ਹੋਏ।
ਜਾਗਰਤਾ ਤਨ ਧਾਰ ਜਿਉਂ ਆਨੰਦ ਤਾ ਭਗਤ ਮੈਂ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗਰਤ ਅਵਸਥਾ ਵਿੱਚ ਆਏ ਉੱਠੇ ਅੰਮ੍ਰਿਤ ਵੇਲਾ ਜਾਣ ਕੇ, ਜਿਵੇਂ ਭਗਤਾਂ ਨੂੰ ਆਨੰਦ ਹੁੰਦਾ ਇਵੇਂ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਵੇਲਾ ਵੇਖ ਕੇ ਆਨੰਦ ਆਇਆ ਜੀ।
ਚਿੱਤਰ ਪਦਾ ਛੰਦ ਕੀ ਨਿਸ਼ਨਾਨ ਦਇਓ ਪੁੰਨ ਦਾਨ,
ਮਹਾਰਾਜ ਜੀ ਨੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਤੇ ਫਿਰ ਕੁਝ ਲੋੜਵੰਦ ਸੀ ਉਹਨਾਂ ਦੇ ਵਾਸਤੇ ਦਾਨ ਦੀ ਤਿਆਰੀ ਕੀਤੀ ਜੀ।
ਸਮਾਨ ਸਮਾਨ ਸੋ ਰਾਗ ਹੈ ਦਵੈਖ,
ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਰਾਗ ਦਵੈਖ ਤੋਂ ਉੱਪਰ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾ ਕਿਸੇ ਵਸਤੂ ਦਾ ਮੋਹ ਹੈ ਤੇ ਨਾ ਕਿਸੇ ਨਾਲ ਈਰਖਾ, ਐਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਠ ਕੇ ਇਸ਼ਨਾਨ ਕੀਤਾ।
ਧਾਰ ਦਕੂਲ ਭਲੇ ਭਾਵ ਮੂਲ,
ਦਕੂਲ ਹੁੰਦਾ ਸਤਸੰਗ ਜੀ ਇੱਕ ਬਹੁਤ ਕੀਮਤੀ ਵਸਤਰ, ਮਹਾਰਾਜ ਜੀ ਨੇ ਉੱਠ ਕੇ ਵਸਤਰ ਪਹਿਨਣ ਦੀ ਤਿਆਰੀ ਕੀਤੀ ਤੇ ਦਕੂਲ ਕਹਿੰਦੇ ਮੋਢੇ ਤੇ ਰੱਖਣ ਵਾਲੇ ਸੁੰਦਰ ਕੀਮਤੀ ਵਸਤਰ ਨੂੰ, ਉਹ ਵੀ ਰੱਖਿਆ ਮਹਾਰਾਜ ਨੇ।
ਹਰੈ ਤਨ ਸੂਲਨ ਕਿੰਕਰ ਸਿੱਖ,
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਦੁੱਖ ਦੂਰ ਕਰਨ ਵਾਲੇ ਨੇ। ਹਰੈ ਤਨ ਸੂਲਨ ਕਿੰਕਰ, ਕਿੰਕਰ ਸੇਵਕਾਂ ਨੂੰ ਕਹਿੰਦੇ, ਸੂਲਨ ਦੁੱਖ ਨੂੰ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਤਿਆਰ ਹੋਣ ਲੱਗ ਪਏ ਇਸ਼ਨਾਨ ਕਰਕੇ ਸਵੇਰੇ, ਜਿਨ੍ਹਾਂ ਦੇ ਦਰਸ਼ਨ ਸੇਵਕ ਪ੍ਰੇਮ ਨਾ ਕਰਨ ਤੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜੀ।
ਵੇਦਨ ਵੰਸ਼ ਸਰੋਜਨ ਸੂਰਜ,
ਵੇਦੀਆਂ ਦੀ ਵੰਸ਼ ਦੇ ਸੂਰਜ ਸਰੂਪ ਹਨ ਮਹਾਰਾਜ ਸੱਚੇ ਪਾਤਸ਼ਾਹ।
ਊਖਣ ਊਖਤ ਸੋਹੇ ਬਸੇਖ,
ਸਮਝ ਲੋ ਬੇਦੀਆਂ ਦੀ ਵੰਸ਼ ਦੇ ਭੂਖਣ ਨੇ, ਗਹਿਣਾ ਸਰੂਪ ਨੇ, ਸੂਰਜ ਸਰੂਪ ਨੇ, ਜਿਨ੍ਹਾਂ ਦੇ ਕਰਕੇ ਬੇਦੀਆਂ ਦੀ ਵੰਸ਼ ਸਤਿਕਾਰਯੋਗ ਹੋਈ।
ਰੂਪ ਅਨੂਪਮ ਸ਼ਾਂਤ ਮਨੋ ਕੀ,
ਐਉਂ ਸਮਝ ਲੋ ਉਪਮਾ ਤੋਂ ਰਹਿਤ ਜਿਵੇਂ ਸ਼ਾਂਤ ਸਰੂਪ ਮਹਾਰਾਜ ਜੀ ਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਸਮੁੰਦਰ ਸਨ, ਅਸਲ ਵਿੱਚ ਉਹ ਤਿਆਰ ਹੋ ਰਹੇ ਹਨ।
ਗਿਆਨ ਅਸ਼ਾਦਨ ਜਿਉਂ ਧਰ ਵੇਖ,
ਕਹਿੰਦੇ ਨੇ ਜਿਵੇਂ ਅਗਿਆਨ ਸਾਧ ਸੰਗਤ ਜੀ ਧਾਰ ਛਪਾ ਲੈਂਦਾ ਹੈ ਨਾ ਸ਼ਾਂਤੀ ਸਰੂਪ ਨੂੰ, ਇਸੇ ਤਰ੍ਹਾਂ ਮਹਾਰਾਜ ਜੀ ਦੇ ਪਹਿਲੇ ਸਰੂਪ ਨੂੰ ਜਿਹੜਾ ਉਸ ਵੇਲੇ ਲਾੜਿਆਂ ਵਾਲਾ ਮਹਾਰਾਜ ਜੀ ਨੇ ਬੇਸ ਧਾਰਨ ਕੀਤਾ, ਵਸਤਰ ਪਹਿਨੇ, ਸਮਝ ਲਓ ਵੀ ਉਸ ਸ਼ਾਂਤੀ ਸਰੂਪ ਨੂੰ ਛਪਾਇਆ।
ਸੀਸ ਬਦਾ ਸਿਰ ਪੇਚ ਫਬੈ,
ਸਿਰ ਪੇਚ ਕਹਿੰਦੇ ਨੇ ਚੀਰੇ ਨੂੰ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਦਸਤਾਰ ਆਪਣੇ ਸੀਸ ਉੱਪਰ ਸਜਾਈ ਜੀ।
ਗਲ ਮਾਲ ਬਣੀ ਮੁਕਤਾ ਲਨਕੀ,
ਫਿਰ ਮਹਾਰਾਜ ਜੀ ਨੇ ਇੱਕ ਮਾਲਾ ਆਪਣੇ ਗਲ ਵਿੱਚ ਪਹਿਨੀ ਜੀ।
ਲੋਚਨ ਲੋਲ ਬਿਲੋਕਤ ਲੋਕਨ,
ਸੱਚੇ ਪਾਤਸ਼ਾਹ ਲੋਚਨ ਹੁੰਦੇ ਨੇਤਰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਇੰਨੇ ਪਵਿੱਤਰ ਜਿਨ੍ਹਾਂ ਵਿੱਚੋਂ ਕਿਰਪਾ ਬਖਸ਼ਿਸ਼ ਡੁੱਲ ਡੁੱਲ ਕੇ ਪੈਂਦੀ, ਜਿਸ ਵੱਲ ਵੀ ਵੇਖ ਲੈਂਦੇ ਨੇ ਦੁੱਖ ਕੱਟ ਦਿੰਦੇ ਹਨ।
ਪੀਰ ਹਰੇ ਅੱਗ ਜਾਲਨ ਕੀ,
ਅੱਗ ਪਾਪ ਹੁੰਦਾ, ਕਹਿੰਦੇ ਮਹਾਰਾਜ ਜਿਸ ਵੱਲ ਦੇਖਦੇ ਨੇ ਕਿਰਪਾ ਭਰੇ ਨੇਤਰਾਂ ਨਾਲ ਉਹਦੇ ਪਾਪਾਂ ਦੀ ਪੀੜ ਦੂਰ ਕਰ ਦਿੰਦੇ ਹਨ।
ਸੁੰਦਰ ਜਿਉਂ ਅਰਬਿੰਦ ਖਿਰਾ ਮੁਖ,
ਮਹਾਰਾਜ ਜੀ ਦਾ ਮੁਖ ਇਤਰਾਂ ਜਿਵੇਂ ਸੁੰਦਰ ਕਮਲ ਦਾ ਫੁੱਲ ਖਿੜਿਆ ਹੋਵੇ।
ਜਾਂਗਤ ਕੀਨ ਬਹਤਾਲਨ ਕੀ,
ਕਹਿੰਦੇ ਜਾਂਗਤ ਕੀਨ ਬਿਹਾਲਨ ਕੀ, ਜਿਹੜੇ ਬੇਹਾਲ ਸਨ ਦੁੱਖ ਕਰਕੇ ਬਹੁਤ ਦੁਖੀ ਸਨ, ਉਹਨਾਂ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਸੰਗ ਜੀ ਪਵਿੱਤਰ ਸਰੂਪ ਦੇ ਦਰਸ਼ਨ ਕੀਤੇ ਸਾਰਾ ਹੀ ਦੁੱਖ ਕੱਟਿਆ ਗਿਆ।
ਕੁੰਡਲ ਡੋਲ ਕਪੋਲ ਅਮੋਲ,
ਮਹਾਰਾਜ ਸੱਚੇ ਪਾਤਸ਼ਾਹ ਦਾ ਇਸ ਤਰ੍ਹਾਂ ਦਾ ਸੁੰਦਰ ਪਵਿੱਤਰ ਚਿਹਰਾ ਹੈ।
ਗਿਰਾ ਜਿਹੇ ਗਿਆਨ ਸਿਖਾਲਣ ਕੀ,
ਤੇ ਗਿਰਾ ਹੁੰਦੀ ਬਾਣੀ, ਮਹਾਰਾਜ ਜੀ ਦੇ ਮੁੱਖ ਤੋਂ ਜਿਹੜੇ ਬੋਲ ਨਿਕਲਦੇ ਨੇ ਗਿਆਨ ਵਾਲੇ ਨਿਕਲਦੇ ਨੇ, ਐਵੇਂ ਜੋ ਮਰਜ਼ੀ ਨੀ ਮਹਾਰਾਜ ਬੋਲੀ ਜਾਂਦੇ ਵੀ ਚਲੋ ਜੀ ਹੁਣ ਵਿਆਹ ਦਾ ਦਿਨ ਹੈ, ਉਸ ਦਿਨ ਵੀ ਸੱਚੇ ਪਾਤਸ਼ਾਹ ਜੀ ਦੇ ਮੁੱਖ ਤੋਂ ਪਵਿੱਤਰ ਗਿਆਨ ਦੇ ਹੀ ਬਚਨ ਨਿਕਲਦੇ ਹਨ।
ਅੜਿਲ ਕਾਲੂ ਲਾਲੂ ਆਦਸੋ ਬੇਦੀ ਰਾਜੇ,
ਕਹਿੰਦੇ ਬਾਬਾ ਕਾਲੂ ਜੀ, ਬਾਬਾ ਲਾਲੂ ਜੀ ਤੇ ਹੋਰ ਜਿੰਨੇ ਬੇਦੀ ਨੇ ਸਾਰੇ ਸੁਭਾਵਾਨ ਹਨ ਉੱਥੇ, ਜਿੱਥੇ ਹੁਣ ਸਾਰਿਆਂ ਨੇ ਇਸ਼ਨਾਨ ਕਰਕੇ ਤਿਆਰੀ ਕਰ ਲਈ ਜੀ।
ਅਲੰਕਾਰ ਪੜ ਰੁਚਿਰ ਸਭ ਸਦ ਸਾਜਈ,
ਕਹਿੰਦੇ ਸਾਰਿਆਂ ਨੇ ਸੁੰਦਰ ਵਸਤਰ ਪਹਿਨੇ, ਸੁੰਦਰ ਗਹਿਣੇ ਪਹਿਨੇ ਕਈਆਂ ਨੇ, ਤੇ ਉਹ ਉੱਥੇ ਜਿੱਥੇ ਸਭਾ ਜਿੱਥੇ ਤੰਬੂ ਕਨਾਤਾਂ ਲੱਗੇ ਸਨ ਬਰਾਤ, ਉੱਥੇ ਬਹੁਤ ਸਭਾ ਸੱਜਦੀ ਪਈ ਹੈ।
ਬਹੁ ਜਾ ਚ ਕੀ ਭੀੜ ਲੇਤ ਹੈ ਆਣ ਕੇ,
ਜਦੋਂ ਸੂਰਜ ਚੜਿਆ ਤੇ ਮੰਗਤਿਆਂ ਦੀ ਭੀੜ ਆ ਗਈ ਮੰਗਣ ਵਾਸਤੇ ਜੀ।
ਹੋ ਦੇਤ ਸਰਬ ਕੋ ਦਾਨ ਹਿਰਦੈ ਸੁਖ ਮਾਨ ਕੇ,
ਮਹਾਰਾਜ ਜੀ ਦੇ ਪਿਤਾ ਜੀ ਸੁਖ ਮਾਨ ਕੇ ਤੇ ਖੁਸ਼ੀ ਵਾਲਾ ਸਮਾਂ ਜਾਣ ਕੇ ਸਭ ਨੂੰ ਮਨ ਪਾਉਂਦਾ ਦਾਨ ਦੇ ਰਹੇ ਹਨ।
ਅਣਕ ਭਾਂਤ ਕੇ ਹੋ ਤਸ ਸੋ ਕੌਤਕ ਦੇਖੀ।
ਕਈ ਪ੍ਰਕਾਰ ਦੇ ਕੌਤਕ ਹੋ ਰਹੇ ਹਨ, ਸਾਰਾ ਨਗਰ ਵੀ ਦੇਖ ਰਿਹਾ, ਬਰਾਤੀ ਵੀ ਦੇਖ ਰਹੇ ਹਨ ਜੀ।
ਸ਼ੈਲ ਸ਼ਬੀਲੇ ਹੱਸੇ ਪਿਲਾ ਸਭ ਸੇਖਈ,
ਜਿਹੜੇ ਸ਼ੈਲ ਸ਼ਬੀਲੇ ਜਵਾਨ ਬੇਦੀ ਬੈਠੇ ਨੇ ਬਰਾਤ ਵਿਚ, ਹੱਸਦੇ ਹਨ ਇਕ ਦੂਸਰੇ ਨਾਲ।
ਬਖਸ਼ ਬਹੁ ਬਖਸ਼ੀਸ਼ ਪ੍ਰਮੋਦ ਬਢਾਏ ਕੈ,
ਜਿਹੜਾ ਵੀ ਮੰਗਣ ਵਾਲਾ ਜਿਹਦੇ ਮੰਜੇ ਦੇ ਕੋਲੇ ਜਾਂਦਾ, ਪਲੰਘੇ ਕੋਲੇ ਜਾਂਦਾ, ਉਹੀ ਖੁਸ਼ ਹੋ ਕੇ ਉਹਨੂੰ ਬਖਸ਼ੀਸ਼ ਦੇ ਦਿੰਦਾ। ਕੋਈ ਵੀ ਸਤਸੰਗ ਜੀ ਉਸ ਵੇਲੇ ਉਦਣ ਕੋਈ ਸ਼ੂਮਤਾ ਨਹੀਂ ਦਿਖਾ ਰਿਹਾ।
ਹੋ ਧਨ ਧਨ ਮੋਹ ਕਹੇ ਰਹੋ ਜਸ ਸ਼ਾਇਕ,
ਸਭ ਧਨ ਗੁਰੂ ਨਾਨਕ, ਧਨ ਗੁਰੂ ਨਾਨਕ ਕਹਿ ਰਹੇ ਨੇ, ਕਹਿੰਦੇ ਜਿਹਨਾਂ ਦਾ ਇੰਨਾ ਜਸ ਚਾਰ ਫੇਰੇ ਛਾਇਆ ਹੋਇਆ।
ਦੋਹਰਾ ਇੱਕ ਨਾਰਿਆ ਇੱਕ,
ਉਸ ਵੇਲੇ ਇੱਕ ਮਨੁੱਖ ਨੇ ਆਣ ਕੇ ਬਰਾਤੀਆਂ ਨੂੰ ਬੇਨਤੀ ਕੀਤੀ ਜੀ,
ਬੋਲਿਓ ਜੋਗ ਕਰ ਜੋਰ,
ਦੋਵੇਂ ਹੱਥ ਜੋੜ ਕੇ ਏਦਾਂ ਕਹਿਣ ਲੱਗਾ ਆਣ ਕੇ ਬਾਬਾ ਪਰਮਾਨੰਦ ਜੀ ਦੇ ਕੋਲੇ।
ਗਮਨੋ ਵਚਨੇ ਅਸਨ ਕੋ,
ਕੀ ਆਖਿਆ? ਕਹਿੰਦਾ ਜੀ ਪ੍ਰਸ਼ਾਦਾ ਤਿਆਰ ਹੋ ਗਿਆ, ਜਲ ਪਾਣੀ ਤਿਆਰ ਆ, ਤੇ ਬਰਾਤ ਨੂੰ ਆਖੋ ਹੁਣ ਉੱਥੇ ਆਉਣ ਜਿੱਥੇ ਪ੍ਰਸ਼ਾਦਾ ਪਾਣੀ ਛਕਣ ਦਾ ਪ੍ਰਬੰਧ ਕੀਤਾ ਸੀ।
ਕਾਰ ਕਰੁਣਾ ਚਖ ਕੋਰ,
ਕਹਿੰਦੇ ਨੇ ਕਿਰਪਾ ਨੇਤਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਹੀ ਬੇਨਤੀ ਕੀਤੀ ਵੀ ਚਲੋ ਜੀ ਮਹਾਰਾਜ ਹੁਣ ਜਲ ਪਾਣੀ ਤਿਆਰ ਹੈ, ਛਕੋ ਸਾਰੀ ਬਰਾਤ ਨੂੰ ਆਖੋ ਪ੍ਰਸ਼ਾਦਾ ਛਕੇ।
ਸੋਰਠ ਸਭ ਹੈ ਸਮਾਜ ਸੁਹਾਤ, ਕਾਲੂ ਕੀਨ ਰਜਾਏ ਤਬ,
ਬਾਬਾ ਕਲਿਆਣ ਚੰਦ ਜੀ ਨੇ ਸਾਰੀ ਬਰਾਤ ਨੂੰ ਆਖਿਆ ਚਲੋ ਭਾਈ ਗੁਰਮੁਖੋ ਤਿਆਰੀ ਕਰੋ, ਪ੍ਰਸ਼ਾਦਾ ਛਕਣ ਚੱਲੀਏ।
ਦੁੱਲ੍ਹ ਸਹਿਤ ਬਰਾਤ, ਗਾਮਣੇ ਮੂਲੇ ਕੇ ਸਦਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੀ ਬਰਾਤ ਬਾਬਾ ਮੂਲ ਚੰਦ ਜੀ ਦੇ ਘਰ ਵੱਲ ਨੂੰ ਤੁਰ ਪਈ ਜੀ।
ਸਵਾਈਆ ਪਾਏ ਪਲੇ ਅਰਬਿੰਦ ਚਲੇ ਗਤ,
ਮਹਾਰਾਜ ਸੱਚੇ ਪਾਤਸ਼ਾਹ ਮੁਕਤੀਦਾ ਤੇ ਹੌਲੀ ਹੌਲੀ ਸਭ ਤੋਂ ਅੱਗੇ ਅੱਗੇ ਤੁਰੇ ਹਨ।
ਮੰਦ ਮਨੋਹਰ ਹੈ ਸੁੰਦਰੀ,
ਬਹੁਤ ਹੌਲੀ ਚਾਲ ਨਾਲ ਮਨੋਹਰ ਚਾਲ ਨਾਲ ਸੱਚੇ ਪਾਤਸ਼ਾਹ ਜੀ ਤੁਰੇ ਜਾ ਰਹੇ ਹਨ।
ਬਹੁ ਵਿਸ਼ਾਲ ਕੀ ਹੋਰ ਬਣਾ, ਵਿਸ਼ਾਲ ਕਿਊਰ ਬਣਾ ਅੰਗਰੀ,
ਕਿਊਰ ਹੁੰਦਾ ਸਤਸੰਗ ਜੀ ਮੋਢੇ ਇੱਥੇ ਡੌਲੇ ਤੇ ਬੰਨਣ ਵਾਲਾ ਬਹਾਟਾ ਜਿਹਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਬੱਧਾ ਹੋਇਆ ਸੀ।
ਨਾ ਕੰਚਨ ਕੀ ਮੁੰਦਰੀ,
ਜਿਹੜੇ ਬਰਾਤੀ ਸਨ ਕਿਸੇ ਨੇ ਕੜੇ ਪਾਏ, ਕਿਸੇ ਨੇ ਮੁੰਦਰੀਆਂ ਪਾਈਆਂ ਹੋਈਆਂ।
ਧਾਰਮ ਦਾਤਨ ਸੋ ਮੁਸਕਾਤ,
ਜਦੋਂ ਸੱਚੇ ਪਾਤਸ਼ਾਹ ਜੀ ਮੁਸਕਰਾਉਂਦੇ ਹਨ ਤੇ ਕਹਿੰਦੇ ਨੇ ਦਾਰਨ ਦਾਂਤਨ, ਦਾਂਤਨ ਦੰਦ ਤੇ ਦਾਰਨ ਕਹਿੰਦੇ ਅਨਾਰ ਦੇ ਬੀਜਾਂ ਨੂੰ, ਅਨਾਰ ਦੇ ਦਾਣਿਆਂ ਨੂੰ। ਜਦੋਂ ਮਹਾਰਾਜ ਜੀ ਕਿਸੇ ਤੇ ਕਿਰਪਾ ਕਰਨ ਲੱਗੇ ਮੁਸਕਰਾਉਂਦੇ ਨੇ ਤੇ ਹਜੂਰ ਦੇ ਦੰਦਾਂ ਦੀ ਲੜੀ ਉਹ ਪਵਿੱਤਰ ਸੋਹਣੀ ਲੱਗਦੀ ਜਿਵੇਂ ਅਨਾਰ ਦੇ ਦਾਣੇ ਹੋਣ।
ਕੇ ਹੀਰਨ ਪਾਤ ਮਾਨੋ ਗੁੰਦਰੀ,
ਜਾਂ ਸਮਝ ਲਓ ਵੀ ਜਿਵੇਂ ਹੀਰਿਆਂ ਦੀ ਪੰਕਤੀ ਇੱਕ ਇੱਕ ਲਾਈਨ ਚ ਹੀਰੇ ਰੱਖੇ ਹੋਣ, ਏਦਾਂ ਲੱਗਦੇ ਮਹਾਰਾਜ ਜੀ ਦੇ ਪਵਿੱਤਰ ਦੰਦ ਜਾਂ ਅਨਾਰ ਦੇ ਦਾਣਿਆਂ ਵਰਗੇ ਲੱਗਦੇ ਹਨ ਜੀ।
ਉੱਨਤ ਕੰਧ ਉਦਾਰ ਲਲਾਰ ਸੋ,
ਉੱਨਤ ਕੰਧ, ਕੰਧ ਹੁੰਦੇ ਮੋਢੇ, ਮਹਾਰਾਜ ਜੀ ਦੇ ਉੱਚੇ ਮੋਢੇ ਤੇ ਚੌੜਾ ਮੱਥਾ ਸੱਚੇ ਪਾਤਸ਼ਾਹ ਜੀ ਦਾ।
ਚਾਰ ਕੇ ਚੰਦ ਆਨੰਦ ਕਰੇ,
ਐਵੇਂ ਸਮਝ ਲਓ ਵੀ ਜਿਵੇਂ ਆਨੰਦ ਇੱਕ ਸਰੂਪ ਮਹਾਰਾਜ ਜੀ ਦਾ ਧਾਰ ਕੇ ਧਰਤੀ ਤੇ ਆ ਗਿਆ ਹੋਵੇ।
ਹਾਥ ਪਹਾ ਤਰੇ ਹਿਤ ਸਾਥ,
ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਮੇਰਾ ਹੱਥ ਆਪਣੇ ਹੱਥਾਂ ਚ ਲਿਆ ਸੀ ਤੇ ਸਭ ਤੋਂ ਅੱਗੇ ਅੱਗੇ ਅਸੀਂ ਤੁਰੇ ਜਾਂਦੇ ਸਾਂ।
ਕਾਹੇ ਗੁਣ ਗਾਥਨ ਜਿਉਂ ਚੱਲਿਆ ਏ,
ਕਹਿੰਦੇ ਕੁਝ ਪ੍ਰੇਮ ਦੀਆਂ ਗੱਲਾਂ ਬਾਤਾਂ ਕਰਦੇ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਅਸੀਂ ਜਾ ਰਹੇ ਸਨ ਜਿੱਥੇ ਪ੍ਰਸ਼ਾਦਾ ਛਕਣਾ ਸੀ।
ਮੂਲੇ ਨਿਕੇਤ ਵਿਖੇ ਪ੍ਰਵੇਸ਼,
ਬਾਬਾ ਮੂਲ ਚੰਦ ਜੀ ਦੇ ਸਤਸੰਗ ਜੀ ਘਰ ਚ ਪ੍ਰਵੇਸ਼ ਕੀਤਾ ਜਿੱਥੇ ਬੈਠਣ ਦਾ ਪ੍ਰਬੰਧ ਕੀਤਾ ਸੀ।
ਜੈ ਸੁੰਦਰ ਰੰਗ ਵਿਛਾਵਨ ਛਾਏ,
ਜਿੱਥੇ ਬਹੁਤ ਸੁੰਦਰ ਵਿਛਾਉਣੇ ਵਿਛਾਏ ਸਨ ਬਰਾਤ ਦੇ ਬੈਠ ਕੇ ਪ੍ਰਸ਼ਾਦਾ ਛਕਣ ਲਈ।
ਭਾਂਤਨ ਭਾਂਤ ਬਰਾਤ ਸੁਹਾਵਤ,
ਜਿਵੇਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਬਰਾਤੀ ਸੋਭ ਰਹੇ ਸਨ।
ਪਾਤਨ ਪਾਤ ਬਣਾਏ ਬਸਾਏ,
ਪਤਾਂਕ ਪੰਗਤਾਂ ਨੂੰ ਕਹਿੰਦੇ, ਕਹਿੰਦੇ ਉਸੇ ਤਰ੍ਹਾਂ ਪੰਗਤਾਂ ਲਵਾ ਦਿੱਤੀਆਂ ਗਈਆਂ ਜਿਵੇਂ ਜਿਵੇਂ ਸੁੰਦਰ ਬਰਾਤੀ ਸਜਦੇ ਸਨ, ਇਸੇ ਤਰ੍ਹਾਂ ਸੁੰਦਰ ਵਿਛਾਉਣਿਆਂ ਉੱਪਰ ਸੁੰਦਰ ਪੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਜੀ।
ਭਾਂਜਨ ਪੂਰ ਤਰੇ ਸਭ ਅਗਰਨ,
ਜਦੋਂ ਪੰਗਤਾਂ ਲੱਗ ਗਈਆਂ ਬਰਾਤ ਦੀਆਂ ਤੇ ਭਾਂਜਨ ਹੁੰਦੇ ਭਾਂਡੇ, ਫਿਰ ਸਾਰਿਆਂ ਦੇ ਅੱਗੇ ਬਰਤਨ ਰੱਖ ਦਿੱਤੇ ਛਕਣ ਵਾਸਤੇ।
ਸੁਪਨਕਾਰ ਸੋ ਭੋਜਨ ਲਿਆਏ,
ਸੁਪਨਕਾਰ ਰਸੋਈਏ ਨੂੰ ਕਹਿੰਦੇ, ਕਹਿੰਦੇ ਜਿਹੜੇ ਵਰਤਾਵੇ ਸਨ ਉਹ ਫਿਰ ਭੋਜਨ ਲੈ ਕੇ ਆ ਗਏ ਜੀ ਵਰਤਾਉਣ ਵਾਸਤੇ। ਇੱਥੋਂ ਇੱਕ ਗੱਲ ਆਪਾਂ ਇਹ ਵੀ ਵੇਖ ਲੈਣੀ ਵੀ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਏਡਾ ਵੱਡਾ ਪ੍ਰਬੰਧ ਸੀ, ਤੰਬੂ ਕਨਾਤਾਂ ਊਠ ਗੱਡੇ ਲੱਦ ਕੇ ਲੈ ਕੇ ਗਏ ਸਨ ਤੇ ਫਿਰ ਵੀ ਥੱਲੇ ਬੈਠ ਕੇ ਪ੍ਰਸ਼ਾਦਾ ਛਕਣ ਲੱਗੀ ਹੈ ਬਰਾਤ ਸਾਰੀ। ਆਪਾਂ ਨੂੰ ਚੇਤਾ ਰੱਖਣਾ ਚਾਹੀਦਾ ਹੈ।
ਨੀਕੇ ਮਹਾਂ ਪਕਵਾਨ ਪਰੋਸਤ,
ਫਿਰ ਸਭ ਬਹੁਤ ਸੁੰਦਰ ਪਕਵਾਨ ਪਰੋਸਣੇ ਸ਼ੁਰੂ ਕਰ ਦਿੱਤੇ ਬਰਾਤ ਦੇ ਬਰਤਨਾਂ ਵਿੱਚ।
ਮਾਧੁਰਤਾ ਮਧ ਜਿਉਂ ਮਧੁਰ ਹੈ,
ਪਹਿਲਾਂ ਮਠਿਆਈਆਂ ਦਿੱਤੀਆਂ ਨੇ, ਕਹਿੰਦੇ ਮਾਧੁਰਤਾ ਮਠਿਆਈਆਂ ਨੂੰ ਕਹਿੰਦੇ ਨੇ। ਕਿਵੇਂ ਮਠਿਆਈਆਂ ਮਿੱਠੀਆਂ ਸਨ? ਜਿਉਂ ਮਧੁਰਾਏ, ਮਧੁਰਾਏ ਕਹਿੰਦੇ ਸ਼ਹਿਦ ਨੂੰ, ਸ਼ਹਿਦ ਵਰਗੀਆਂ ਮਿੱਠੀਆਂ ਮਠਿਆਈਆਂ ਪਹਿਲਾਂ ਛਕਣ ਵਾਸਤੇ ਬਰਾਤ ਨੂੰ ਵਰਤਾਈਆਂ ਗਈਆਂ ਜੀ।
ਮੋਦਕ ਸੇਵਕੀਆਂ ਨੁਗਦੀ ਦਹਦ,
ਕੀ ਵਰਤਾਇਆ ਗਿਆ? ਮੋਦਕ ਹੁੰਦੇ ਲੱਡੂ, ਸੇਵਕੀਆਂ ਸੇਵੀਆਂ, ਨੁਗਦੀ ਬੂੰਦੀ ਤੇ ਦਹਦ ਦਹੀਂ ਜੀ।
ਸੰਗ ਪਕੌੜਨ ਮੱਧ ਮਿਲਾਏ,
ਕਹਿੰਦੇ ਦਹੀਂ ਵਿੱਚ ਪਕੌੜੀਆਂ ਮਿਲਾਈਆਂ ਸਨ, ਬੜਾ ਸੁੰਦਰ ਸਾਰਾ ਕੁਝ ਤਿਆਰ ਕੀਤਾ ਸੀ। ਲੱਡੂ ਸਨ, ਸੇਵੀਆਂ ਸਨ, ਬੂੰਦੀ ਸੀ।
ਅੰਮ੍ਰਿਤੀਆਂ ਖੁਰਮੇ ਸੋ ਬਰੇ ਬਰ,
ਅੰਮ੍ਰਿਤੀਆਂ ਕਹਿੰਦੇ ਸਾਸ, ਅੰਮ੍ਰਿਤੀ ਆਪਾਂ ਨੂੰ ਪਤਾ ਜਲੇਬੀ ਨਾਲੋਂ ਥੋੜਾ ਕੁ ਵੱਡਾ, ਜਲੇਬੀ ਵਰਗਾ ਹੀ ਇੱਕ ਪਦਾਰਥ ਹੁੰਦਾ, ਤੇ ਖੁਰਮੇ ਕਹਿੰਦੇ ਸ਼ੱਕਰ ਪਾਰਿਆਂ ਨੂੰ, ਤੇ ਬੜੇ ਕਹਿੰਦੇ ਜਿਹੜੇ ਸਾਧ ਸੰਗਤ ਜੀ ਘਿਓ ਵਿੱਚ ਤਲ ਕੇ ਬੜੇ ਤਿਆਰ ਕੀਤੇ ਹੁੰਦੇ ਹਨ। ਇਹ ਸਾਰਾ ਕੁਝ ਬਣਿਆ ਹੋਇਆ ਸੀ ਕਿ ਉਸ ਵੇਲੇ ਦੀ ਸਭ ਤੋਂ ਵਧੀਆ ਮਠਿਆਈ ਅਸਲ ਚ ਇਹ ਹੀ ਸੀ। ਆ ਤਾਂ ਹੁਣ ਚੱਲ ਪਏ ਨਾ ਰਸਗੁੱਲੇ ਗੁਲਾਬ ਜਾਮਨ 35-36 ਪ੍ਰਕਾਰ ਦੇ ਲੱਗੇ ਹੁੰਦੇ ਜਦੋਂ ਆਪਾਂ ਦੇਖਦੇ ਹਾਂ, ਉਦੋਂ ਸਭ ਤੋਂ ਵੱਡੀ ਮਠਿਆਈ ਆਪਾਂ ਦੇਖਿਆ ਇਹੀ ਮੰਨੀ ਜਾਂਦੀ ਸੀ ਤੇ ਉਹ ਸਾਰੀਆਂ ਮਠਿਆਈਆਂ ਦਾ ਪ੍ਰਬੰਧ ਕੀਤਾ ਸੀ ਜੀ।
ਕੇਵਰ ਸੇਤ ਸਤਾ ਬਹੁ ਪਾਏ,
ਕਹਿੰਦੇ ਘਿਓ ਚ ਉਹ ਬੜੇ ਤਲ ਕੇ ਕੱਢੇ ਹੋਏ ਸਨ ਤੇ ਸੇਤ ਸਤਾ ਹੁੰਦੀ ਚਿੱਟੀ ਖੰਡ ਵਰਤਾਉਣ ਵਾਸਤੇ ਨਾਲ ਪ੍ਰਬੰਧ ਕੀਤਾ ਸੀ ਜੀ।
ਦਾਖ ਬਦਾਮ ਗਿਰੂ ਪਿਛਤਾ ਸਭ,
ਦਾਖਾਂ ਕਹਿੰਦੇ ਨੇ ਸਤ ਸੰਗਤ ਜੀ ਆਹ ਸੌਗੀ ਨੂੰ, ਕਹਿੰਦੇ ਸੌਗੀਆਂ ਸੀ, ਬਦਾਮ ਸੀ, ਗਿਰੀਆਂ ਸਨ, ਪਿਛਤਾ ਸੀ।
ਭੋਜਨ ਮੇਵੇ ਅਮੇਜ ਕਰਾਏ,
ਸਭ ਭੋਜਨ ਦੇ ਵਿੱਚ ਸਾਰੇ ਮੇਵੇ ਰਲਾਏ ਹੋਏ ਸਨ ਤੇ ਕੁਝ ਉਦਾਂ ਬਰਾਤ ਨੂੰ ਖਾਣ ਵਾਸਤੇ ਮੇਵੇ ਦਿੱਤੇ ਗਏ, ਪਿਸਤੇ ਬਦਾਮ ਆਦਿਕ।
ਹੋਰ ਬਕੌਰ ਨਕਾਰ ਕੈ ਪੰਚ ਲਗੇ,
ਕਹਿੰਦੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕੀਤਾ ਗਿਆ ਜੀ।
ਹੁਣ ਜੇ ਮਨ ਭਾਈ,
ਜੀਵਨ ਹੁੰਦਾ ਖਾਣਾ ਤੇ ਪਰਮੇਸ਼ਵਰ ਨੂੰ ਚੇਤੇ ਕਰਕੇ ਇੱਕ ਸੂਖਮ ਜੀ ਅਰਦਾਸ ਕਰਕੇ ਤੇ ਫਿਰ ਸਾਰੀ ਬਰਾਤ ਨੂੰ ਆਖਿਆ ਛਕੋ ਜੀ ਇਹ ਪਦਾਰਥ।
ਪੀਣ ਅਰੋਜਨ ਬੈਸ ਚਰੋਖਨ,
ਜਦੋਂ ਬਰਾਤ ਪ੍ਰਸ਼ਾਦਾ ਛਕਣ ਲੱਗ ਪਈ, ਮਠਿਆਈਆਂ ਛਕਣ ਲੱਗ ਪਈ, ਜਿੰਨੀਆਂ ਨਗਰ ਦੀਆਂ ਉਸ ਨੇੜੇ ਦੀਆਂ ਬੀਬੀਆਂ ਸਨ ਉਹ ਕੋਠਿਆਂ ਤੇ ਚੜ ਕੇ ਬਰਾਤ ਨੂੰ ਛਕਦਿਆਂ ਦੇਖ ਰਹੀਆਂ ਹਨ।
ਗਾਵਤ ਗੀਤਨ ਸ਼ਬਦ ਸੁਣਾਏ,
ਕਹਿੰਦੇ ਨੇ ਕੁਝ ਖੁਸ਼ੀ ਦੇ ਗੀਤ ਗਾ ਰਹੀਆਂ ਨੇ, ਬਰਾਤ ਪ੍ਰਸ਼ਾਦਾ ਪਾਣੀ ਛਕਦੀ ਪਈ ਉਦੋਂ ਦੇ ਰਿਵਾਜ ਅਨੁਸਾਰ। ਇਹ ਚੇਤੇ ਰੱਖਣਾ ਇਹ ਉਥੋਂ ਦੀ ਰੀਤੀ ਚੱਲਦੀ ਪਈ ਆ, ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਮਰਿਆਦਾ ਦਿੱਤੀ ਉਹ ਸ਼ੁਰੂ ਹੁੰਦੀ ਅਗਲੇ ਬੰਨੇ ਜਾ ਕੇ, ਉਹ ਵੀ ਆਪਾਂ ਚੇਤੇ ਰੱਖਣੀ ਜੀ।
ਕਾਲੂ ਸਮੇਤ ਬਰਾਤ ਸਭੈ ਸ਼ੁਭ,
ਬਾਬਾ ਕਲਿਆਣ ਚੰਦ ਜੀ ਦੇ ਸਮੇਤ ਸਾਰੀ ਜਿਹੜੀ ਬਰਾਤ ਬੈਠੀ ਸੀ।
ਰੀਤ ਕੁਹੇਰ ਰਹੇ ਹਰ ਖਾਈ,
ਕਹਿੰਦੇ ਸਭ ਨਾਲੇ ਛਕ ਰਹੇ ਨੇ ਤੇ ਨਾਲੇ ਬਹੁਤ ਪ੍ਰਸੰਨ ਹਨ ਦੇਖ ਦੇਖ ਕੇ ਆਲਾ ਦੁਆਲਾ।
ਜੂਠ ਮੈਂ ਡਾਰ ਉਠੇ ਧਨ ਕੋ ਬਹੁ,
ਜਦੋਂ ਸਾਰਿਆਂ ਨੇ ਛਕ ਲਿਆ ਤੇ ਜੂਠ ਦੇ ਵਿੱਚ ਕੁਝ ਕੁ ਧਨ ਰੱਖਿਆ ਬਾਬਾ ਕਲਿਆਣ ਚੰਦ ਜੀ ਨੇ ਤੇ ਮਹਾਰਾਜ ਜੀ ਦੇ ਚਾਚਾ ਜੀ ਨੇ। ਉਸ ਵੇਲੇ ਦਾ ਕੋਈ ਰਿਵਾਜ ਸੀ ਭੀ ਜਿਨ੍ਹਾਂ ਨੇ ਬਰਤਨ ਆਦਿਕ ਮਾਂਜਣੇ ਨੇ ਉਹਨਾਂ ਨੂੰ ਵੀ ਕੁਝ ਨਾ ਕੁਝ ਮਾਇਆ ਮਿਲਣੀ ਚਾਹੀਦੀ ਹੈ।
ਗੇਵ ਆਹਾਰ ਜੋ ਡੇਰੇ ਮੈਂ ਆਈ,
ਛਕ ਕੇ ਪ੍ਰਸ਼ਾਦਾ ਪਾਣੀ ਚ ਆਨੰਦ ਨਾਲ ਸਾਰੀ ਬਰਾਤ ਵਾਪਸ ਉੱਥੇ ਆ ਗਈ ਜਿੱਥੇ ਉਹਨਾਂ ਦੇ ਬੈਠਣ ਦਾ ਪ੍ਰਬੰਧ ਸੀ, ਤੰਬੂ ਕਨਾਤਾਂ ਲੱਗੇ ਸਨ।
ਦੋਹਰਾ ਇਹ ਚਨੀ ਸ਼੍ਰੀ ਸੁਖਦਾਨ ਕੋ,
ਉਸ ਦਿਨ ਫਿਰ ਬਰਾਤ ਜਿਹੜੀ ਸੀ ਉਹ ਤਾਂ ਆਪਣੇ ਡੇਰੇ ਆ ਗਈ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਰੋਕ ਲਿਆ ਉੱਥੇ ਘਰ ਵਾਲਿਆਂ ਨੇ।
ਲੈ ਗਏ ਅੰਤਰ ਧਾਮ,
ਮਹਾਰਾਜ ਜੀ ਨੂੰ ਅੰਦਰ ਲੈ ਗਏ, ਕਹਿੰਦੇ ਭਾਈ ਇੱਕ ਮਰਿਆਦਾ ਇੱਧਰ ਵੀ ਪੂਰੀ ਕਰਨੀ ਆ ਵੀ ਤੁਸੀਂ ਲਾੜੇ ਜੇ ਤੇ ਇਸ ਕਰਕੇ ਬਰਾਤ ਨੂੰ ਜਾਣ ਦਿਓ, ਤੁਸੀਂ ਅੰਦਰ ਆਓ।
ਗਜ ਗਾਮਨ ਦੁੱਤ ਦਾਮਨੀ,
ਕਹਿੰਦੇ ਸਾਰਾ ਪਰਿਵਾਰ ਉੱਥੇ ਇਕੱਠਾ ਸੀ ਜਿੱਥੇ ਮਹਾਰਾਜ ਨੂੰ ਲੈ ਕੇ ਗਏ।
ਸਾਸ ਬਦਨੀ ਜਹਿ ਬਾਮ,
ਸਾਰਾ ਪਰਿਵਾਰ ਮਰਦ ਇਸਤਰੀਆਂ ਇਕੱਠੇ ਹੋਏ ਸਨ ਜਿੱਥੇ ਮਹਾਰਾਜ ਜੀ ਨੂੰ ਬਾਬਾ ਮੂਲ ਚੰਦ ਜੀ ਦੇ ਘਰ ਦੇ ਅੰਦਰ ਲੈ ਕੇ ਗਏ।
ਸਵਈਆ ਹਾਸ ਬਿਲਾਸ ਸੁਹਾਸਨ ਜੇ,
ਜਦੋਂ ਮਹਾਰਾਜ ਜਾ ਕੇ ਬੈਠ ਗਏ ਤੇ ਕੁਝ ਹਾਸਾ ਮਜ਼ਾਕ ਚੱਲਿਆ ਥੋੜਾ ਥੋੜਾ।
ਪ੍ਰਕਾਸ਼ ਕਰ ਹੈ ਸੁਖਦਾਨ ਹੈ ਸੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਸੁਖ ਦੇਣ ਵਾਲੇ ਗੁਰੂ ਸਾਹਿਬ ਜੀ ਬੈਠੇ ਹਨ ਇਹ ਚੇਤਾ ਰੱਖ ਲੈਣਾ, ਥੋੜਾ ਹਾਸ ਬਿਲਾਸ ਚੱਲਿਆ ਪਰ ਅੱਗੇ ਮਹਾਰਾਜ ਕੀ ਕਹਿਣਗੇ ਵੀ ਚੇਤਾ ਰੱਖਣਾ ਸਿਰਫ ਇਹ ਨਾ ਚੇਤਾ ਰੱਖਣਾ ਵੀ ਹਾਸ ਬਿਲਾਸ ਚੱਲਦਾ ਹੁੰਦਾ, ਗੁਰੂ ਸਾਹਿਬ ਜੀ ਦੇ ਬਚਨ ਵੀ ਆਪਾਂ ਚੇਤੇ ਰੱਖਣੇ ਹਨ।
ਲੋਚਨ ਲੋਲ ਬਿਲੋਕ ਤਬੰਕ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਨਾਲ ਚਾਰ ਚਫੇਰੇ ਤੱਕ ਰਹੇ ਹਨ।
ਭਜੇ ਮੁਨ ਕੇ ਮਨ ਮਾਨ ਹੈ ਸੋ,
ਕਹਿੰਦੇ ਮੁਨੀਆਂ ਦੇ ਭਜਨ ਕਰਨ ਯੋਗ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ ਇਸ ਵੇਲੇ ਆਪਣੇ ਸਹੁਰਾ ਸਾਹਿਬ ਜੀ ਦੇ ਘਰ ਦੇ ਅੰਦਰ ਬੈਠੇ ਹਨ ਜੀ।
ਮਨ ਹਮੈਨ ਬਣਿਆ ਬਹੁ ਭੇਖਣ,
ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਤੋਂ ਜਿਹੜੇ ਬਚਨ ਨਿਕਲਣ ਵਾਲੇ ਮੰਨਣ ਯੋਗ ਹਨ।
ਬਾਨ ਕਮਾਨ ਹੈ ਤਾਨ ਹੈ ਸੋ,
ਸਤਿਗੁਰੂ ਜੀ ਦੇ ਮੁਖ ਤੋਂ ਬਚਨ ਕੀ ਨਿਕਲਦਾ ਸਮਝ ਲਓ, ਕਮਾਨ ਵਿੱਚੋਂ ਤੀਰ ਚਲਾ ਕੇ ਜਿਵੇਂ ਛੱਡਿਆ ਹੁੰਦਾ ਏਦਾਂ ਅਗਲੇ ਦੇ ਹਿਰਦੇ ਦੇ ਉੱਤੇ ਜਾ ਕੇ ਅਸਰ ਕਰਦਾ ਜੀ।
ਘੇਰ ਤਜੋਰ ਕਰੇ ਜਨ ਗਿਆਨ ਸੋ,
ਜੋ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਗਿਆਨ ਦੇ ਨਾਲ ਸਤਸੰਗ ਜੀ ਪਰੁਚੇ ਹੋਏ ਹਨ।
ਇਹ ਕਹਿ ਬਾਨ ਸ਼ੁਭਾ ਨਹਿ ਸੋ,
ਉਹਨਾਂ ਦੀਆਂ ਜਿਹੜੀਆਂ ਗੱਲਾਂ ਸਨ ਹਾਸੇ ਮਜ਼ਾਕ ਵਾਲੀਆਂ ਉਹ ਤਾਂ ਮਹਾਰਾਜ ਨੂੰ ਨਹੀਂ ਛੂਈਆਂ, ਪਰ ਗੁਰੂ ਸਾਹਿਬ ਜੀ ਦੇ ਮੁਖ ਤੋਂ ਜਿਹੜਾ ਉਹਨਾਂ ਨੂੰ ਸਿੱਖਿਆਦਾਇਕ ਬਚਨ ਨਿਕਲਿਆ ਉਹਨੇ ਸਾਰਿਆਂ ਦੇ ਹਿਰਦੇ ਨੂੰ ਸਪਰਸ਼ ਕੀਤਾ।
ਦੋਹਰਾ ਮਿਲ ਤਰਣੀ ਕੀਨੀ ਸਭ ਹੈ,
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ, ਭਾਈ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀਦਾ ਹੁੰਦਾ, ਸਮਾਂ ਜਿਹੜਾ ਮਰਜ਼ੀ ਹੋਵੇ।
ਬੁੱਧੀ ਜਾਣ ਕੁਲ ਰੀਤ,
ਮਹਾਰਾਜ ਨੇ ਆਖਿਆ ਕੁਲ ਦੀ ਰੀਤੀ ਵੀ ਪੂਰੀ ਕਰੋ ਪਰ ਅਕਾਲ ਪੁਰਖ ਵਾਹਿਗੁਰੂ ਨੂੰ ਜ਼ਰੂਰ ਚੇਤੇ ਰੱਖੋ ਸਭ ਥਾਵਾਂ ਤੇ।
ਸਹਿਜ ਸਲੋਨੀ ਹੇ ਰਹੀ,
ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣ ਕੇ ਸਾਰਿਆਂ ਦੇ ਮਨ ਸ਼ਰਧਾ ਨਾਲ ਭਰ ਗਏ ਜੀ।
ਮੂਰਤ ਔਰ ਘਰ ਪ੍ਰੀਤ,
ਜਿੱਥੇ ਪਹਿਲਾਂ ਉਹਨਾਂ ਦਾ ਮਜ਼ਾਕ ਕਰਨ ਦਾ ਮੂਡ ਸੀ ਹੁਣ ਸ਼ਰਧਾ ਨਾਲ ਹਿਰਦੇ ਸ਼ਰਧਾ ਵਾਲੇ ਹਿਰਦੇ ਨਾਲ ਮੂਰਤ ਔਰ ਘਰ ਪ੍ਰੀਤ ਮਹਾਰਾਜ ਜੀ ਦੇ ਪਵਿੱਤਰ ਸਰੂਪ ਦੇ ਸਾਰਿਆਂ ਨੇ ਹੁਣ ਭਾਵਨਾ ਨਾਲ ਦਰਸ਼ਨ ਕੀਤੇ ਹਨ।
ਸਵਈਆ ਕੋਮਲ ਬੋਲ ਅਮੋਲ ਭਨੇ ਜਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਅਮੋਲਕ ਪਵਿੱਤਰ ਮੁਖ ਤੋਂ ਅਮੋਲਕ ਬਚਨ ਕੀਤੇ ਹਨ ਜੀ।
ਫੂਲ ਚਰੇ ਸ਼੍ਰਿਆ ਮੂਲ ਸੁਹਾਏ,
ਕਿਵੇਂ ਕਹਿੰਦੇ ਫੂਲ ਚਰੇ ਸ਼੍ਰਿਆ ਮੂਲ, ਸ਼੍ਰਿਆ ਮੁਕਤੀ, ਮੁਕਤੀ ਦੇਣ ਵਾਲੇ ਬਚਨ ਮਹਾਰਾਜ ਜੀ ਦੇ ਮੁਖ ਤੋਂ ਏਦਾਂ ਨਿਕਲੇ ਜਿਵੇਂ ਫੁੱਲ ਝੜਦੇ ਹਨ ਜੀ।
ਪੰਕਜ ਨੈਨ ਮਾਇਆ ਮਨ ਐਨ,
ਮਹਾਰਾਜ ਜੀ ਦੇ ਕਮਲ ਸਰੀਖੇ ਨੇਤਰ ਨੇ ਤੇ ਦਇਆ ਦਾ ਘਰ ਹਨ ਸਤਿਗੁਰੂ ਜੀ।
ਪਿਖੇ ਜਿਹੇ ਚੈਨ ਹਿਰਦੈ ਤਹਿ ਦਾਏ,
ਜਦੋਂ ਉਹਨਾਂ ਸਾਰਿਆਂ ਵੱਲ ਦੇਖਿਆ ਨਾ ਪਿਖੇ ਜਿਹੇ ਚੈਨ ਹਿਰਦੈ ਜਿਹੇ ਆਏ, ਕਹਿੰਦੇ ਜਿਨ੍ਹਾਂ ਵੱਲ ਮਹਾਰਾਜ ਜੀ ਦੇਖ ਲੈਂਦੇ ਸਨ ਉਹਦੇ ਹਿਰਦੇ ਨੂੰ ਚੈਨ ਆ ਜਾਂਦਾ ਸੀ। ਉਹਦੇ ਹਿਰਦੇ ਨੂੰ ਸ਼ਾਂਤੀ ਆ ਜਾਂਦੀ ਸੀ। ਇਸ ਕਰਕੇ ਉਹ ਜਿਹੜਾ ਮਖੌਲ ਵਾਲਾ ਸਮਾਂ ਸੀ ਇੱਕਦਮ ਹੀ ਠੱਪ ਹੋ ਗਿਆ ਸਾਰਾ। ਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ, ਸਭ ਸ਼ਰਧਾ ਨਾਲ ਮਹਾਰਾਜ ਜੀ ਦੇ ਬਚਨ ਸੁਣਨ ਲੱਗ ਪਏ, ਸ਼ਰਧਾ ਨਾਲ ਹੁਣ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਸੁੰਦਰਤਾ ਸਭ ਮੰਦਰ ਸ਼੍ਰੀ ਮੁਖ,
ਮਹਾਰਾਜ ਆਪਣੇ ਪਵਿੱਤਰ ਮੁਖ ਤੋਂ ਸਾਧ ਸੰਗਤ ਜੀ ਉਸ ਸੁੰਦਰ ਸਮੇਂ ਤੇ ਸੁੰਦਰ ਉਪਦੇਸ਼ ਦੇ ਰਹੇ ਹਨ।
ਦੁਖਨ ਕੰਦਨ ਜਾਂ ਦਰਸਾਏ,
ਦੁੱਖਾਂ ਨੂੰ ਦੂਰ ਕਰਨ ਵਾਲੇ ਮਹਾਰਾਜ ਜੀ ਦੇ ਹੁਣ ਭਾਵਨਾ ਨਾਲ ਸਾਰੇ ਪਰਿਵਾਰ ਨੇ, ਸੰਬੰਧੀਆਂ ਨੇ ਦਰਸ਼ਨ ਕੀਤੇ, ਮੰਨ ਲਿਆ ਮਹਾਰਾਜ ਜੀ ਦੇ ਬਚਨ ਨੂੰ।
ਆਂਗਨ ਮੈਂ ਆਂਗਨਾ ਜੇ ਅਨਾਂਗ ਸੀ,
ਕਹਿੰਦੇ ਉਸ ਵੇਲੇ ਜਿੱਥੇ ਸਾਰਾ ਪਰਿਵਾਰ ਵਿਹੜੇ ਦੇ ਵਿੱਚ ਜੁੜਿਆ ਹੋਇਆ ਸੀ ਜੀ,
ਸੰਗ ਤਿਆਗ ਕੈ ਢੇਰ ਨੇ ਆਏ,
ਉਹਨਾਂ ਨੂੰ ਉਪਦੇਸ਼ ਦੇ ਕੇ ਨਾ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਚੇਤੇ ਕਰਨ ਦਾ, ਤੇ ਉੱਠੇ ਸੱਚੇ ਪਾਤਸ਼ਾਹ ਜੀ ਲੈ ਕੇ ਭਾਈ ਬਾਲਾ ਜੀ ਨੂੰ ਨਾਲ ਤੇ ਉਧਰ ਨੂੰ ਚੱਲ ਪਏ ਜਿੱਥੇ ਬਰਾਤ ਬੈਠੀ ਸੀ।
ਦੋਹਰ ਸੋਹਤ ਵਿੱਚ ਬਰਾਤ ਕੇ
ਆਣ ਕੇ ਮਹਾਰਾਜ ਉੱਥੇ ਬੈਠ ਗਏ ਨੇ ਤੇ ਸਾਰੀ ਬਰਾਤ ਵਿੱਚ ਏਦਾਂ ਸੋਭਨੀਕ, ਏਦਾਂ ਸੁਭਾਏਮਾਨ, ਏਦਾਂ ਸੁੰਦਰ ਲੱਗਦੇ ਪਏ ਹਨ।
ਕੰਚਨ ਮਹਿਮਾਨ ਸੋਏ,
ਜਿਵੇਂ ਸੋਨੇ ਦੇ ਢੇਰ ਵਿੱਚ ਇੱਕ ਮਣੀ ਰੱਖ ਦਈਏ, ਸੋਨਾ ਬਹੁਤ ਕੀਮਤੀ ਹੁੰਦਾ ਪਰ ਮਣੀ ਸੋਨੇ ਤੋਂ ਵੀ ਕੀਮਤੀ ਹੁੰਦੀ, ਏਦਾਂ ਸਾਰੀ ਬਰਾਤ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਪਲੰਘੇ ਤੇ ਬੈਠੇ ਸੋਭ ਰਹੇ ਹਨ।
ਸੱਜਤ ਬੇਦੀਆਂ ਕੀ ਸਭਾ,
ਸਾਰੀ ਬੇਦੀਆਂ ਦੀ ਸਭਾ ਬੜੀ ਸੱਜ ਰਹੀ ਸੀ ਉਸ ਵੇਲੇ।
ਲੱਜਤ ਸੁਧਰਮਾ ਹੋਏ,
ਸੁਧਰਮਾ ਇੰਦਰ ਨੂੰ ਕਹਿੰਦੇ, ਕਿਤੇ ਉਸ ਵੇਲੇ ਇੰਦਰ ਵੀ ਆਣ ਕੇ ਦੇਖ ਲੈਂਦਾ ਤੇ ਸ਼ਰਮਿੰਦਾ ਹੋ ਜਾਂਦਾ, ਇੰਨੀ ਸੋਹਣੀ ਸਭਾ ਸੱਚੇ ਪਾਤਸ਼ਾਹ ਜੀ ਜਿਸ ਵਿੱਚ ਬਰਾਜੇ ਸਨ ਸੋਭਦੀ ਪਈ ਸੀ।
ਸਵਈਆ ਬਾਰ ਮੁਖੀ ਸਿਰ ਮਾਂਗ ਸਵਾਰ,
ਕਹਿੰਦੇ ਕੁਝ ਮੰਗਣ ਵਾਲੇ ਸਾਧ ਸੰਗਤ ਜੀ ਆਪੋ ਆਪਣੇ ਸਰੀਰਾਂ ਨੂੰ ਸਵਾਰ ਕੇ ਉੱਥੇ ਡਫਲੀਆਂ ਆਦਿਕ ਲੈ ਕੇ ਆਏ ਹਨ।
ਸਭਾ ਕੇ ਮਜਹਾਰ ਭਲੀ ਵਿਦਿਆਈ,
ਆਏ ਨੇ ਸਭਾ ਦੇ ਵਿੱਚ ਜਿੱਥੇ ਬੇਦੀ ਬੈਠੇ ਹੋਏ ਸਨ ਜੀ।
ਆਦਤ ਗਾਇਕ ਸੰਗ ਲਏ ਪਗ,
ਕੁਝ ਵਾਜੇ ਵਜਾ ਕੇ ਤੇ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ, ਮੰਗਣ ਦਾ ਉਹਨਾਂ ਦਾ ਤਰੀਕਾ ਸੀ ਆਪਣਾ।
ਨੇ ਬਰਬਾਜ ਨੀ ਆਨ ਵਜਾਈ,
ਕਿਸੇ ਨੇ ਛੋਟਾ ਵਾਜਾ ਵਜਾਇਆ, ਕਿਸੇ ਨੇ ਵੱਡੇ ਵਾਜੇ ਵਜਾਏ।
ਪਾਲਣ ਸੰਗ ਮਰਦੰਗ ਮੁਚੰਗ,
ਤਾਲ ਪੂਰਦੇ ਨੇ ਮਰਦੰਗ ਵੱਜਦੀ ਹੈ।
ਭੰਗ ਤੰਬੂਰਨ ਤਾਲ ਮਿਲਾਈ,
ਉਹ ਜੋ ਛੋਟੇ ਵੱਡੇ ਵਾਜੇ ਹੋਰ ਸਾਧ ਸੰਗਤ ਜੀ ਉਹਨਾਂ ਨਾਲ ਵਜਾ ਕੇ ਤੇ ਤਾਲ ਪੂਰਦੇ ਮੰਗਣ ਵਾਲੇ ਆ ਗਏ ਜਿੱਥੇ ਬਰਾਤ ਬੈਠੀ ਸੀ।
ਰਾਗਣ ਰਾਗ ਭਰੇ ਅਨੁਰਾਗ,
ਬੜੇ ਪ੍ਰੇਮ ਨਾਲ ਕੁਝ ਲੋਕਾਂ ਨੇ ਚੰਗੇ ਰਾਗ ਵੀ ਗਾਏ ਹਨ।
ਮੋਹਨ ਕੋ ਮਨ ਪਾਨ ਵਸਾਈ,
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਦੇ ਉਸ ਬੈਠੇ ਹੋਏ ਸਮੇਂ ਦੇ ਵਿੱਚ ਕੁਝ ਲੋਕਾਂ ਨੇ ਰਾਗ ਨਾਲ ਗਾਇਆ, ਕੁਝ ਲੋਕਾਂ ਨੇ ਹੋਰ ਇੱਧਰਲਾ ਉੱਧਰਲਾ ਵੀ ਗਾਇਆ ਜੀ।
ਅੜੇਲ ਵਿਸਰੇ ਦੇਸ਼ਨ ਕਾਲ ਸਭਾ ਸਦ ਜੇ ਸਭ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ, ਉਹਨਾਂ ਨੇ ਗਾਉਣ ਵਾਲਿਆਂ ਨੇ ਗਾ ਲਿਆ ਤੇ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਗਾਉਣ ਸੁਣ ਕੇ ਉਹਨਾਂ ਦੀਆਂ ਡਫਲੀਆਂ ਵੱਜਦੀਆਂ ਦੇਖ ਕੇ ਜਿੰਨੀ ਬਰਾਤ ਹੈ ਕਿੰਨਾ ਆਨੰਦ ਲੈ ਰਹੀ ਹੈ।
ਮੁਸਕਾਨੇ ਸੁਖਦਾਨ ਹੇਰ ਤਿੰਨ ਬਿਦ ਤਬ,
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਉਹਨਾਂ ਨੂੰ ਸੁਖ ਦੇਣ ਵਾਸਤੇ ਬਚਨ ਕਰਨ ਲਈ ਮੁਸਕਰਾਏ ਪਹਿਲਾਂ ਥੋੜੇ ਕ।
ਇੰਦਰ ਜਾਲ ਕੀ ਰੀਤ ਜਗਤ ਪਰ ਪੰਚ ਜੋ,
ਆਖਿਆ ਮਹਾਰਾਜ ਨੇ ਆਹ ਬਚਨ ਚੇਤੇ ਰੱਖਣ ਵਾਲਾ, ਜਦੋਂ ਆਏ ਨਾ ਨੱਚਣ ਗਾਉਣ ਵਾਲੇ, ਕਿਸੇ ਨੇ ਤਾਲ ਪੂਰਿਆ, ਕਿਸੇ ਨੇ ਡਫਲੀ ਵਜਾਈ ਤੇ ਬੇਦੀ ਸਾਰੇ ਬੜੇ ਖੁਸ਼ ਹੋਏ ਬਰਾਤੀ ਦੇਖ ਕੇ, ਤੇ ਮਹਾਰਾਜ ਜੀ ਪਹਿਲਾਂ ਤਾਂ ਚੁੱਪ ਰਹੇ ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਹਨਾਂ ਨੂੰ ਚੁੱਪ ਕਰਾਇਆ, ਉਹਨਾਂ ਨੂੰ ਧੰਨ ਦਿੱਤਾ, ਆਖਿਆ ਲਓ ਵੀ ਤੁਸੀਂ ਇਸੇ ਲਈ ਆਏ ਜਾ ਲੈ ਲਓ ਤੇ ਬਾਕੀ ਬਰਾਤ ਨੂੰ ਹੁਣ ਸੱਚੇ ਪਾਤਸ਼ਾਹ ਕਹਿਣ ਲੱਗੇ। ਕਹਿੰਦੇ ਇੰਦਰ ਜਾਲ ਸੀ ਰੀਤ ਜਗਤ ਪ੍ਰਪੰਚ ਹੈ ਜੋ, ਮਹਾਰਾਜ ਕਹਿੰਦੇ ਗੁਰਮੁਖ ਹੋਏ ਜੋ ਦੇਖ ਦੇਖ ਕੇ ਤੁਸੀਂ ਹੱਸ ਰਹੇ ਜੇ ਨਾ, ਇਹ ਸਿਰਫ ਇੰਦਰ ਜਾਲ ਹੀ ਹੈ, ਇਹ ਤਾਂ ਆਪਣੇ ਦੁਆਲੇ ਤਾਣਾ ਬਾਣਾ ਬਣਿਆ ਜਾਂਦਾ, ਇਹ ਜਗਤ ਦੀ ਰੀਤੀ ਏਦਾਂ ਹੀ ਹੁੰਦੀ, ਸਾਰੀ ਜਗਤ ਦੀ ਰੀਤੀ ਮਗਰ ਨੀ ਆਪਾਂ ਲੱਗਣਾ।
ਹੋ ਅਸ ਪ੍ਰਕਾਰ ਲਖ ਹਿਰਦੇ ਸਦੀਵ ਅਬੰਚ ਜੋ,
ਕਹਿੰਦੇ ਮਹਾਰਾਜ ਨੇ ਆਖਿਆ ਸੋ ਅਸ ਪ੍ਰਕਾਰ ਲਖ ਹਿਰਦੇ, ਹਮੇਸ਼ਾ ਹਿਰਦੇ ਚ ਇਹ ਜਾਣਨਾ ਵੀ ਇਹ ਸੰਸਾਰ ਦੀਆਂ ਜਿਹੜੀਆਂ ਮਨ ਨੂੰ ਪ੍ਰਸੰਨ ਕਰਨ ਵਾਲੀਆਂ ਰੀਤੀਆਂ ਇਹ ਸਾਰੀਆਂ ਚੰਗੀਆਂ ਨੀ ਹੁੰਦੀਆਂ, ਚੰਗੀਆਂ ਰੀਤੀਆਂ ਅਪਣਾ ਲਈ ਦੀਆਂ ਨੇ ਤੇ ਬਾਕੀ ਛੱਡ ਦੇ ਦੀਆਂ। ਕਿਹਨਾਂ ਨੇ ਕਿਹਾ ਸਦੀਵ ਅਬੰਚ ਜੋ, ਬੰਚ ਹੁੰਦਾ ਠੱਗਣਾ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਕੇ ਬਰਾਤੀਆਂ ਨੂੰ ਸਮਝਾ ਰਹੇ ਹਨ, ਜਿਹਨਾਂ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਦੁਨਿਆਵੀ ਹਾਵ ਭਾਵ ਠੱਗ ਨੀ ਸਕਦਾ ਕਦੇ।
ਦਇਓ ਦਰਬ ਬਹੁ ਤਿਸੇ ਮਹਾ ਸੁਖ ਕੰਦ ਹੈ,
ਮਹਾਰਾਜ ਜੀ ਨੇ ਭਾਈ ਬਾਲਾ ਜੀ ਕੋਲੋਂ ਲੈ ਕੇ ਤੇ ਉਹਨਾਂ ਮੰਗਣ ਵਾਲਿਆਂ ਨੂੰ ਧੰਨ ਦਿੱਤਾ, ਆਖਿਆ ਜਾਓ ਭਾਈ ਤੁਹਾਡੀ ਖੁਸ਼ੀ ਪੂਰੀ ਹੋ ਗਈ ਹੈ, ਆ ਲਓ ਜਾਓ ਹੁਣ ਤੁਸੀਂ ਬੰਦ ਕਰਾਤਾ ਮਹਾਰਾਜ ਨੇ।
ਬੇਦੀ ਚੰਦ ਮਕੰਦ ਸੋ ਬ੍ਰਹਮਾਨੰਦ ਹੈ,
ਕਹਿੰਦੇ ਨੇ ਬ੍ਰਹਮਾਨੰਦ ਵਿੱਚ ਸਾਧ ਸੰਗਤ ਜੀ ਲਪਾਏ ਮਾਣ, ਬੇਦੀਆਂ ਦੀ ਕੁਲ ਦੇ ਚੰਦ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਬੈਠੇ ਹੋਣ ਉੱਥੇ ਭਲਾ ਫਿਰ ਆਨੰਦ ਕਿਉਂ ਨਾ ਹੋਵੇ, ਸੱਚੇ ਪਾਤਸ਼ਾਹ ਜੀ ਆਪ ਕਲਿਆਣਕਾਰੀ ਬਚਨ ਕਰਦੇ ਪਏ ਹਨ ਜੀ।
ਦਿਵਸ ਤੀਨ ਅਸਰੀਤ ਬਰਾਤ ਸੁਹਾਵਨੀ,
ਕਹਿੰਦੇ ਤਿੰਨ ਦਿਨ ਤੇ ਤਿੰਨ ਰਾਤਾਂ ਉੱਥੇ ਫਿਰ ਬਰਾਤ ਸੋਭਨੀਕ ਤਰੀਕੇ ਨਾਲ ਰਹੀ ਹੈ ਜੀ।
ਉਹ ਰਹੀ ਕਹੀ ਜਿਉਂ ਆਦ ਕਥਾ ਬਾਰ ਪਾਵਨੀ,
ਕਹਿੰਦੇ ਕਵੀ ਜੀ ਵੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਦੇ ਤਿੰਨ ਦਿਨ ਉੱਥੇ ਟਿਕਣ ਦੀ ਜਿਹੜੀ ਕਥਾ ਸੀ ਅਸੀਂ ਬੜੇ ਪਿਆਰ ਨਾਲ ਸਾਰੀਆਂ ਸੰਗਤਾਂ ਨੂੰ ਸਿੱਖਾਂ ਨੂੰ ਸੁਣਾਈ ਹੈ।
ਤਿੰਨ ਪੁਨ ਮਾਨੋ ਪਠਾਹ ਕਾਰਨ ਆਇਓ,
ਤਿੰਨ ਦਿਨਾਂ ਬਾਅਦ ਫਿਰ ਇੱਕ ਮਨੁੱਖ ਆਇਆ ਬਾਬੇ ਮੂਲ ਚੰਦ ਵੱਲੋਂ ਜਿੱਥੇ ਬਰਾਤ ਬੈਠੀ ਸੀ ਉੱਥੇ ਆਣ ਕੇ ਉਹਨੇ ਬੇਨਤੀ ਕੀਤੀ ਜੀ।
ਕਮਨੇ ਲੈਣ ਵਧਾਏ ਇਰਦਾ ਉਮਗਾ, ਆਇਓ।
ਉਹਨੇ ਆਣ ਕੇ ਆਖਿਆ ਜੀ ਵਿਦਾਈ ਦੀ ਪੂਰੀ ਤਿਆਰੀ ਹੋ ਗਈ ਹੈ ਤੇ ਜੇ ਤੁਹਾਡੇ ਵੱਲੋਂ ਤਿਆਰੀ ਹੋਵੇ ਤੇ ਫਿਰ ਤੁਸੀਂ ਦੱਸੋ ਵੀ ਇਹ ਵਿਦਾ ਕੀਤਾ ਜਾਵੇ ਬਰਾਤ ਨੂੰ ਹੁਣ।
ਕਾਲੂ ਲਾਲੂ ਆਦਿ ਜੋ ਪਰਮਾਨੰਦ ਜੋ,
ਬਾਬਾ ਕਾਲੂ ਜੀ, ਬਾਬਾ ਲਾਲੂ ਜੀ, ਬਾਬਾ ਪਰਮਾਨੰਦ ਜੀ,
ਉਹ ਮੂਲੇ ਆ ਲੈ ਜਾਏ ਮਿਲੇ ਆਨੰਦ ਸੋ।
ਸਾਰੀ ਬਰਾਤ ਨੂੰ ਆਖਿਆ ਚਲੋ ਭਾਈ ਵਿਦਾਈ ਦਾ ਸਮਾਂ ਹੋ ਗਿਆ ਤੇ ਮੁੱਖ ਮੁੱਖ ਤਿਆਰੀ ਕਰ ਲਓ। ਬਾਕੀਆਂ ਨੂੰ ਏਦਾਂ ਕਹਿ ਕੇ ਕੁਝ ਸਿਆਣੇ ਬੰਦੇ ਬਾਬਾ ਪਰਮਾਨੰਦ ਜੀ ਨੇ, ਮਹਾਰਾਜ ਜੀ ਦੇ ਪਿਤਾ ਜੀ, ਚਾਚਾ ਜੀ, ਇਹਨਾਂ ਨੂੰ ਨਾਲ ਲਿਆ ਤੇ ਬਾਬੇ ਮੂਲ ਚੰਦ ਦੇ ਘਰ ਗਏ ਜੀ।
ਸਵਈਆ ਪਾਂਜਨ ਪੂਖਨ ਚੀਰ ਪਟੰਬਰ,
ਜਦੋਂ ਘਰੇ ਗਏ ਤੇ ਉੱਥੇ ਕੁਝ ਤਿਆਰੀ ਕਰਕੇ ਰੱਖੀ ਆ। ਕੀਮਤੀ ਬਰਤਨ ਹਨ, ਕੱਪੜੇ ਹਨ, ਬਹੁਤ ਸੁੰਦਰ ਸੁੰਦਰ।
ਸੁੰਦਰ ਹੈ ਪਸ਼ਮੰਬਰ ਭਾਰੇ,
ਕਹਿੰਦੇ ਪਸ਼ਮੀਨੇ ਦੇ ਬਹੁਤ ਸੁੰਦਰ ਕੀਮਤੀ ਬਸਤਰ ਸਜਾ ਕੇ ਇੱਕ ਥਾਂ ਤੇ ਰੱਖੇ ਹੋਏ ਸਨ।
ਬਾਜਨ ਸਾਜਨ ਮੀਨ ਸਜੇ ਬਹੁ,
ਇੱਕ ਬੰਨੇ ਬਹੁਤ ਸੋਹਣੀ ਸੁੰਦਰ ਇੱਕ ਘੋੜੀ ਕੀਮਤੀ ਕਾਠੀ ਨਾਲ ਸਜਾ ਕੇ ਖਿਲਾਰੀ ਹੋਈ ਸੀ।
ਬਹੁ ਦਾਜ ਦੀਨ ਉਤੰਗ ਤੁਹਾਰੇ,
ਇਹ ਸਮਾਨ ਦਾਜ ਦੇਣ ਵਾਸਤੇ ਤੁਸੀਂ ਸਮਝ ਲੋ ਵੀ ਇੱਕ ਬੰਨੇ ਸਜਾ ਕੇ ਰੱਖਿਆ ਹੋਇਆ ਸੀ ਬਾਬਾ ਮੂਲ ਚੰਦ ਜੀ ਦੇ ਘਰੇ।
ਕੰਚਨ ਔਰ ਖਜੂਰ ਦਿਓ ਪੁੰਨ,
ਕੰਚਨ ਸੋਨੇ ਨੂੰ ਕਹਿੰਦੇ, ਖਜੂਰ ਚਾਂਦੀ ਨੂੰ, ਕੁਝ ਸੋਨਾ ਕੁਝ ਚਾਂਦੀ ਵੀ ਦੇਣ ਵਾਸਤੇ ਰੱਖਿਆ ਹੋਇਆ ਸੀ।
ਦਾਸੀ ਦਈ ਤਨੀਆ ਹਿਤ ਕਰੇ,
ਇੱਕ ਦਾਸੀ ਉੱਥੇ ਖੜੀ ਸੀ ਜਿਹਨੇ ਮਾਤਾ ਜੀ ਦੀ ਸੇਵਾ ਕਰਨੀ ਸੀ ਸਾਰੀ ਉਮਰ। ਇਹ ਸਾਰਾ ਕੁਝ ਦੱਸ ਰਹੇ ਹਨ ਵੀ ਆਹ ਤਿਆਰੀ ਕੀਤੀ ਆ ਜੀ, ਆਹ ਦਾਸੀ ਆ ਜਿਹਨੇ ਸੇਵਾ ਕਰਿਆ ਕਰਨੀ ਹੈ।
ਬਾਗ ਦੀਨ ਬੜੇ ਪੁਰ ਪੰਚਨ,
ਇਹ ਸਾਰਾ ਪ੍ਰਬੰਧ ਜਿਹੜਾ ਸੀ ਸਮਾਨ ਦੇਣ ਦਾ ਸਾਧ ਸੰਗਤ ਜੀ ਹਿੱਤੇ ਪੈਂਚ ਨੇ ਕੀਤਾ ਸੀ ਆਪਣੇ ਵੱਲੋਂ।
ਜਿਉਂ ਜਸ ਸੰਚਨ ਕੀਨ ਸਵਾਰੇ,
ਸੋ ਜਿਸ ਨੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਇਹ ਸਾਰੀ ਤਿਆਰੀ ਕੀਤੀ ਸੀ।
ਬਾਂਧਵ ਸੰਗ ਸੋ ਮੂਲਾ ਤਬੈ ਪੁੰਨ,
ਕਹਿੰਦੇ ਆਪਣੇ ਸੰਬੰਧੀਆਂ ਨਾਲ ਤੇ ਕੁਝ ਸਿਆਣੇ ਪਤਵੰਤਿਆਂ ਨਾਲ ਬਾਬਾ ਮੂਲ ਚੰਦ ਜੀ ਆਏ ਹਨ। ਕਿੱਥੇ ਆਏ ਸੁਣੋ ਜੀ।
ਪੰਚ ਹਿੱਤਾ ਸਭ ਹੋਏ ਇਕਠਾਏ,
ਕਹਿੰਦੇ ਜਿਹੜਾ ਪੰਚ ਹਿੱਤਾ ਸੀ ਇਹ ਕੁਝ ਸਿਆਣੇ ਬੰਦੇ ਕੁਝ ਰਿਸ਼ਤੇਦਾਰ ਇਹਨਾਂ ਨੂੰ ਨਾਲ ਲੈ ਕੇ ਬਾਬਾ ਮੂਲ ਚੰਦ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਕੋਲੇ ਤੇ ਬਾਬਾ ਪਰਮਾਨੰਦ ਜੀ ਦੇ ਕੋਲੇ ਆਏ ਹਨ।
ਦੇ ਘਰ ਹੋਏ ਅਧੀਨ ਰਹੇ ਕਰ,
ਕਹਿੰਦੇ ਕੋਲ ਆਣ ਕੇ ਬੜੀ ਅਧੀਨਗੀ ਨਾਲ ਬਾਬਾ ਮੂਲ ਚੰਦ ਜੀ ਨੇ ਏਦਾਂ ਹੱਥ ਜੋੜ ਕੇ ਬੇਨਤੀ ਸ਼ੁਰੂ ਕੀਤੀ।
ਕਰ ਬੰਦ ਦੋ ਮੁਖ ਬੈਣ ਅਲਾਏ,
ਸੋ ਕਰ ਬੰਦ ਦੋ ਦਾ ਅਰਥ ਹੁੰਦਾ ਹੱਥ ਜੋੜਨੇ, ਹੱਥ ਜੋੜ ਕੇ ਤੇ ਬਾਬਾ ਮੂਲ ਚੰਦ ਜੀ ਨੇ ਮਹਾਰਾਜ ਜੀ ਦੇ ਪਿਤਾ ਜੀ ਨੂੰ ਏਦਾਂ ਆਖਿਆ ਜੀ।
ਆਤਮਜਾ ਮਮ ਕਿੰਕਰੀ ਜਾਨ,
ਆਖਿਆ ਆਤਮਜਾ ਉਹਦੀ ਪੁੱਤਰੀ, ਆਖਿਆ ਵੀ ਮੇਰੀ ਪੁੱਤਰੀ ਤੁਸੀਂ ਆਪਣੇ ਘਰ ਦੀ ਸੇਵਾਦਾਰ ਨੀ ਸਮਝਣੀ ਹੈ ਜੀ।
ਔਰ ਕਸ਼ੂ ਨਹਿ ਮੈਂ ਬਣ ਆਏ,
ਔਰ ਕਸ਼ੂ ਨਾ ਮੈਂ ਬਣ ਆਏ, ਹੋਰ ਮੇਰੇ ਕੋਲੋਂ ਕੁਝ ਬਣ ਨੀ ਆਇਆ, ਮੈਂ ਸਿਰਫ ਆਪਣੀ ਪੁੱਤਰੀ ਦੇ ਸਕਦਾ ਸਾਂ, ਮੇਰੀ ਪੁੱਤਰੀ ਨੂੰ ਤੁਸੀਂ ਆਪਣੇ ਘਰ ਦੀ ਸੇਵਕਾ ਸਮਝ ਕੇ ਲੈ ਕੇ ਜਾਣਾ ਹੈ।
ਆਪ ਸਭ ਬਿਦਲਾਇਕ ਹੋ ਜਾਗ,
ਤੁਸੀਂ ਵੱਡੇ ਜੇ, ਤੁਸੀਂ ਸਤਿਕਾਰਯੋਗ ਜੇ, ਮੈਂ ਹੋਰ ਕੁਝ ਦੇ ਨੀ ਸਕਿਆ। ਤੇ ਉਵੇਂ ਵੀ ਸਿਆਣੇ ਵਿਦਵਾਨ ਕਹਿੰਦੇ ਨੇ ਜਿਨ ਤਨਜਾ ਅਰਪਣ ਕੀਨੀ ਤਿੰਨ ਪਾਸੇ ਕਿਆ ਰੱਖ ਲੈਨੀ, ਸਿਆਣੇ ਤਾਂ ਕਹਿੰਦੇ ਜਿਹਨੇ ਪੁੱਤਰੀ ਦੇ ਦਿੱਤੀ ਪਿੱਛੇ ਕੀ ਰਹਿ ਗਿਆ। ਜਦੋਂ ਇਹ ਗੱਲ ਆਖੀ ਫਿਰ ਬਾਬਾ ਪਰਮਾਨੰਦ ਜੀ ਬੋਲੇ ਤੇ ਉਹਨਾਂ ਨੇ ਆਖਿਆ ਵੀ ਆਹ ਜਿਹੜਾ ਸਮਾਨ ਤੁਸੀਂ ਸਜਾ ਕੇ ਰੱਖਿਆ ਨਾ, ਫਿਰ ਇਹ ਕਾਹਦੇ ਲਈ ਹੈ ਭਾਈ। ਇੱਕ ਬੰਨੇ ਤੁਸੀਂ ਕਹਿ ਰਹੇ ਜੀ ਵੀ ਆਹ ਸਾਡੇ ਕੋਲੇ ਪੁੱਤਰੀ ਸੀ ਜੀ ਦੇਣ ਵਾਸਤੇ, ਅਸੀਂ ਕੁਝ ਦੇ ਨੀ ਸਕੇ, ਕੋਈ ਸੇਵਾ ਨੀ ਕਰ ਸਕੇ, ਤੁਸੀਂ ਵੱਡੇ ਜੇ, ਤੁਸੀਂ ਸਾਡੀ ਗਲਤੀ ਨਾ ਚਿਤਾਰਨੀ। ਇੱਕ ਬੰਨੇ ਤੁਸੀਂ ਆਹ ਸਾਰਾ ਸੋਨਾ ਚਾਂਦੀ ਪਸ਼ਮੀਨੇ ਦੇ ਬਸਤਰ ਆ ਘੋੜੀ ਸਜਾ ਕੇ ਰੱਖੀ, ਇਹਨਾਂ ਵਸਤੂਆਂ ਦੀ ਫਿਰ ਕੀ ਜ਼ਰੂਰਤ ਹੈ। ਜੇ ਪੁੱਤਰੀ ਦੇਣੀ ਹੈ ਤੇ ਸਿਰਫ ਪੁੱਤਰੀ ਅਸੀਂ ਤੁਹਾਡੀ ਲੈ ਕੇ ਜਾਵਾਂਗੇ, ਫਿਰ ਇਹ ਸਮਾਨ ਨੀ ਲੈ ਕੇ ਜਾਵਾਂਗੇ।
ਜਿਉਂ ਕਹੇ ਆਪ ਸਮੈ ਹਰ ਖਾਏ,
ਇਉਂ ਕਹਿ ਜਦੋਂ ਆਖਿਆ ਤਾਂ ਬਾਬਾ ਮੂਲ ਚੰਦ ਜੀ ਬਹੁਤ ਖੁਸ਼ ਹੋਏ, ਆਖਿਆ ਸਤ ਬਚਨ ਜਿਵੇਂ ਤੁਹਾਡਾ ਹੁਕਮ ਹੈ, ਪਰ ਇਹ ਸਾਰਾ ਕੁਝ ਇਹ ਹਿੱਤੇ ਪੈਂਚ ਵੱਲੋਂ ਸੀ, ਬਾਬਾ ਪਰਮਾਨੰਦ ਜੀ ਆਖਿਆ ਭਾਵੇਂ ਕਿਸੇ ਵੱਲੋਂ ਵੀ ਸੀ। ਜਦੋਂ ਤੁਸੀਂ ਇਹ ਗੱਲ ਆਖ ਦਿੱਤੀ ਨਾ ਵੀ ਅਸੀਂ ਪੁੱਤਰੀ ਦੇ ਸਕਦੇ ਹੋਰ ਕੁਝ ਦੇ ਨਹੀਂ ਸਕਦੇ, ਤੇ ਫਿਰ ਅਸੀਂ ਵੀ ਸਿਰਫ ਪੁੱਤਰੀ ਹੀ ਲੈ ਕੇ ਜਾਵਾਂਗੇ, ਤੁਹਾਡੀ ਬੱਚੀ ਲੈ ਕੇ ਜਾਵਾਂਗੇ, ਬਾਕੀ ਸਮਾਨ ਨਹੀਂ ਲੈ ਕੇ ਜਾਣਾ। ਜਦੋਂ ਇਹ ਗੱਲ ਆਖੀ ਤਾਂ ਬਹੁਤ ਖੁਸ਼ ਹੋਏ ਸਾਰੇ ਜੀ।
ਸਾਬਿਦ ਨੇਕੀ ਰੀਤ ਕਰ,
ਸਾਰੇ ਤਰੀਕਿਆਂ ਨਾਲ ਚੰਗੀ ਮਰਿਆਦਾ ਪੂਰੀ ਕੀਤੀ। ਬਹੁਤ ਸਿਆਣੀ ਗੱਲ ਸੀ ਜਿਹੜੀ ਬਾਬਾ ਪਰਮਾਨੰਦ ਜੀ ਨੇ ਆਖੀ, ਆਪਾਂ ਨੂੰ ਵੀ ਪੱਲੇ ਬਣਨੀ ਚਾਹੀਦੀ। ਜਿਹਨੇ ਪੁੱਤਰੀ ਦੇ ਦਿੱਤੀ ਗੁਰਮੁਖੋ, ਉਹਨੇ ਪਿੱਛੇ ਕੁਝ ਨਹੀਂ ਰੱਖਿਆ। ਮੇਰਾ ਬਾਹਰ ਜਾਣ ਦਾ ਸੁਭਾਅ ਨਹੀਂ, ਜਿਹੜੀ ਕਥਾ ਚੱਲਦੀ ਉਹੀ ਸੁਣਾਉਣੀ ਹੁੰਦੀ ਹੈ, ਪਰ ਫਿਰ ਵੀ ਇੱਕ ਮਿੰਟ ਲਈ ਆਪਾਂ ਇਹ ਵਿਚਾਰ ਸਕਦੇ ਹਾਂ ਵੀ ਹੁਣ ਆਪਾਂ ਇੱਥੇ ਆਏ ਹਾਂ, ਕਿਸੇ ਪ੍ਰਕਾਰ ਦੀ ਭੁੱਖ ਨਹੀਂ, ਆਪਾਂ ਨੂੰ ਪ੍ਰਸ਼ਾਦਾ ਮਹਾਰਾਜ ਨੇ ਦਿੱਤਾ ਹੀ ਹੈ, ਛਾਤ ਆਪਣੇ ਸਿਰ ਤੇ ਹੈ, ਸਾਰਾ ਕੁਝ ਹੈ, ਤੇ ਜੇ ਫਿਰ ਵੀ ਆਪਾਂ ਨਾ ਰੁਝੀਏ ਤਾਂ ਮੈਨੂੰ ਮਾਫ਼ ਹੀ ਕਰ ਦੇਣਾ, ਬੱਚਿਆਂ ਨੂੰ ਵੇਚੀਦਾ ਨਹੀਂ, ਬੱਚਿਆਂ ਦਾ ਵਿਆਹ ਕਰੀਦਾ ਹੁੰਦਾ। ਇਹ ਹੀ ਅਰਦਾਸ ਕਰਨੀ ਚਾਹੀਦੀ, ਮਹਾਰਾਜ ਸਾਡੀ ਕਮਾਈ ਚ ਬਰਕਤ ਪਾ ਦਿਓ, ਕਿਸੇ ਦੇ ਦਿੱਤਿਆਂ ਬੰਦਾ ਕਿੰਨਾ ਕੁ ਰੱਜ ਲਏਗਾ ਗੁਰਮੁਖੋ, ਕਿਸੇ ਦੇ ਦਿੱਤਿਆਂ ਕੋਈ ਨੀ, ਸਿਆਣਪ ਵਰਤਣੀ ਚਾਹੀਦੀ ਹੈ। ਮੈਂ ਕਿਸੇ ਦੇ ਤਰਕ ਨਹੀਂ ਕਰਦਾ, ਪਰ ਜੇ ਮਹਾਰਾਜ ਸਾਹਿਬ ਜੀ ਦੇ ਉਸ ਵੇਲੇ ਸਿਆਣਿਆਂ ਨੇ ਉੱਥੇ ਰੋਕ ਦਿੱਤਾ ਵੀ ਅਸੀਂ ਦਾਜ ਨਹੀਂ ਲੈ ਕੇ ਜਾਣਾ, ਤੁਸੀਂ ਬੱਚੀ ਆਖ ਦਿੱਤਾ ਦੇਣ ਜੋਗਿਆਂ ਤਾਂ ਬੱਚੀ ਆ ਗਈ ਤੇ ਸਾਰਾ ਕੁਝ ਹੀ ਆ ਗਿਆ, ਇਹ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਸਿੱਖਿਆ ਆਪਾਂ ਨੂੰ ਵੀ ਪੱਲੇ ਬੰਨਣੀ ਚਾਹੀਦੀ ਜੀ।
ਸਭ ਨੇਕੀ ਰੀਤ ਕਰ,
ਸਭ ਚੰਗੇ ਤਰੀਕਿਆਂ ਦੇ ਨਾਲ ਉਸ ਵੇਲੇ ਸਾਧ ਸੰਗਤ ਜੀ ਸਾਰੀ ਮਰਿਆਦਾ ਪੂਰੀ ਕੀਤੀ।
ਦੋਏ ਦਿਸ਼ ਮੋਧ ਹਸ਼ਾਏ,
ਦੋਵਾਂ ਪਾਸਿਆਂ ਤੋਂ ਬੜਾ ਆਨੰਦ ਬਣਿਆ ਜਦੋਂ ਇੰਨੇ ਸੋਹਣੇ ਬਚਨ ਬਾਬਾ ਪਰਮਾਨੰਦ ਜੀ ਨੇ ਆਖੇ ਵੀ ਅਸੀਂ ਤੁਹਾਡੀ ਬੱਚੀ ਆ ਤੇ ਬੱਚੀ ਸਾਰਾ ਕੁਝ ਹੈ, ਇਹੀ ਲੈ ਕੇ ਜਾਵਾਂਗੇ, ਆ ਸਮਾਨ ਨੀ ਅਸੀਂ ਲੈ ਕੇ ਜਾਣਾ।
ਰਸ ਰਾਖਿਓ ਜੁਗ ਪ੍ਰਸ ਪਰ,
ਜੁਗ ਦੇ ਦੋਵੇਂ ਪਾਸੇ, ਦੋਵਾਂ ਪਾਸਿਆਂ ਤੇ ਬੜਾ ਫਿਰ ਰਸ ਬਣਿਆ ਜੀ। ਦੋਵਾਂ ਪਾਸੇ ਤੋਂ, ਕਿਉਂਕਿ ਸਿਆਣੇ ਸਨ ਨਾ, ਉਹਨਾਂ ਸਿਆਣੇ ਨੇ ਉਸ ਵੇਲੇ ਚੰਗੀ ਗੱਲ ਕੀਤੀ ਹੈ।
ਜਸ ਵਿਦ ਹਿਤੇ ਅਲਾਏ,
ਤੇ ਉਹ ਫਿਰ ਹਿਤਾ ਪੈਂਚ ਬੋਲਿਆ, ਕਹਿੰਦਾ ਜੀ ਅਸੀਂ ਤਾਂ ਆਪਣੀ ਭਾਵਨਾ ਨਾਲ, ਆਪਣੇ ਚਾਅ ਨਾਲ, ਮੈਂ ਵੀ ਚਾਹੁੰਦਾ ਸਾਂ, ਸ਼ਰਧਾ ਨਾਲ ਦੇਣਾ ਚਾਹੁੰਦੇ ਸਾਂ, ਪਰ ਚਲੋ ਜੇ ਤੁਸੀਂ ਇਸ ਗੱਲ ਚ ਪ੍ਰਸੰਨ ਜੇ ਤੇ ਅਸੀਂ ਵੀ ਇਸ ਗੱਲ ਵਿਚ ਹੀ ਪ੍ਰਸੰਨ ਹਾਂ।
ਸਵਈਆ ਮੋਲੇ ਕੀਤੀਆਂ ਵਿਰਾਹ ਕਰੇ,
ਜਦੋਂ ਬਰਾਤ ਦੀ ਵਧਾਈ ਹੋਣ ਲੱਗੀ ਤੇ ਬਾਬਾ ਮੂਲ ਚੰਦ ਜੀ ਦੀ ਜਿਹੜੀ ਇਸਤਰੀ ਸੀ ਉਹ ਫਿਰ ਆਪਣੀ ਬੱਚੀ ਨੂੰ ਜਦੋਂ ਮਿਲੇ ਤੇ ਕੁਝ ਉਹਨਾਂ ਦੇ ਅੱਖਾਂ ਚ ਪਾਣੀ ਆ ਗਿਆ, ਬਰਾਗ ਆਇਆ, ਉਵੇਂ ਸਤਸੰਗ ਜੀ ਮੈਂ ਤਾਂ ਥੋੜੀ ਕੁ ਬੇਨਤੀ ਕੀਤੀ, ਬਸ ਬਾਕੀ ਤੁਸੀਂ ਸਾਰੇ ਸਿਆਣੇ ਜੇ, ਭਈ ਅੱਜ ਕੱਲ੍ਹ ਕਈਆਂ ਥਾਵਾਂ ਤੇ ਏਦਾਂ ਵੀ ਚੱਲਦਾ ਸ਼ਰਾਬ ਨੀ ਪਿਆਈ ਨੀ ਜਾਂਦੀ, ਨਵਾਏ ਜਾਂਦੇ ਬਰਾਤੀ ਸ਼ਰਾਬ ਨਾਲ, ਇੰਨਾ ਕੰਮ 50-50 ਲੱਖ ਰੁਪਈਏ ਨੂੰ ਅੱਗ ਲਾ ਦਿੰਦੇ ਨੇ ਲੋਕ ਵਿਆਹ ਤੇ, ਤੇ ਜੇ ਬਹੁਤ ਜ਼ਿਆਦਾ ਪੈਸਾ ਹੈ ਤੇ ਆਪਣੇ ਬੱਚਿਆਂ ਨੂੰ ਦਿਓ, ਉਹਨਾਂ ਨੂੰ ਉਦਾਂ ਦਿਓ ਖਾਂ ਨਗਦ, ਜਿਹਨਾਂ ਦਾ ਵਿਆਹ ਕਰ ਰਹੇ ਜੇ, ਵੀ ਆ ਲਓ ਬੱਚੇ ਤੁਸੀਂ ਆਪਣੀ ਜ਼ਿੰਦਗੀ ਚ ਆਪਣਾ ਘਰ ਲੈ ਲਿਓ, ਜੋ ਮਰਜ਼ੀ ਜਿੱਥੇ ਮਰਜ਼ੀ ਖਰਚੇ, ਔਰ ਰੁਪਈਏ ਫੂਕਣ ਦੀ ਕੀ ਲੋੜ ਹੈ, ਇੰਨੀ ਇੰਨੀ ਪ੍ਰਕਾਰ ਦਾ ਮਾਸ ਤੇ ਕਿੰਨੀ ਕਿੰਨੀ ਪ੍ਰਕਾਰ ਦੀ ਸ਼ਰਾਬ ਸਿਰਫ ਨੱਕ ਰੱਖਣ ਵਾਸਤੇ, ਤੇ ਫਿਰ ਜਿਹੜਾ ਮੰਗ ਕੇ ਲੈਣਾ ਇਹ ਤਾਂ ਬਿਲਕੁਲ ਹੀ ਸਤਸੰਗ ਜੀ ਗੁਰਮਰਿਆਦਾ ਦੇ ਉਲਟ ਹੈ, ਮਾਫੀ ਚਾਹੁੰਦਾ ਹਾਂ ਜੀ।
ਮੋਲੇ ਕਿਤਰੀਆ ਵਿਰਾਹ ਕਰੇ,
ਕਹਿੰਦੇ ਜਦੋਂ ਤੁਰਨ ਲੱਗੀ ਬਰਾਤ ਵਿਦਾਉਣ ਲੱਗੀ ਤੇ ਬਾਬਾ ਮੂਲ ਚੰਦ ਜੀ ਦੀ ਇਸਤਰੀ ਜਿਹੜੀ ਸੀ ਉਹ ਜਦੋਂ ਪੁੱਤਰੀ ਉਹਨਾਂ ਦੀ ਤੁਰਨ ਲੱਗੀ, ਉਹਨਾਂ ਨੂੰ ਬੜਾ ਬਰਾਗ ਆਇਆ, ਅੱਖਾਂ ਚ ਪਾਣੀ ਆ ਗਿਆ,
ਤਨੀਆਂ ਅਨੁਰਾਗ ਦੇ ਉਮ ਗਾਏ,
ਕਹਿੰਦੇ ਨੇ ਉਹਨਾਂ ਦੇ ਪ੍ਰੇਮ ਨਾਲ ਸਤਸੰਗ ਜੀ ਬਰਾਗ ਨਾਲ ਹਿਰਦਾ ਭਰ ਗਿਆ ਜਦੋਂ ਪੁੱਤਰੀ ਉਹਨਾਂ ਦੀ ਵਿਦਾ ਹੋਣ ਲੱਗੀ।
ਔਰ ਮਿਲੀ ਕਨਕਾ ਤਹਿਆਨ,
ਹੋਰ ਬਹੁਤ ਸਾਰੀਆਂ ਬੀਬੀਆਂ ਆਣ ਕੇ ਮਾਤਾ ਸੁਲੱਖਣੀ ਜੀ ਨੂੰ ਮਿਲੀਆਂ ਹਨ।
ਵੱਡੀ ਵਡਭਾਗਣ ਹੈ ਜਿਹੇ ਥਾਏ,
ਸਾਰੀਆਂ ਕਹਿੰਦੀਆਂ ਵੱਡੇ ਭਾਗਾਂ ਵਾਲੀ ਹੋਵੇ, ਤੂੰ ਵੱਡੇ ਭਾਗਾਂ ਵਾਲੀ ਹੋਵੇ,
ਡੋਲੇ ਕੋ ਅਗਰ ਯਕੀਨ ਚਲੇ,
ਫਿਰ ਵਿਦਾ ਹੋ ਗਈ ਬਰਾਤ ਤੇ ਡੋਲੇ ਨੂੰ ਅੱਗੇ ਕਰ ਲਿਆ ਜੀ।
ਅਰਵਿੰਦ ਬਲੋਚਨ ਰੂਪ ਸੁਹਾਏ,
ਬਹੁਤ ਸੁੰਦਰ ਸਰੂਪ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਨਾਲ ਚੱਲੇ,
ਵਾਰਤ ਵਿੱਤ ਉਦਾਰ ਕੀਏ ਚਿੱਤ,
ਕਹਿੰਦੇ ਦਾਤਿਆਂ ਵਰਗਾ ਹਿਰਦਾ ਕਰਕੇ ਉਸ ਵੇਲੇ ਮਹਾਰਾਜ ਜੀ ਦੇ ਪਿਤਾ ਜੀ ਨੇ ਧਨ ਵਾਰਿਆ, ਗਰੀਬਾਂ ਨੂੰ ਲੋੜਵੰਦਾਂ ਨੂੰ ਦਿੱਤਾ ਜੀ।
ਕੀਰਤ ਬੀਚ ਕਵਿਤਨ ਗਾਏ,
ਕਹਿੰਦੇ ਨੇ ਕਵਿਤਾ ਵਿੱਚ ਸਾਰੀ ਕੀਰਤੀ ਮਹਾਰਾਜ ਜੀ ਦੇ ਵਿਆਹ ਦੀ ਕਵਿਤਾ ਵਿੱਚ ਲਿਖ ਕੇ ਕਵੀ ਜੀ ਕਹਿੰਦੇ ਅਸੀਂ ਤੁਹਾਨੂੰ ਸੁਣਾ ਦਿੱਤੀ ਹੈ, ਭਾਈ ਬਾਲਾ ਜੀ ਨੇ ਤੇ ਵਾਰਤਕ ਰੂਪ ਚ ਸੁਣਾਈ ਸੀ, ਪਰ ਭਾਈ ਸੰਤੋਖ ਸਿੰਘ ਜੀ ਨੇ ਉਹਦੀ ਕਵਿਤਾ ਬਣਾ ਕੇ ਸੁਣਾਈ, ਕਿਆ ਕਮਾਲ ਦੀ ਜੀ।
ਅੜਿਲ ਬਿਰਧ ਤਰਨ ਜੇ ਮਨ ਜਸੋ ਦੋਹਣ ਦਿਸ਼ਾਨ ਕੇ,
ਦੋਵਾਂ ਪਾਸਿਆਂ ਦੇ ਭਾਵੇਂ ਬਜ਼ੁਰਗ ਸਨ ਤੇ ਭਾਵੇਂ ਨੌਜਵਾਨ ਸਨ, ਆਪੋ ਵਿੱਚ ਦੀ ਏਦਾਂ ਗੱਲਾਂ ਕਰਦੇ ਜਦੋਂ ਬਰਾਤ ਵਾਪਸ ਤੁਰੀ ਸੁਲਤਾਨਪੁਰ ਨੂੰ।
ਜਸ ਵਿਸਤਾਰ ਹੈ ਅਦਕ ਹੈ ਬਿਸਮਾਨ ਕੇ,
ਬਹੁਤ ਹੈਰਾਨ ਹੋ ਕੇ ਵਡਿਆਈਆਂ ਕਰਦੇ ਨੇ ਮਹਾਰਾਜ ਸਾਹਿਬ ਜੀ ਦੀਆਂ, ਉਹਨਾਂ ਦੀ ਕੁਲ ਦੀਆਂ, ਤੇ ਹੈਰਾਨ ਹੋ ਕੇ ਆਪੋ ਵਿੱਚ ਦੀ ਏਦਾਂ ਗੱਲਾਂ ਕਰਦੇ ਹਨ।
ਹਮੇ ਬੇਲੋਕਤ ਕਭੇ ਨ ਅਸ ਉਤਸਵ ਪਇਓ,
ਕਹਿੰਦੇ ਬਜ਼ੁਰਗ ਜਿਹੜੇ ਕਹਿੰਦੇ ਸਾਡੀ ਸਾਰੀ ਉਮਰ ਲੰਘੀ, ਏਦਾਂ ਦਾ ਵਿਆਹ ਅਸੀਂ ਏਦਾਂ ਦਾ ਉਤਸਵ ਕਦੀ ਨੀ ਦੇਖਿਆ, ਜਵਾਨ ਕਹਿੰਦੇ ਅਸੀਂ ਵੀ ਪਹਿਲੀ ਵਾਰੀ ਦੇਖਿਆ ਭਾਈ, ਬੜੇ ਹੈਰਾਨ ਹਨ ਸਾਰੇ।
ਉਹ ਜੈਸੇ ਇਸ ਉਪ ਵਿਆਹ ਹਰ ਕੇ ਅਤਸ਼ਾਹ ਪਇਓ,
ਕਹਿੰਦੇ ਇਸ ਵਿਆਹ ਵਿੱਚ ਜਿਸ ਤਰ੍ਹਾਂ ਦੀ ਪ੍ਰਸੰਨਤਾ ਹੋਈ ਤੇ ਜੋ ਕੁਝ ਅਸੀਂ ਦੇਖਿਆ, ਤੇ ਜਿਵੇਂ ਮਹਾਰਾਜ ਜੀ ਨੇ ਨਵੀਆਂ ਰੀਤੀਆਂ, ਇੱਕ ਨਵੀਂ ਮਰਿਆਦਾ ਦੱਸੀ, ਦਾਜ ਨੀ ਲੈ ਕੇ ਜਾਣਾ ਭਾਈ, ਕੌਲ ਇਹ ਮਖੌਲ ਵਾਲੇ ਬਚਨ ਨਹੀਂ ਕਰਨੇ, ਪਰਮੇਸ਼ਰ ਨੂੰ ਚੇਤੇ ਕਰੋ, ਉਹਦੀ ਵਡਿਆਈ ਕਰੋ, ਖੁਸ਼ੀ ਦੇ ਗੀਤ ਗਾਓ, ਏਦਾਂ ਦਾ ਤਾਂ ਕਦੀ ਦੇਖਿਆ ਹੀ ਨਹੀਂ ਸੀ। ਦੋਵਾਂ ਪਾਸਿਆਂ ਦੇ ਮਨੁੱਖ ਭਾਵੇਂ ਬਜ਼ੁਰਗ ਸਨ ਭਾਵੇਂ ਜਵਾਨ ਸਨ, ਬੜੇ ਖੁਸ਼ ਹਨ, ਏਦਾਂ ਦੀਆਂ ਗੱਲਾਂ ਕਰਦੇ, ਕਹਿੰਦੇ ਆਹ ਤਾਂ ਕਮਾਲ ਦਾ ਵਿਆਹ ਦੇਖਿਆ ਅਸੀਂ।
ਅਸ ਵਿਦ ਜਸ ਵਿਸਤਾਰ ਕੈ,
ਇਸ ਤਰ੍ਹਾਂ ਦਾ ਜਸ ਸਾਧ ਸੰਗਤ ਜੀ ਉਸ ਵੇਲੇ ਹੋਇਆ ਸਾਰੇ ਪਾਸੇ।
ਗਮਨੀ ਪੰਥ ਬਰਾਤ,
ਹੁਣ ਵਾਪਸ ਬਰਾਤ ਚੱਲ ਪਈ ਹੈ ਉਸ ਰਸਤੇ ਤੇ ਜਿਹੜਾ ਸੁਲਤਾਨਪੁਰ ਨੂੰ ਆਉਣਾ ਸੀ।
ਕ੍ਰਮ ਕ੍ਰਮ ਕਰੇ ਨਿਵਾਸ ਤਿਉ,
ਉਸੇ ਤਰ੍ਹਾਂ ਹੌਲੀ ਹੌਲੀ ਚੱਲਦੀ ਨਿਵਾਸ ਕਰਦੀ ਕਰਦੀ, ਕਿਉਂਕਿ ਜਾਂਦਿਆਂ ਦੋ ਰਾਤਾਂ ਲੱਗੀਆਂ ਸਨ ਤੇ ਆਉਂਦਿਆਂ ਵੀ ਦੋ ਹੀ ਰਾਤਾਂ ਲੱਗਣੀਆਂ ਸਨ।
ਜਿਉਂ ਕੀਨੇ ਮਾਗ ਜਾਤ,
ਜਿਵੇਂ ਜਾਂਦਿਆਂ ਹੋਇਆ ਜਿੱਥੇ ਜਿੱਥੇ ਟਿਕਾਣਾ ਕੀਤਾ ਸੀ ਵਾਪਸੀ ਵੇਲੇ ਵੀ ਉੱਥੇ ਉੱਥੇ ਹੀ ਰਾਤ ਕੱਟੀ ਜੀ।
ਦੋਹਰਾ ਸਿਕਤਾ ਕੰਨ ਤੇ ਮੇਰ ਕੀ ਆ,
ਇੱਥੇ ਇੱਕ ਅਧਿਆਇ ਸਤਸੰਗ ਜੀ ਪੂਰਾ ਹੋ ਗਿਆ ਸੀ, ਹੁਣ ਅਗਲਾ ਅਧਿਆਇ ਗੁਰਮੁਖ ਪਿਆਰੇ ਵਿਦਵਾਨ ਇੱਥੋਂ ਚਲਾਉਣਗੇ, ਤੇ ਉਹ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਨੇ, ਮੰਗਲ ਕਰਦੇ ਪਹਿਲਾਂ ਦਸਵੇਂ ਪਾਤਸ਼ਾਹ ਜੀ ਦਾ, ਕਥਾ ਇੱਥੋਂ ਹੀ ਸ਼ੁਰੂ ਕਰਨਗੇ, ਪਰ ਇੱਕ ਅਧਿਆਇ ਪੂਰਾ, ਕਿਉਂਕਿ ਅਧਿਆਇਆਂ 'ਚ ਵੰਡੀ ਹੋਈ ਹੈ ਸਾਰੀ ਕਥਾ, ਇਸੇ ਕਰਕੇ ਗੁਰਪ੍ਰਤਾਪ ਸੂਰਜ ਗ੍ਰੰਥੇ ਨੂੰ ਕਹਿੰਦੇ ਨੇ 12 ਰਾਸਾਂ ਨੇ, 2 ਐਨ ਨੇ, ਇਹਦੇ ਵੱਖਰੇ ਵੱਖਰੇ ਅਧਿਆਏ ਨੇ ਸਤਸੰਗ ਜੀ, ਵੱਖਰੇ ਵੱਖਰੇ ਅੰਸ਼ੂ ਹਨ। ਅਗਲਾ ਅਧਿਆਇ ਸ਼ੁਰੂ ਹੋਣ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰ ਰਹੇ, ਕਹਿੰਦੇ ਨੇ ਸਿਕਤਾ ਕੰਨ ਤੇ ਮੇਰ ਕੀਏ, ਮੇਰ ਕਹਿੰਦੇ ਸਮੇਰ ਨੂੰ ਤੇ ਸਿਕਤਾ ਕਹਿੰਦੇ ਨੇ ਕਣ ਕਿਣਕੇ ਨੂੰ, ਰੇਤ ਦਾ, ਰੇਤ ਦੇ ਜਿਹੜੇ ਕਿਣਕੇ ਸਨ ਨਾ, ਦਸਵੇਂ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਤੇ ਮਿਹਰ ਦੀ ਨਜ਼ਰ ਪਾਈ ਤੇ ਉਹਨਾਂ ਨੂੰ ਸਮੇਰ ਪਰਬਤ ਵਰਗੀਆਂ ਵਡਿਆਈਆਂ ਦੇ ਦਿੱਤੀਆਂ ਜੀ।
ਮਿਹਰੂ ਤੇ ਕਾਨ ਕੀਨ,
ਤੇ ਜਿਹੜੇ ਹੰਕਾਰੀ ਸਮੇਰ ਪਰਬਤ ਬਣੇ ਬੈਠੇ ਸਨ ਉਹਨਾਂ ਨੂੰ ਕਿਣਕੇ ਵਰਗੇ ਕਰ ਦਿੱਤਾ, ਕਿਵੇਂ? ਅਗਲੀ ਪੰਕਤੀ ਪੜ੍ਹ ਕੇ ਫਿਰ ਵਿਚਾਰਦੇ ਜੀ।
ਮਿਹਰੂ ਤੇ ਕਨਕੀਨ,
ਮੇਰ ਨੂੰ ਸਮੇਰ ਨੂੰ ਕਿਣਕਾ ਬਣਾ ਦਿੱਤਾ, ਜਿਹੜੇ ਕਿਣਕੇ ਸਨ ਸਤਸੰਗ ਜੀ ਉਹਨਾਂ ਨੂੰ ਸਮੇਰ ਬਣਾ ਦਿੱਤਾ, ਕਿਵੇਂ? ਆਪਣੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀ ਵਡਿਆਈ ਦੇ ਦਿੱਤੀ, ਆਖਿਆ ਸੀ ਚਿੜੀਓ ਤੇ ਮੈਂ ਬਾਜ ਤੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਉਹ ਸਿੱਖ ਜਿਹੜੇ ਰੁਲਦੇ ਫਿਰਦੇ ਸਨ ਸਤਸੰਗ ਜੀ ਉਹਨਾਂ ਨੂੰ ਏਡੀ ਵਡਿਆਈ ਤੇ ਸਰਦਾਰੀਆਂ ਬਖਸ਼ ਦਿੱਤੀਆਂ, ਜਿਹੜੇ ਸਰਦਾਰ ਬਣ ਕੇ ਹੁਕਮਨਾਮੇ ਜਾਰੀ ਕਰਦੇ ਸਨ ਸਿੱਖਾਂ ਦੇ ਖਿਲਾਫ਼ ਮੁਗਲ ਰਾਜ, ਜਿਨ੍ਹਾਂ ਦੇ ਰਾਜ ਵਿੱਚ ਸਤਸੰਗ ਜੀ ਇੰਨਾ ਅਤਿਆਚਾਰ ਤੇ ਜ਼ੁਲਮ ਕੀਤਾ ਜਾਂਦਾ ਸੀ, ਉਹਨਾਂ ਨੂੰ ਸੁਮੇਰ ਪਰਬਤ ਤੋਂ ਇੱਕ ਕਿਣਕਾ ਬਣਾ ਦਿੱਤਾ, ਭਾਵ ਉਹਨਾਂ ਦੀਆਂ ਜੜ੍ਹਾਂ ਪੜ ਦਿੱਤੀਆਂ ਦਸਵੇਂ ਪਾਤਸ਼ਾਹ ਜੀ ਨੇ, ਤੇ ਸਰਦਾਰੀਆਂ ਆਪਣੇ ਗਰੀਬ ਸਿੱਖਾਂ ਨੂੰ ਦੇ ਦਿੱਤੀਆਂ। ਤਾਂ ਆਖਿਆ ਕਿਣਕੇ ਤੋਂ ਸੁਮੇਰ ਕਰ ਦੇਣ ਵਾਲੇ ਤੇ ਸੁਮੇਰ ਪਰਬਤ ਤੋਂ ਕਿਣਕਾ ਬਣਾ ਦੇਣ ਵਾਲੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ।
ਸ੍ਰੀ ਗੋਬਿੰਦ ਸਿੰਘ ਨਮਹਿ ਮਾਮ,
ਕਹਿੰਦੇ ਤਾਂ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਦਾ, ਤਾਂ ਉਹਨਾਂ ਦੇ ਚਰਨਾਂ ਤੇ ਮੱਥਾ ਰੱਖਦਾ, ਇੱਕ ਮੇਹਰ ਦੀ ਨਜ਼ਰ ਪਾ ਦੇਣ ਤੇ ਗਰੀਬ ਨੂੰ ਰਾਜਾ ਬਣਾ ਦੇਣ, ਤੇ ਜੇ ਹੰਕਾਰੀ ਆ ਜਾਏ ਤੇ ਰਾਜੇ ਨੂੰ ਗਰੀਬ ਕਰ ਸਕਦੇ ਹਨ ਜੀ।
ਕੇਵਲ ਦਾਨੀ ਦੀਨ,
ਕਹਿੰਦੇ ਨੇ ਕੇਵਲ ਦਾਨੀ ਨੇ, ਪੁੱਤਰਾਂ ਦੇ ਦਾਨੀ ਨੇ ਦਸਵੇਂ ਪਾਤਸ਼ਾਹ ਜੀ। ਇਸ ਕਰਕੇ ਮੈਂ ਅਗਲਾ ਅਧਿਆਇ ਕਥਾ ਦਾ ਸ਼ੁਰੂ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਦਾ, ਫਿਰ ਅੱਗੇ ਤੁਹਾਨੂੰ ਕਥਾ ਸੁਣਾਉਣਾ, ਸਾਰੇ ਜਾਣੇ ਸੁਣੋ ਪ੍ਰੇਮ ਨਾਲ।
ਨਿਕਟ ਨਗਰ ਕੇ ਗਈ ਬਰਾਤ,
ਉੱਥੋਂ ਹੀ ਫਿਰ ਸ਼ੁਰੂ ਕਰ ਦਿੱਤੀ। ਕਹਿੰਦੇ ਨੇ ਦੋ ਰਾਤਾਂ ਰਸਤੇ ਚ ਕੱਟ ਕੇ ਤੇ ਬਰਾਤ ਜਦੋਂ ਸੁਲਤਾਨਪੁਰ ਨਗਰ ਦੇ ਨੇੜੇ ਪਹੁੰਚ ਗਈ ਜੀ,
ਜਾ ਕੀ ਸ਼ੋਭਾ ਭਾਂਤਨ ਭਾਂਤ,
ਜਿਸ ਬਰਾਤ ਦੀ ਤਰ੍ਹਾਂ ਤਰ੍ਹਾਂ ਦੀ ਸ਼ੋਭਾ ਸੀ, ਉਹਦੇ ਚ ਸੁੰਦਰ ਘੋੜ ਸਵਾਰ ਸਨ, ਹਾਥੀਆਂ ਤੇ ਸਵਾਰ ਸਨ, ਰਥਾਂ ਤੇ ਸਵਾਰ ਸਨ, ਮਹਾਰਾਜ ਆਪ ਪਾਲਕੀ ਚ ਸਵਾਰ ਨੇ, ਉਹਨਾਂ ਦੇ ਮਹਿਲ ਸਤਸੰਗ ਜੀ ਡੋਲੇ ਚ ਸਵਾਰ ਨੇ, ਕੁਝ ਊਠਾਂ ਤੇ ਨਗਾਰੇ ਲੱਦੇ ਨੇ, ਕੁਝ ਗੱਡਿਆਂ ਤੇ ਤੰਬੂ ਕਨਾਤਾਂ ਲੱਦੀਆਂ ਨੇ, ਕੁਝ ਝੰਡੀਆਂ ਫੜ ਕੇ ਅੱਗੇ ਅੱਗੇ ਤੁਰਨ ਵਾਲੇ। ਕਿਆ ਕਮਾਲ ਦੀ ਬਰਾਤ ਦੀ ਸੋਭਾ ਸੀ ਜੀ।
ਬਾਜੇ ਤੁਰਹੀ ਪਟਹਿ ਨਿਸ਼ਾਨ,
ਇਸੇ ਤਰ੍ਹਾਂ ਨਗਾਰੇ ਤੇ ਤੁਰੀਆਂ ਵੱਜਦੀਆਂ ਆਉਂਦੀਆਂ ਹਨ ਬਰਾਤ ਦੇ ਨਾਲ।
ਨਰਨ ਸੁਣੀ ਧੁਨ ਕੰਨ,
ਥੋੜੀ ਅਜੇ ਪਿੱਛੇ ਸੀ ਸੁਲਤਾਨਪੁਰ ਤੋਂ ਬਰਾਤ, ਤੇ ਜਦੋਂ ਲੋਕਾਂ ਨੇ ਸੁਣਿਆ ਵੀ ਵਾਜੇ ਵੱਜਦੇ ਨਗਾਰੇ ਵੱਜਦੇ, ਸਭ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਜੀ ਦੀ ਬਰਾਤ ਵਾਪਸ ਆ ਗਈ ਹੈ।
ਪਾਵਸ ਵਿਖੇ ਉਠਾ ਘਨ ਘੋਰ,
ਏਦਾਂ ਦਾ ਮਾਹੌਲ ਬਣ ਗਿਆ, ਪਾਵਸ ਹੁੰਦੀ ਬਰਸਾਤ, ਜਿਵੇਂ ਬਰਸਾਤ ਦੇ ਮਹੀਨਿਆਂ ਵਿੱਚ ਬੱਦਲ ਗੱਜਦਾ, ਏਦਾਂ ਨਗਾਰੇ ਵੱਜਦੇ ਪਏ।
ਹੋਏ ਪਰਮੋਰ ਜਿਉਂ ਮੋਰ ਨਾ ਥੋੜਾ,
ਜਿਵੇਂ ਬੱਦਲ ਚੜੇ ਤੇ ਮੋਰ ਸਤਸੰਗ ਜੀ ਪ੍ਰਸੰਨ ਹੁੰਦਾ, ਨਗਰ ਦੇ ਲੋਕਾਂ ਜਦੋਂ ਨਗਾਰਿਆਂ ਦੀ ਆਵਾਜ਼ ਸੁਣੀ ਸਾਰੇ ਪ੍ਰਸੰਨਤਾ ਵਿੱਚ ਆ ਗਏ ਹਨ।
ਕਿਉਂ ਪੁਰਮਨ ਜੁਰ ਹੈ ਹਰ ਖਾਈ,
ਬਹੁਤ ਖੁਸ਼ ਹੋਏ ਸੁਲਤਾਨਪੁਰੇ ਦੇ ਲੋਕ।
ਸਦਨ ਨਾਨਕੀ ਭਣਤ ਵਧਾਈ,
ਬੀਬੀਆਂ ਨੇ ਦੌੜ ਦੌੜ ਕੇ ਬੇਬੇ ਨਾਨਕੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰਤੀਆਂ, ਤੁਹਾਡਾ ਵੀਰ ਵਿਆਹ ਕੇ ਆ ਗਿਆ ਜੀ, ਅਸੀਂ ਨਗਾਰੇ ਦੀ ਆਵਾਜ਼ ਸੁਣੀ ਆ, ਬਰਾਤ ਵਾਪਸ ਆ ਗਈ ਹੈ।
ਪੂਰਨ ਬਹਿਰ ਨਗਰ ਤੇ ਆਏ,
ਸਾਰੇ ਲੋਕ ਸਤਿਕਾਰ ਨਾਲ ਨਗਰ ਤੋਂ ਬਾਹਰ ਆ ਗਏ ਹਨ ਜੀ ਆਇਆਂ ਆਖਣ ਲਈ।
ਹਿੱਤ ਬਿਲੋਕ ਨੇ ਮਨ ਸੁਖ ਪਾਏ,
ਹੁਣ ਸਾਰੇ ਬਰਾਤ ਨੂੰ ਦੇਖਣਾ ਚਾਹੁੰਦੇ ਨੇ, ਇੰਨਾ ਮਨ ਚ ਸੁਖ ਮੰਨਿਆ ਸਾਰਿਆਂ ਨੇ।
ਘਰ ਸ਼ਿੰਗਾਰ ਕੋ ਨਾਗਰ ਨਾਰੀ,
ਕਹਿੰਦੇ ਨਵੇਂ ਨਵੇਂ ਵਸਤਰ ਪਾ ਕੇ ਜਿਹੜੀਆਂ ਬੀਬੀਆਂ ਸਨ ਨਗਰ ਦੀਆਂ,
ਉਖਣ ਬਸਨ ਰੁਚਿਰ ਸ਼ਬ ਤਾਰੀ,
ਉਹ ਬੇਬੇ ਨਾਨਕੀ ਜੀ ਨੂੰ ਵਧਾਈਆਂ ਦੇਣ ਤੁਰ ਪਈਆਂ ਹਨ ਛੇਤੀ ਛੇਤੀ।
ਬਾਂਦ ਬਾਂਦ ਬੀਥਨ ਮਹਿ ਟੋਲੀ,
ਕਹਿੰਦੇ ਗਲੀਆਂ ਦੇ ਵਿੱਚ ਟੋਲੀਆਂ ਬਨ ਬਨ ਕੇ ਬੀਬੀਆਂ ਆ ਰਹੀਆਂ ਹਨ ਵਧਾਈਆਂ ਦੇਣ।
ਆਏ ਨਕੇਤ ਵਧਾਈ ਬੋਲੀ,
ਆਣ ਕੇ ਬੇਬੇ ਨਾਨਕੀ ਜੀ ਦੇ ਘਰ ਸਾਰਿਆਂ ਨੇ ਖੁਸ਼ੀ ਨਾਲ ਵਧਾਈ ਦਿੱਤੀ, ਵਧਾਈ ਹੋਵੇ ਬੇਬੇ ਜੀ, ਤੁਹਾਡਾ ਵੀਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਵਿਆਹ ਕੇ ਮੁੜੇ ਹਨ।
ਵਧੂ ਬੇਲੋਕਨ ਕੀ ਅਭਿਲਖ,
ਲਾੜੀ ਨੂੰ ਦੇਖਣ ਦੀ ਇੱਛਾ ਸੀ ਸਾਰੀਆਂ ਬੀਬੀਆਂ, ਇਸ ਕਰਕੇ ਛੇਤੀ ਛੇਤੀ ਆਈਆਂ ਬੇਬੇ ਨਾਨਕ ਜੀ ਦੇ ਘਰੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲਾਂ ਨੂੰ ਦੇਖਾਂਗੇ।
ਨਿਕਟ ਨਾਨਕੀ ਕਹਿ ਸੋ ਪਖ,
ਆਣ ਆਣ ਕੇ ਬੇਬੇ ਨਾਨਕੀ ਜੀ ਨੂੰ ਆਖਿਆ ਭਾਈ ਤਿਆਰੀ ਕਰੋ, ਛੇਤੀ ਬਰਾਤ ਆ ਗਈ ਹੈ, ਨਗਾਰੇ ਦੀ ਆਵਾਜ਼ ਅਸੀਂ ਸੁਣੀ ਹੈ ਤੇ ਵਧਾਈਆਂ ਦਿੱਤੀਆਂ ਸਾਰੀਆਂ।
ਨਗਰ ਪ੍ਰਵੇਸ਼ੀ ਸਗਲ ਬਰਾਤ,
ਇੰਨੇ ਚਿਰ ਨੂੰ ਸਾਰੀ ਬਰਾਤ ਨਗਰ ਵਿੱਚ ਪ੍ਰਵੇਸ਼ ਕਰ ਗਈ ਜੀ।
ਗਿਆਨ ਆਨੰਦ ਕੋ ਮੇਘ ਸੁਹਾਤ,
ਕੀ ਸਮਝ ਲੋ ਬਰਾਤ ਨੀ, ਜਿਵੇਂ ਆਨੰਦ ਦਾ ਬੱਦਲ ਹੀ ਆਣ ਵੜਿਆ ਹੋਵੇ ਨਗਰ ਚ, ਇੰਨੀ ਖੁਸ਼ੀ ਇੰਨਾ ਆਨੰਦ ਬਣਿਆ ਜੀ।
ਦੁਲਹ ਦੁਲਹਨ ਅੱਗੇ ਜਾਵਤ,
ਅੱਗੇ ਅੱਗੇ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦੇ ਮਹਿਲ ਜਾ ਰਹੇ ਹਨ, ਤੇ ਪਿੱਛੇ ਪਿੱਛੇ ਸਾਰੀ ਬਰਾਤ ਹੈ।
ਪਿੱਛੇ ਲਾਲੂ ਜੀ ਧਨ ਵਰਖਾ,
ਉਹਨਾਂ ਦੇ ਪਿੱਛੇ ਪਿੱਛੇ ਮਹਾਰਾਜ ਜੀ ਦੇ ਚਾਚਾ ਬਾਬਾ ਲਾਲੂ ਜੀ ਧਨ ਦੀ ਵਰਖਾ ਕਰਦੇ ਆਉਂਦੇ ਹਨ।
ਅਸਬਿਦ ਸ਼੍ਰੀ ਬੇਦੀ ਕੁਲ ਕੇਤੂ,
ਇਸ ਤਰੀਕੇ ਨਾਲ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਨਿਸ਼ਾਨ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ
ਮੰਦ ਮੰਦ ਗਏ ਆਪਣ ਨਕੇਤ,
ਮੰਦ ਮੰਦ ਦਾ ਹੌਲੀ 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 ਚੱਲਦੇ ਚੱਲਦੇ ਸਭ ਤੋਂ ਅੱਗੇ ਮਹਾਰਾਜ ਨੇ, ਨਾਲ ਉਹਨਾਂ ਦੇ ਮਹਿਲ ਨੇ ਸਾਡੇ ਮਾਤਾ ਮਾਤਾ ਸੁਲੱਖਣੀ ਜੀ, ਪਿੱਛੇ ਬਾਬਾ ਲਾਲੂ ਜੀ ਧੰਨ ਦਿੰਦੇ ਆਉਂਦੇ ਗਰੀਬਾਂ ਨੂੰ, ਪਿੱਛੇ ਸਾਰੇ ਪਤਵੰਤੇ, ਚੱਲਦੇ ਚੱਲਦੇ ਬੇਬੇ ਨਾਨਕੀ ਦੇ ਘਰ ਕੋਲ ਪਹੁੰਚ ਗਏ ਜੀ।
ਨਾਰਨ ਸਹਿਤ ਨਾਨਕੀ ਤੂਰਨ,
ਉਸੇ ਵੇਲੇ ਬਹੁਤ ਸਾਰੀਆਂ ਇਸਤਰੀਆਂ ਨੂੰ ਨਾਲ ਲੈ ਕੇ ਬੇਬੇ ਨਾਨਕੀ ਜੀ ਛੇਤੀ ਛੇਤੀ
ਸਕਰੀ ਕੁਲ ਰੀਤ ਸੰਪੂਰਨ,
ਆਪਣੇ ਦਰਵਾਜੇ ਤੋਂ ਬਾਹਰ ਨਿਕਲੇ ਜੀ ਆਇਆ ਆਖਿਆ ਸਾਰੀ ਕੁਲ ਦੀ ਰੀਤੀ ਪੂਰੀ ਕੀਤੀ ਜੀ।
ਸਾਦਰਲੇ ਕਰ ਨਿਜ ਭਰਜਾਈ,
ਤੇ ਫਿਰ ਉਹ ਸਾਰੀ ਮਰਿਆਦਾ ਪੂਰੀ ਕਰਕੇ ਆਪਣੀ ਭਰਜਾਈ ਨੂੰ ਬਹੁਤ ਅਦਬ ਨਾਲ ਸਤਿਕਾਰ ਨਾਲ ਅੰਦਰ ਲੈ ਕੇ ਗਏ ਬੇਬੇ ਨਾਨਕੀ ਜੀ।
ਸੁੰਦਰ ਮੰਦਰ ਵਿੱਚ ਵਸਾਈ,
ਇਹਦੇ ਸੁੰਦਰ ਮੰਦਰ ਦੇ ਵਿੱਚ ਸੋਹਣੇ ਘਰ ਦੇ ਵਿੱਚ ਇੱਕ ਪਲੰਘਾ ਸੀ ਸਤਸੰਗ ਜੀ ਰੱਖਿਆ ਹੋਇਆ।
ਪਾਏ ਓਲ ਮੈਂ ਧਨ ਕੀ ਥਾਤੀ,
ਆਪਣੀ ਭਰਜਾਈ ਨੂੰ ਲਿਜਾ ਕੇ ਬੇਬੇ ਨਾਨਕੀ ਜੀ ਨੇ ਉੱਥੇ ਪਲੰਘੇ ਤੇ ਬਿਠਾਇਆ, ਤੇ ਇੱਕ ਧਨ ਦੀ ਥੈਲੀ ਲੈ ਕੇ ਉਹਨਾਂ ਦੀ ਝੋਲੀ ਵਿੱਚ ਰੱਖੀ ਸਗਨ ਵਜੋਂ ਜੀ।
ਭਰੀ ਹਰਖ ਪੀ ਸੀਤਲ ਛਾਤੀ।
ਇੰਨਾ ਪ੍ਰਸੰਨ ਚਿਹਰਾ ਸੀ ਉਸ ਵੇਲੇ ਕਹਿੰਦੇ ਨੇ, ਐ ਛਾਤੀ ਸੀਤਲ ਸੀ, ਸੀਨਾ ਠੰਡਾ ਸੀ ਬੇਬੇ ਨਾਨਕੀ ਜੀ ਦਾ ਖੁਸ਼ੀ ਨਾਲ, ਅੱਜ ਮੇਰਾ ਵੀਰ ਵਿਆਹ ਕੇ ਆਇਆ ਹੈ।
ਬਦਨ ਬਲੋਕਤ ਸੰਗ ਉਮੰਗ,
ਬੜੀ ਖੁਸ਼ੀ ਨਾਲ ਉਹਨਾਂ ਨੇ ਆਪਣੀ ਭਰਜਾਈ ਦਾ ਚਿਹਰਾ ਦੇਖਿਆ ਜੀ।
ਕਾਂਚਨ ਭੂਖਨ ਭੂਖ ਤੇ ਅੰਗ,
ਬੜਾ ਸੁੰਦਰ ਪਵਿੱਤਰ ਸਰੂਪ ਸੀ ਉਹਨਾਂ ਦਾ।
ਹੇਰ ਹੇਰ ਔਰ ਹਰਖੈ ਨਾਰੀ,
ਸਾਰੀਆਂ ਬੀਬੀਆਂ ਨੇ ਦੇਖਿਆ ਜੀ ਤੇ ਸਾਰੀਆਂ ਬਹੁਤ ਪ੍ਰਸੰਨ ਹਨ, ਵਧਾਈਆਂ ਦਿੰਦੀਆਂ ਹਨ।
ਦੇਤ ਆਸ਼ਖ ਸੁਖਦ ਉਚਾਰੀ,
ਆਸ਼ਖਾਂ ਹੁੰਦੀਆਂ ਅਸੀਸਾਂ, ਜਿਹੜੀਆਂ ਵੱਡੀਆਂ ਬਜ਼ੁਰਗ ਇਸਤਰੀਆਂ ਸਨ ਉਹਨਾਂ ਨੇ ਅਸੀਸ ਦਿੱਤੀ ਹੈ ਜੀ।
ਬਹੁਰ ਬਰਾਤ ਹੈ ਕੀਨਨ ਵੇਸ਼ਾ,
ਕਹਿੰਦੇ ਫਿਰ ਜਿਹੜੀ ਸਾਰੀ ਬਰਾਤ ਸੀ ਉਹਨੇ ਉੱਥੇ ਪ੍ਰਵੇਸ਼ ਕੀਤਾ ਜਿੱਥੇ ਬਰਾਤ ਦੇ ਬੈਠਣ ਦਾ ਪ੍ਰਬੰਧ ਕੀਤਾ ਸੀ।
ਪਰਮਾਨੰਦ ਕੇ ਪਾਏ ਨਿਦੇਸ਼ਾ,
ਜਦੋਂ ਬਰਾਤ ਆਣ ਕੇ ਬਹਿ ਗਈ ਮੰਜੀਆਂ ਪਲੰਘਿਆਂ ਤੇ ਫਿਰ ਬਾਬਾ ਪਰਮਾਨੰਦ ਜੀ ਜਿਹੜੇ ਜੈ ਰਾਮ ਜੀ ਦੇ ਪਿਤਾ ਜੀ ਹਨ ਉਹਨਾਂ ਨੇ ਏਦਾਂ ਆਗਿਆ ਕੀਤੀ।
ਸੇਵਾ ਜਥਾ ਯੋਗ ਸਭ ਹੀ ਕੀ,
ਉਹਨਾਂ ਨੇ ਸੇਵਾਦਾਰਾਂ ਨੂੰ ਆਖਿਆ ਵੀ ਜਥਾ ਯੋਗ ਸਾਰੀ ਬਰਾਤ ਦੀ ਸੇਵਾ ਕਰੋ, ਛੇਤੀ ਛੇਤੀ ਛਕਣ ਵਾਸਤੇ ਪ੍ਰਬੰਧ ਕਰੋ ਇਹਨਾਂ ਦੇ।
ਬਾਬ ਜੈ ਰਾਮ ਕੀਨੀ ਵਿਧਨੇ ਕੀ,
ਸਾਰਾ ਪ੍ਰਬੰਧ ਭਾਈਆ ਜੈ ਰਾਮ ਜੀ ਨੇ ਆਪਣੇ ਹੱਥ ਚ ਲੈ ਲਿਆ। ਆਖਿਆ ਫਿਕਰ ਨਾ ਕਰੋ ਜੀ, ਤੁਸੀਂ ਸਭ ਦੇ ਛਕਣ ਦਾ ਪ੍ਰਬੰਧ ਕੀਤਾ ਜੀ।
ਅਸ ਪ੍ਰਕਾਰ ਦੁਨੇ ਸਭ ਤੀਤੀ,
ਇਸ ਤਰੀਕੇ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਤੇ ਸੁਖ ਨਾਲ ਸਾਰਿਆਂ ਉਹ ਰਾਤ ਬਤੀਤ ਕੀਤੀ ਜੀ।
ਹੁਣ ਕਾਲੂ ਜੀ ਬੋਲਿਓ ਸ਼ੁਭ ਰੀਤੀ,
ਜਦੋਂ ਅਗਲਾ ਦਿਨ ਚੜਿਆ ਤੇ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਸਿਆਣੇ ਬੰਦੇ ਇਕੱਠੇ ਕਰ ਲਏ ਤੇ ਏਦਾਂ ਬੋਲੇ ਹਨ,
ਨਾਨਕ ਜਨਨੀ ਮਨ ਅਨੁਰਾਗੀ।
ਕੀ ਕਹਿਣ ਲੱਗੇ? ਮਹਾਰਾਜ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਕੁਝ ਖਾਸ ਬੰਦਿਆਂ ਨੂੰ ਆਪਣੇ ਕੋਲ ਬੁਲਾ ਕੇ, ਭਾਈਆ ਜੈ ਰਾਮ ਜੀ ਨੂੰ, ਬਾਬਾ ਪਰਮਾਨੰਦ ਜੀ ਨੂੰ, ਮਹਾਰਾਜ ਜੀ ਨੂੰ ਇਕੱਠੇ ਕਰਕੇ ਤੇ ਕਹਿਣ ਲੱਗੇ ਭਾਈ ਇਹਨਾਂ ਦੀ ਮਾਤਾ ਜੀ ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਤਾ ਤ੍ਰਿਪਤਾ ਜੀ ਜਿਹੜੇ ਤਲਵੰਡੀ ਚ ਨੇ ਉਹ ਨੀ ਆਏ ਸੁਲਤਾਨਪੁਰੇ ਤੇ ਨਾ ਬਰਾਤ ਦੇ ਨਾਲ ਹੀ ਗਏ ਸਨ। ਮਹਾਰਾਜ ਜੀ ਦੇ ਪਿਤਾ ਜੀ ਕਹਿਣ ਲੱਗੇ ਵੀ ਇਹਨਾਂ ਦੇ ਮਾਤਾ ਜੀ ਹੁਣ ਉਡੀਕਦੇ ਪਏ ਨੇ ਤਲਵੰਡੀ।
ਦੇਖਣ ਹੇਤ ਦ੍ਰਿਸ਼ਟ ਇਤ ਲਾਗੀ,
ਕਹਿਣ ਲੱਗੇ ਉਹਨਾਂ ਦੀ ਤੇ ਨਜ਼ਰ ਇੱਧਰ ਹੀ ਲੱਗੀ ਹੋਣੀ ਆ ਵੀ ਕਦੋਂ ਸਾਡਾ ਪੁੱਤਰ ਵਿਆਹ ਕੇ ਸੁਲਤਾਨਪੁਰ ਤੋਂ ਹੋ ਕੇ ਤੇ ਤਲਵੰਡੀ ਨੂੰ ਆਵੇ ਤੇ ਮੈਂ ਵੀ ਦੇਖਾਂ।
ਇਹ ਕੋ ਕਰਨ ਮਨੋਰਥ ਪੂਰਨ,
ਹੁਣ ਉਹਦੇ ਮਨ ਦਾ ਮਨੋਰਥ ਪੂਰਾ ਕਰਨ ਵਾਸਤੇ ਤਿਆਰੀ ਕਰੋ ਜੀ।
ਸਭ ਬਰਾਤ ਗਮਨੇ ਅਬ ਤੂਰਨ,
ਆਖਿਆ ਸਾਰੀ ਬਰਾਤ ਜਿੰਨੀ ਤਲਵੰਡੀ ਤੋਂ ਆਈ ਸੀ ਉਹ ਸਾਰੀ ਤਿਆਰੀ ਕਰ ਲਏ, ਹੁਣ ਮਹਾਰਾਜ ਜੀ ਨੂੰ ਭਾਵ ਆਪਣੇ ਪੁੱਤਰ ਨੂੰ ਤੇ ਆਪਣੀ ਨੂੰਹ ਨੂੰ ਨਾਲ ਲੈ ਕੇ ਤਲਵੰਡੀ ਜਾਣਾ ਜਿੱਥੇ ਮਹਾਰਾਜ ਜੀ ਦੇ ਮਾਤਾ ਜੀ ਉਡੀਕਦੇ ਪਏ ਹਨ।
ਵਧੂ ਸੰਗ ਲੈ ਨਾਨਕ ਗਮਨ,
ਉਹ ਕਹਿਣ ਲੱਗੇ ਵੀ ਇਹ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਮਹੱਲਾ ਨੂੰ ਨਾਲ ਲੈ ਕੇ ਜਾਣ ਤਲਵੰਡੀ ਨੂੰ।
ਮਿਲੇ ਮਾਤਾ ਕੋ ਆਪਣੇ ਭਵਨ,
ਆਪਣੇ ਘਰ ਜਾ ਕੇ ਰਾਏ ਭੋਜ ਦੀ ਤਲਵੰਡੀ ਚ ਆਪਣੀ ਮਾਤਾ ਜੀ ਨੂੰ ਮਿਲਣਾ ਚਾਹੀਦਾ ਹੁਣ ਇਹਨਾਂ ਨੂੰ।
ਬਾਹਰ ਬੁਲਾਰ ਦਰਸ਼ ਕੀ ਪਿਆਸਾ,
ਤੇ ਫਿਰ ਰਾਏ ਬੁਲਾਰ ਦੀ ਵੀ ਦਰਸ਼ਨਾਂ ਦੀ ਬਹੁਤ ਵੱਡੀ ਪਿਆਸਾ, ਉਹਦੀ ਵੀ ਇੱਛਾ ਹੈ।
ਕਿਆ ਤਲਵੰਡੀ ਪੂਰੇ ਆਸਾ,
ਮੈਂ ਚਾਹੁੰਦਾ ਵੀ ਹੁਣ ਤਲਵੰਡੀ ਚੱਲੀਏ ਤੇ ਮਹਾਰਾਜ ਰਾਏ ਬੁਲਾਰ ਨੂੰ ਦਰਸ਼ਨ ਦੇਣ, ਇਹਨਾਂ ਨੂੰ ਇਹਨਾਂ ਦੀ ਮਾਤਾ ਜੀ ਮਿਲ ਲੈਣ, ਆਪਣੀ ਨੂੰਹ ਨੂੰ ਵੀ ਮਿਲ ਲੈਣ, ਇਸ ਕਰਕੇ ਸਾਰਿਆਂ ਨੂੰ ਖੁਸ਼ੀ ਹੋ ਜਾਵੇ।
ਚਲ ਤਿੰਨ ਗਿਰਾ ਉਚਾਰੀ,
ਇਹ ਮਹਾਰਾਜ ਦੇ ਪਿਤਾ ਜੀ ਕਹਿ ਰਹੇ ਨੇ ਰਾਏ ਬੁਲਾਰ ਨੇ ਮੈਨੂੰ ਆਖਿਆ ਸੀ ਜਦੋਂ ਮੈਂ ਤਲਵੰਡੀ ਤੋਂ ਤੁਰਿਆ ਸਾਂ,
ਔਰ ਆਪਣੇ ਆਨੂ ਇੱਕ ਵਾਰ,
ਇੱਕ ਵਾਰ ਮਹਾਰਾਜ ਨੂੰ ਵਿਆਹ ਤੋਂ ਬਾਅਦ ਜਰੂਰ ਇੱਥੇ ਤਲਵੰਡੀ ਲੈ ਕੇ ਆਈ, ਇਹ ਰਾਏ ਬੁਲਾਰ ਨੇ ਮੈਨੂੰ ਚੱਲਣ ਲੱਗਿਆ ਆਖਿਆ ਸੀ। ਇਹ ਗੱਲ ਬੇਬੇ ਨਾਨਕੀ ਦੇ ਵਿਹੜੇ ਚ ਖੜ ਕੇ ਪਤਵੰਤਿਆਂ ਨੂੰ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਕਹਿ ਰਹੇ ਹਨ ਜੀ।
ਕੇਤਕ ਦਿਨ ਰਹਿਆ ਏ ਬਹੋਰੀ,
ਕਹਿੰਦੇ ਕੁਝ ਕੁ ਦਿਨ ਇਹ ਤਲਵੰਡੀ ਵਿਚ ਰਹਿ ਲੈਣ ਤੇ ਮੁੜ ਕੇ ਆ ਜਾਣਗੇ ਫਿਰ ਇੱਥੇ ਸੁਲਤਾਨਪੁਰ।
ਕਰਹਿ ਕਾਰ ਇਉਂ ਮਸਲਤ ਮੋਰੀ,
ਆਣ ਕੇ ਫਿਰ ਆਪਣੀ ਮੋਦੀ ਦੀ ਕਾਰ ਸ਼ੁਰੂ ਕਰ ਦੇਣ, ਮੇਰੀ ਇਹ ਸਲਾਹ ਹੈ, ਆਪਣੀ ਸਲਾਹ ਦੱਸੀ ਬਾਬਾ ਕਲਿਆਣ ਚੰਦ ਜੀ ਨੇ।
ਸ੍ਰੀ ਨਾਨਕ ਰੁਖ ਲਖ ਆਸ,
ਕਹਿੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰੁਖ ਜਾਣ ਕੇ ਨਾ ਵੀ ਮਹਾਰਾਜ ਜੀ ਕੀ ਚਾਹੁੰਦੇ ਹਨ।
ਬੋਲਿਓ ਤਬ ਜੈ ਰਾਮ ਤੇ ਪਾਸ,
ਕਹਿੰਦੇ ਨੇ ਹੱਥ ਜੋੜ ਕੇ ਭਾਈਆ ਜੈ ਰਾਮ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਏਦਾਂ ਅੱਗਿਓ ਕਹਿਣ ਲੱਗੇ,
ਜਬ ਤੁਮ ਲੈ ਜਾਮੋਗੇ ਤਹਿਵਾਂ,
ਕਹਿਣ ਲੱਗੇ ਜੀ ਇਹ ਤਾਂ ਨਹੀਂ ਗੱਲ ਬਣਨੀ ਜਦੋਂ ਤੁਸੀਂ ਮਹਾਰਾਜ ਨੂੰ ਉੱਥੇ ਤਲਵੰਡੀ ਲੈ ਜਾਓਗੇ।
ਮੋਦੀ ਕਾਰ ਨਾ ਹੋਏ ਨਿਰਬਹਿਵ,
ਇੱਥੇ ਮੋਦੀ ਦੀ ਕਾਰ, ਐਡਾ ਵੱਡਾ ਕੰਮ, ਏਡੀ ਵੱਡੀ ਜ਼ਿੰਮੇਵਾਰੀ ਹੈ, ਇਹ ਕਿੰਨੇ ਨਿਭਾਉਣੀ ਹੈ? ਤੁਸੀਂ ਕਹਿੰਦੇ ਜੇ ਵੀ ਮਹਾਰਾਜ ਹੁਣ ਆਪਣੇ ਮਹੱਲਾ ਨੂੰ ਨਾਲ ਲੈ ਕੇ ਸਾਰੀ ਬਰਾਤ ਨਾਲ ਤਲਵੰਡੀ ਜਾਣ, ਉੱਥੇ ਰਾਏ ਬੁਲਾਰ ਦਰਸ਼ਨ ਕਰੇ, ਮਹਾਰਾਜ ਜੀ ਦੇ ਮਾਤਾ ਜੀ ਮਿਲਣ, ਇਹ ਠੀਕ ਹੈ, ਪਰ ਏਡਾ ਵੱਡਾ ਇੱਥੇ ਕੰਮ ਹੈ ਉਹ ਕੌਣ ਸੰਭਾਲੇਗਾ?
ਲੈਣਾ ਦੇਣਾ ਕਾਰਜ ਭਾਰੀ,
ਇਹ ਲੈਣ ਦੇਣ ਦਾ ਜਿਹੜਾ ਕਾਰਜ ਹੈ ਨਾ ਮੋਦੀ ਦਾ, ਬਹੁਤ ਵੱਡਾ ਕੰਮ ਹੈ।
ਬਿਨ ਇਨ ਤੇ ਨਹਿ ਜਾ ਸੰਭਾਰੀ,
ਇਹਨਾਂ ਤੋਂ ਬਿਨਾਂ ਇਹ ਕਾਰਜ ਕੋਈ ਸੰਭਾਲ ਨਹੀਂ ਸਕਦਾ। ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਗਿਆ, ਇੱਥੋਂ ਕੱਲ ਸ਼ਾਮ ਨੂੰ ਆਪਾਂ ਕਥਾ ਸ਼ੁਰੂ ਕਰਾਂਗੇ ਵੀ ਫਿਰ ਕੀ ਫੈਸਲਾ ਹੁੰਦਾ, ਕੀ ਗੱਲਬਾਤ ਹੋਵੇਗੀ, ਕਿਉਂਕਿ ਮਹਾਰਾਜ ਜੀ ਦੇ ਪਿਤਾ ਜੀ ਨੇ ਦੱਸ ਦਿੱਤਾ। ਅੱਗੇ ਇੱਕ ਵਾਰ ਗੱਲ ਮੋੜ ਦਿੱਤੀ ਹੈ ਭਾਈਆ ਜੈ ਰਾਮ ਜੀ ਨੇ, ਫਿਰ ਜੋ ਉਹਨਾਂ ਸਿਆਣਿਆਂ ਦੀ ਚਰਚਾ ਵਿਚਾਰ ਹੋਵੇਗੀ ਆਪਾਂ ਨੂੰ ਕੱਲ ਨੂੰ ਪਤਾ ਚੱਲੇਗਾ ਜੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਭ ਵਿਆਹ ਆਨੰਦ ਕਾਰਜ ਹੋ ਗਿਆ, ਬਰਾਤ ਸੁਲਤਾਨਪੁਰੇ ਪਹੁੰਚੀ ਹੈ, बहुत जी आया खुशी नाल आख्या सारिया ने बेबे नानकी जी बहुत खुश ने सारा परिवार खुश है भुला चुका की खिमा महाराज जी की साढ़े भी सारिया प्रसन्नता हो अरदास बेनती जी दो पंक्तियां का पाठ गुरमुखा तो सरवण करिए फिर फतेह बुलाइए
लेना देना कार्य भारी बिन इनते नह जात संभारी
वाहिगुरु जी का खालसा
वाहिगुरु जी की फतेह।